ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਛੀਵਾੜਾ ਸਾਹਿਬ ਦੀ ਧਰਤੀ ਉੱਤੇ ਅੱਜ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਸੰਗਤ ਕਾਫੀ ਲੇਟ ਆਈ ਹੈ, ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਕਾਫੀ ਲੰਮੀਆਂ ਹੈ ਤੇ ਬੇਨਤੀ ਹੈ ਕਿ ਜਲਦੀ ਜਲਦੀ 5 ਕੁ ਮਿੰਟ ਵਿੱਚ ਜੇ ਮੱਥਾ ਟੇਕ ਕੇ ਬਹਿ ਜਾਓ ਤੇ ਚੰਗਾ। ਕੁਝ ਵੀਰ ਦੂਰੋਂ ਹੀ ਮੱਥਾ ਟੇਕ ਕੇ ਪੰਡਾਲ ਵਿੱਚ ਸੱਜ ਜਾਣ, ਬਾਅਦ ਵਿੱਚ ਪ੍ਰੇਮ ਭੇਟਾ ਆਪਣੀ ਰੱਖ ਲੈਣਗੇ। ਪਿੱਛੇ ਹੀ ਮੱਥਾ ਟੇਕ ਕੇ ਪੰਡਾਲ ਵਿੱਚ ਸੱਜ ਜਾਣ, ਆਪਣੀ ਪ੍ਰੇਮ ਭੇਟਾ ਬਾਅਦ ਵਿੱਚ ਰੱਖ ਲਿਓ। ਮੱਥਾ ਤੇ ਦੂਰੋਂ ਵੀ ਟਿਕ ਜਾਂਦਾ ਹੈ, ਆਪਣੀ ਭੇਟਾ ਬਾਅਦ ਚ ਰੱਖ ਲਿਓ। ਕਿਉਂਕਿ ਇਹ ਤਾਂ ਬੇਨਤੀ ਕਰੀ ਦੀ ਹੈ ਵੀ ਫਟਾਫਟ ਆਪਾਂ ਬੈਠ ਜਾਈਏ ਤੇ ਜਿਹੜੀ ਵਿਚਾਰ ਹੈ ਉਹਦੀ ਸਮਝ ਪਵੇ। ਜਿੰਨਾ ਚਿਰ ਹਿਲਜੁਲ ਹੁੰਦੀ ਰਹਿੰਦੀ ਹੈ, ਪੂਰੀ ਇਕਾਗਰਤਾ ਨਹੀਂ ਬਣਦੀ, ਉਹਨਾਂ ਚਿਰ ਫਿਰ ਸੁਣਨ ਦਾ ਵੀ ਸਵਾਦ ਨਹੀਂ ਆਉਂਦਾ ਤੇ ਸੁਣਾਉਣ ਦਾ ਵੀ ਸਵਾਦ ਨਹੀਂ ਆਉਂਦਾ। ਆਪਾਂ ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਕਰੀਏ, ਕੁਛ ਨਾ ਕੁਛ ਸਾਡੇ ਪੱਲੇ ਪਵੇ। ਗੁਰਬਾਣੀ ਦੀ ਕਥਾ ਕਰਦਿਆਂ ਕਰਦਿਆਂ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਸਾਡੀ ਕਥਾ ਚੱਲੇ, ਸਾਡੀ ਆਪਣੇ ਆਪ ਨੂੰ ਗੁਰਬਾਣੀ ਦੇ ਸ਼ੀਸ਼ੇ ਦੇ ਅੱਗੇ ਖਿਲਾਰੀਏ। ਜਿਵੇਂ ਸ਼ੀਸ਼ੇ ਵਿੱਚ ਸਾਨੂੰ ਸਾਡਾ ਮੂੰਹ ਦਿਸਦਾ ਹੈ, ਇਸੇ ਤਰ੍ਹਾਂ ਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਮਨ ਨੂੰ ਵੇਖੀਏ, ਵਿਚਾਰ ਵੇਖੀਏ ਆਪਣੇ। ਮਨ ਕੀ ਹੈ? ਸਾਡੇ ਵਿਚਾਰ, ਵਿਚਾਰਾਂ ਦੇ ਸੰਗ੍ਰਹਿ ਨੂੰ, ਵਿਚਾਰਾਂ ਦੇ ਜੋੜ ਨੂੰ ਅਸੀਂ ਮਨ ਕਹਿੰਦੇ ਹਾਂ। ਤੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖੀਏ। ਕਈ ਵਾਰੀ ਆਪਾਂ ਜਦੋਂ ਸ਼ੀਸ਼ੇ 'ਚ ਵੇਖਦੇ ਹਾਂ ਆਪਣੇ ਆਪ ਨੂੰ ਤੇ ਦਾਗ ਲੱਗੇ ਹੁੰਦੇ ਆ, ਜਦੋਂ ਵੇਖਦੇ ਹਾਂ ਵੀ ਦਸਤਾਰ ਤੇ ਦਾਗ ਲੱਗਿਆ ਹੈ, ਨੱਕ ਤੇ ਦਾਗ ਲੱਗਿਆ ਹੈ, ਬੰਦਾ ਸਾਫ਼ ਕਰਦਾ ਹੈ। ਜਦੋਂ ਸੰਗਤ ਵਿੱਚ ਆ ਕੇ ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਾਂਗੇ ਤੇ ਸਾਡੀ ਜ਼ਿੰਦਗੀ ਵਿੱਚ ਸਾਡੇ ਅੰਦਰ ਜਿਹੜੇ ਦਾਗ ਲੱਗੇ ਹੈ ਉਹ ਸਾਨੂੰ ਦਿਸਣਗੇ। ਫਿਰ ਉਹ ਜਿਹੜੇ ਦਾਗ ਨੇ ਨਾ ਭਾਈ, ਉਹ ਗੁਰਬਾਣੀ ਦੇ ਗਿਆਨ ਦੇ ਨਾਲ, ਉਹ ਜਿਹੜੇ ਪਾਪ ਕਹਿ ਲਓ, ਪਾਪ ਵੀ ਸ਼ਬਦ ਵਰਤਿਆ ਜਾ ਸਕਦਾ ਹੈ, ਭੈੜੀ ਸੋਚ ਨੂੰ, ਭੈੜੇ ਖਿਆਲਾਂ ਨੂੰ ਗੁਰਬਾਣੀ 'ਚ ਪਾਪ ਲਿਖਿਆ। ਭੈੜੇ ਖਿਆਲ, ਭੈੜੀ ਸੋਚ, ਭੈੜੇ ਫੁਰਨੇ, ਭੈੜੇ ਭੈੜੇ ਪਲੈਨ ਬਣਾ ਕੇ ਬੈਠੇ ਆ, ਜਿਹੜੇ ਏਦਾਂ ਕਰਨਾ ਏਦਾਂ ਕਰਨਾ, ਇਹੀ ਪਾਪ ਹੈ। ਭੈੜੀ ਸੋਚ, ਇਹਨੂੰ ਆਪਾਂ ਮੈਲ ਵੀ ਕਹਿ ਸਕਦੇ ਹਾਂ। ਜਿਹੜੇ ਭੈੜੇ ਖਿਆਲ ਹੁੰਦੇ ਆ ਬੰਦੇ ਅੰਦਰ, ਕਿੱਡੀ ਮੈਲ ਭਰੀ ਪਈ ਹੈ। ਜਿਵੇਂ ਆਪਾਂ ਕਿ ਬੰਦੇ ਦੇ ਅੰਦਰ ਬਹੁਤ ਮੈਲ ਹੈ, ਇਹਦਾ ਅਰਥ ਹੈ ਵੀ ਇਹਦੀ ਸੋਚ ਬੜੀ ਭੈੜੀ, ਇਹਦੇ ਵਿਚਾਰ ਕਿੱਡੇ ਖਤਰਨਾਕ ਨੇ, ਇਹਦੀ ਜਿਹੜੀ ਸੋਚ ਮਾੜੀ ਸੋਚ ਹੈ ਇਹੀ ਇਹਦੇ ਪਾਪ ਹੈ। ਇਹਨੂੰ ਆਪਾਂ ਮੈਲ ਵੀ ਕਹਿ ਸਕਦੇ ਹਾਂ। ਤੇ ਉਹ ਜਿਹੜੀ ਮੈਲ ਹੈ, ਜਿਹੜੀ ਭੈੜੇ ਖਿਆਲਾਂ ਦੀ, ਉਹ ਮੈਲ ਲਾਉਣ ਵਾਸਤੇ ਚੰਗੇ ਖਿਆਲ ਦੇਣੇ ਪੈਣਗੇ। ਮਾੜੇ ਖਿਆਲ ਖਤਮ ਕਰਨ ਵਾਸਤੇ ਚੰਗੇ ਖਿਆਲ ਲਿਆਉਣੇ ਪੈਣਗੇ। ਮਾੜੇ ਵਿਚਾਰ ਖਤਮ ਕਰਨ ਵਾਸਤੇ ਬਾਹਰੋਂ ਚੰਗੇ ਵਿਚਾਰ ਮਿਲਣਗੇ ਤੇ ਭੈੜੇ ਵਿਚਾਰ ਆਪਣੇ ਆਪ ਖਤਮ ਹੋ ਜਾਣਗੇ। ਮਾੜੀ ਸੋਚ ਨੂੰ ਖਤਮ ਕਰਨ ਲਈ ਚੰਗੀ ਸੋਚ ਦੇਣੀ ਪੈਣੀ ਹੈ। ਮੈਲ ਜਿਹੜੀ ਭੈੜੇ ਵਿਚਾਰਾਂ ਨੂੰ ਕਹਿੰਦੇ ਹੈ। ਤੇ ਬਹੁਤ ਵਾਰ ਬੇਨਤੀ ਕੀਤੀ ਹੈ ਪਿਛਲੇ ਦਿਨਾਂ 'ਚ, ਕਈ ਵਾਰੀ ਗੱਲ ਹੋਈ ਹੈ, ਭਰੀਏ ਹੱਥ ਪੈਰ ਤਨ ਦੇ। ਜੇ ਭਾਈ ਦੇਹ ਮੈਲੀ ਹੋ ਜਾਏ, ਸਰੀਰ ਮੈਲਾ ਹੋ ਜਾਏ, ਭਰ ਜਾਏ ਮੈਲ ਨਾਲ, ਤੇ ਇਹਨੂੰ ਕਾਹਦੇ ਨਾਲ ਸਾਫ਼ ਕਰੀਦਾ ਹੈ? ਪਾਣੀ ਧੋਤਾ ਉਤਰ ਸਕੇ। ਜੇ ਮੰਨ ਲਓ ਮੈਲ ਲੱਗ ਜੇ, ਮਿੱਟੀ ਪੈ ਜੇ ਸਰੀਰ ਉੱਤੇ, ਤੇ ਮੈਲ ਨੂੰ ਸਾਫ਼ ਕਰਨ ਵਾਸਤੇ ਪਾਣੀ ਵਰਤ ਲਾਂਗੇ। ਤੇ ਜੇ ਭਾਈ ਕੱਪੜਾ ਮੈਲਾ ਹੋ ਜੇ, ਗੁਰੂ ਜੀ ਕਹਿੰਦੇ ਮੂਤ ਪਲੀਤੀ, ਬੋਲੋ ਕੱਪੜ ਹੋਏ ਉਹ ਕਾਹਦੇ ਨਾਲ ਲੱਗੇ? ਵੇਖੋ ਕਿੱਡਾ ਸੌਖਾ ਤਰੀਕਾ ਹੈ ਵੀ ਜੇ ਸਰੀਰ ਤੇ ਮੈਲ ਲੱਗ ਗਈ ਤੇ ਪਾਣੀ ਨਾਲ ਸਾਫ਼ ਕਰ ਲਾਂਗੇ। ਇਹ ਸਰੀਰ ਦੀ ਗੱਲ ਹੈ। ਜੇ ਕੱਪੜੇ ਤੇ ਮੈਲ ਲੱਗ ਗਈ ਤੇ ਸਾਬਣ ਨਾਲ ਧੋ ਲਾਂਗੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਹੋ ਧੋਏ ਹੁਣ ਆਪਾਂ ਬੇਨਤੀ ਕਰਕੇ ਪੁੱਛਦੇ ਆ ਮਹਾਰਾਜ ਜੇ ਮੱਤ ਨੂੰ ਇੱਥੇ ਮੈਲ ਲੱਗ ਜੇ ਬੰਦੇ ਦੀ ਮੱਤ ਹੀ ਮੈਲੀ ਹੋ ਜੇ ਭਾਵਕੇ ਭੈੜੇ ਫੁਰਨੇ ਭੈੜੇ ਵਿਚਾਰ ਭੈੜੀ ਸੋਚ ਹੋ ਜਾਏ ਫਿਰ ਕੀ ਕੀਤਾ ਜਾਵੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਸਿੰਘ ਤਕਰੀਬਨ ਸਾਰਿਆਂ ਨੇ ਮੱਥਾ ਟੇਕ ਲਿਆ ਜਿਹੜੀਆਂ ਭੈਣਾਂ ਖੜੀਆਂ ਰਾਹ ਚ ਬਾ ਲਓ ਬਾਅਦ ਚ ਮੱਥਾ ਟੇਕ ਲੈਣਗੀਆਂ ਨਾਲੇ ਪੰਡਾ ਜਗ੍ਹਾ ਵੀ ਕੰਮ ਆਜੂ ਸਾਰੀ ਪਹਿਰੇਦਾਰ ਵੀਰੋ ਭੈਣਾਂ ਨੂੰ ਇੱਥੇ ਰਾਹ ਚ ਬਾ ਲਓ ਇੱਥੇ ਮੱਥਾ ਟੇਕ ਕੇ ਭੈਣੋ ਬੈਠ ਜਾਓ ਸਾਰੀਆਂ ਖੁੱਲੇ ਖੁੱਲੇ ਬਹਿ ਜਾਓ ਕੋਈ ਨਹੀਂ ਤੇ ਬਾਕੀ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਪਿੱਛੇ ਜਿਹੜਾ ਰਸਤਾ ਹੈ ਨਾ ਉੱਧਰ ਆਉਣ ਵਾਲਾ ਉਹਨੂੰ ਅੱਧ ਚੋਂ ਬੰਦ ਕਰ ਲਓ ਜਿਹੜਾ ਵੀ ਕੋਈ ਆਵੇ ਬੇਨਤੀ ਕਰਕੇ ਪਿੱਛੇ ਭਾ ਦਿਆ ਕਰੋ ਸਾਰਿਆਂ ਨੇ ਤਕਰੀਬਨ ਟੇਕ ਲਿਆ ਮੱਥਾ ਆ ਜਿਹੜੇ ਰਹਿ ਗਈਆਂ ਭੈਣਾਂ ਬਾਅਦ ਚ ਟੇਕ ਲਾਂਗੇ ਇੱਥੇ ਹੀ ਮੱਥਾ ਟੇਕ ਕੇ ਰਾਹ ਚ ਹੀ ਬਹਿ ਜਾਓ ਰਸਤਾ ਵੀ ਕੰਮ ਆਜੂ ਜਗ੍ਹਾ ਕੰਮ ਆਜੂ ਜੇ ਆਪਾਂ ਸੁਣਿਓ ਪਿਆਰਿਓ ਇੱਧਰ ਧਿਆਨ ਰੱਖਿਓ ਗੁਰੂ ਸਾਹਿਬ ਨੂੰ ਪੁੱਛਦੇ ਹਾਂ ਵੀ ਗੁਰੂ ਸਾਹਿਬ ਜੀ ਜੇ ਮੱਤ ਮੈਲੀ ਹੋ ਜੇ ਫਿਰ ਕੀ ਕਰੀਏ ਜੇ ਜੇ ਮੰਨ ਲਓ ਬੰਦੇ ਦੇ ਸਰੀਰ ਤੇ ਮੈਲ ਪੈ ਜਾਂਦੀ ਉਹ ਤੇ ਪਾਣੀ ਨਾਲ ਸਾਫ਼ ਕਰ ਲੈਂਦਾ ਹੈ ਜੇ ਕੱਪੜਾ ਮੈਲਾ ਹੋ ਜਾਂਦਾ ਹੈ ਫਿਰ ਸਾਬਣ ਵਰਤ ਲੈਂਦੇ ਆ ਜਿਹੜੇ ਆ ਭੈੜੇ ਜੇ ਖਿਆਲ ਆਈ ਜਾਂਦੇ ਆ ਚੰਗੀ ਭਲੀ ਘਰ ਵਾਲੀ ਹੈ ਬਗਾਨੀਆਂ ਨੂੰ ਵੇਖ ਕੇ ਮਨ ਡੋਲਦਾ ਕਿਉਂ ਸੋਹਣੀ ਕੋਠੀ ਬਣੀ ਹੈ ਵੱਡੀ ਵੱਡੀ ਕੋਠੀ ਵੇਖ ਕੇ ਫਿਰ ਅੱਗ ਲੱਗ ਜਾਂਦੀ ਵੀ ਇੱਡੀ ਚਾਹੀਦੀ ਸੀ ਯਾਰ ਮੇਰੇ ਵਾਲੀ ਤੇ ਛੋਟੀ ਜੀ ਰਹਿ ਗਈ ਚੰਗੀ ਭਲੀ ਗੱਡੀ ਮੇਰੇ ਕੋਲ ਹੁੰਦੀ ਹੈ ਜਦੋਂ ਕੋਲ ਦੀ ਕੋਈ ਛੂਹ ਕਰਕੇ ਉਦੋਂ ਵੱਡੀ ਲੰਘਾ ਕੇ ਲੈ ਜਾਂਦਾ ਫਿਰ ਅੱਗ ਲੱਗ ਜਾਂਦੀ ਵੀ ਆਹ ਕਿੱਥੋਂ ਲੈ ਆਇਆ ਜਿੱਦੇ ਗਵਾਂਢੀ ਦੇ 2 ਕਿੱਲੇ ਖਰੀਦੇ ਐ ਗਵਾਂਢੀ ਨੇ ਉਹਦੇ ਪਰੇਸ਼ਾਨੀ ਹੋ ਗਈ ਜਿੱਦੇ ਗਵਾਂਢੀ ਦੇ ਬੱਚੇ ਬਾਹਰ ਚਲੇ ਗਏ ਉਹ ਮੈਨੂੰ ਦੁੱਖ ਬਹੁਤ ਲੱਗਦਾ ਵੀ ਇਹਦੇ ਸਾਰੇ ਹੀ ਟੱਬਰ ਬਾਹਰ ਚਲ ਗਿਆ ਮੈਂ ਤੇ ਰਹਿ ਗਿਆ ਮੈਲ ਹੈ ਇਹ ਭੈੜੀ ਸੋਚ ਹੈ ਨੀਂਦ ਨਹੀਂ ਆਈ ਰਾਤ ਤੜਫਦਾ ਰਹਿੰਦਾ ਦੂਜੇ ਦੇ ਸੁੱਖ ਵੇਖ ਵੇਖ ਕੇ ਦੁਖੀ ਹੋਈ ਜਾਂਦਾ ਹੈ ਇਹ ਮੈਲ ਹੈ ਭਾਈ ਹੁਣ ਇੱਕ ਗੱਲ ਤੇ ਇਹ ਹੈ ਕਿ ਦਿਸਦੀ ਕਿਸੇ ਕਿਸੇ ਨੂੰ ਹੈ ਨਹੀਂ ਤੇ ਮੈਲ ਵੀ ਚੰਗੀ ਲੱਗਣ ਲੱਗ ਜਾਂਦੀ ਹੈ ਕਹਿੰਦੇ ਕਈ ਬੰਦੇ ਇੰਨਾ ਚਿਰ ਜੇਲ੍ਹ 'ਚ ਰਹੇ ਉਹਨਾਂ ਨੂੰ ਹੱਥ ਕੜੀਆਂ ਵੀ ਕਲੀਰੇ ਲੱਗਣ ਲੱਗ ਪਈਆਂ ਜਦੇ ਹੱਥ ਕੜੀਆਂ ਖੋਲੀਆਂ ਕਹਿੰਦੇ ਖੋਲੋ ਨਾ ਅਸੀਂ ਹੁਣ ਹੱਥ ਕੜੀਆਂ ਬਿਨਾਂ ਜਿਉਂ ਨਹੀਂ ਸਕਦੇ ਪੈਰਾਂ 'ਚ ਬੇੜੀਆਂ ਪਾ ਦਿਓ ਜਦੋਂ 40-40 ਸਾਲ ਅਸੀਂ ਹੱਥ ਕੜੀਆਂ ਨਾਲ ਰਹੇ ਹਾਂ ਹੁਣ ਅਸੀਂ ਰਹਿ ਨਹੀਂ ਸਕਦੇ ਇਹਨਾਂ ਬਿਨਾਂ ਸਾਨੂੰ ਸੁਭਾਅ ਪੈ ਗਿਆ ਜਦੋਂ ਬੰਦਾ ਮੈਲਾ ਮੈਲ ਬਚਪਨ ਤੋਂ ਭਰੀ ਜਾਂਦੀ ਹੈ ਨਾ ਫਿਰ ਮੈਲ ਮੈਲ ਲੱਗਦੀ ਨਹੀਂ ਐ ਲੱਗਦਾ ਵੀ ਮੇਰੇ ਵਰਗਾ ਤੇ ਚੰਗਾ ਹੀ ਕੋਈ ਨਹੀਂ ਮੈਂ ਮਾੜਾ ਕੀ ਹੈ ਮੇਰੀ ਸੋਚ ਮਾੜੀ ਕਿੱਥੇ ਹੈ ਬੰਦੇ ਨੂੰ ਐਂ ਲੱਗੀ ਜਾਂਦਾ ਆਪਣੇ ਆਪ ਨੂੰ ਪਰ ਹੁੰਦੇ ਨੇ ਭੈੜੇ ਫੁਰਨੇ ਭੈੜੀ ਸੋਚ ਭੈੜੇ ਖਿਆਲ ਮੈਲ ਮੈਲ ਲੱਗਦੀ ਨਹੀਂ ਪਰ ਜੇ ਕਿਤੇ ਵੇਖਾਂਗੇ ਵੀ ਯਾਰ ਹੈ ਤੇ ਗਲਤ ਹੈ ਮੈਨੂੰ ਐਂ ਨਹੀਂ ਸੋਚਣਾ ਚਾਹੀਦਾ ਭਲਾ ਉਸ ਬੰਦੇ ਦਾ ਹੋਊ ਜਿਹੜਾ ਆਪਣੇ ਆਪ ਨੂੰ ਐਂ ਲੱਗੂ ਕਰਨ ਵੀ ਮੇਰੀ ਗਲਤੀ ਹੈ ਇਹ ਮੈਨੂੰ ਐਂ ਨਹੀਂ ਸੋਚਣਾ ਚਾਹੀਦਾ ਮੈਂ ਇੱਥੇ ਗਲਤ ਹਾਂ ਉਸ ਬੰਦੇ ਦੀਆਂ ਗਲਤੀਆਂ ਦਾ ਸੁਧਾਰ ਹੋਣਾ ਹੈ ਜਿਹੜਾ ਬੰਦਾ ਆਪਣੀ ਪਿੱਠ ਆਪ ਹੀ ਥਾਪੜ ਰਿਹਾ ਹੈ ਆਪਣੇ ਆਪ ਨੂੰ ਆਪ ਹੀ ਸ਼ਾਬਾਸ਼ੇ ਦੇਈ ਜਾਂਦਾ ਹੈ ਆਪਣੇ ਆਪ ਨੂੰ ਆਪ ਹੀ ਬਰੀ ਕਰੀ ਜਾਂਦਾ ਪਾਪਾਂ ਚੋਂ ਉਹ ਬੰਦੇ ਦਾ ਭਲਾ ਕਿਵੇਂ ਹੋਊ ਬੰਦਾ ਕਹਿੰਦਾ ਮੈਂ ਤੇ ਮਾੜਾ ਹੈ ਹੀ ਨਹੀਂ ਆਪਣੇ ਆਪ ਨੂੰ ਆਪ ਹੀ ਬਰੀ ਕਰੀ ਜਾਂਦਾ ਭਾਈ ਜਿੱਦੇ ਆਪਣੀਆਂ ਗਲਤੀਆਂ ਫੜਾਂਗੇ ਆਪਣੀਆਂ ਕਮੀਆਂ ਵੇਖਾਂਗੇ ਜਿੱਦਾਂ ਆਪਾਂ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹਦੇ ਆ ਨਾ ਲੋ ਪੜੋ 3-4 ਸੇਵਾਦਾਰ ਵੀ ਉੱਥੇ ਪਿੱਛੇ ਵੀ 5-4 ਸੇਵਾਦਾਰ ਉਹ ਪਿੱਛੇ ਵੀ ਬੈਠ ਜਾਓ ਜਿਹੜੇ ਆ ਰਹੇ ਆ ਬਸ ਉੱਥੇ ਹੀ ਬਿਠਾ ਦਿਆ ਕਰੋ 5-4 2-4 ਸੇਵਾਦਾਰ ਹੋਰ ਬਹਿ ਜਾਓ ਹੁਣ ਟਿਕਾ ਬਣ ਗਿਆ ਹੁਣ ਗੱਲ ਸ਼ੁਰੂ ਕਰੀਏ ਬਈ 9 ਵੱਜਣ ਤੇ 5 ਕੁ ਮਿੰਟ ਰਹਿ ਗਏ 45 ਮਿੰਟ ਲੰਘ ਗਏ ਪੌਣਾ ਘੰਟਾ ਆਪਣਾ ਲੰਘ ਗਿਆ ਵੇਖੋ ਕਿਰਪਾ ਕਰਕੇ ਸਾਰੇ ਆਪਾਂ ਬੈਠ ਜਾਈਏ ਲਓ ਸੁਣਿਓ ਬਈ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ ਲਓ ਆਪਣੇ ਅੰਦਰ ਵੇਖ ਮੈਲ ਪਈ ਹੈ ਜਿਹੜੀ ਇਹ ਮੈਲ ਦਿਸਦੀ ਹੈ ਕਿ ਨਹੀਂ ਦਿਸਦੀ ਪੜੋ ਫਰੀਦਾ ਜੇ ਤੂੰ ਅਕਲ ਲਤੀ
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਨੇ ਆਪਣੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇ
ਵੇਖ ਆਪਣੇ ਅੰਦਰ ਸਿਰ ਨੀਵਾ ਕਰ ਮਤਲਬ ਹੰਕਾਰ ਜਿਹਾ ਛੱਡਣਾ ਆਪਣਾ ਆਕੜਾਂ ਜੀਆਂ ਛੱਡ ਕੇ ਆਪਣੇ ਆਪ ਨੂੰ ਵੇਖ ਸਿਰ ਨੀਵਾ ਕਰ ਮਾੜਾ ਜਿਹਾ ਆਕੜ ਛੱਡ ਤੇ ਜਿਹੜੀ ਉਹ ਮੈਲ ਪਈ ਦਿਸੂ ਫਿਰ ਉਹ ਮੈਂ ਉਹ ਲੱਗੇ ਸਾਨੂੰ ਵੀ ਆਹ ਪਈ ਹੈ ਆਹ ਵਿਚਾਰ ਨੇ ਮੇਰੇ ਆਹ ਨੈਗੇਟਿਵਿਟੀ ਆਹ ਭੈੜੇ ਸੋਚ ਭੈੜੇ ਖਿਆਲ ਆਹ ਮੈਲ ਹੈ ਫਿਰ ਆਪਾਂ ਕਹੀਏ ਵੀ ਮਹਾਰਾਜ ਦੇਹ ਤੇ ਸਾਫ਼ ਹੋ ਜੂ ਪਾਣੀ ਨਾਲ ਕੱਪੜਾ ਸਾਫ਼ ਹੋ ਜੂ ਸਾਬਣ ਨਾਲ ਤੇ ਮਤ ਕਾਹਦੇ ਨਾਲ ਸਾਫ਼ ਕਰੀਏ ਫਿਰ ਗੁਰੂ ਜੀ ਕੀ ਕਹਿੰਦੇ ਐ ਭਰੀਏ ਹੱਥ ਪੈਰ ਤਨ ਦੇ ਇਹ ਕਾਹਦੇ ਨਾਲ ਧੋਈਏ ਬੋਲੋ ਪਾਣੀ ਧੋਤਾ ਅੱਗੇ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਇਹ ਕਾਹਦੇ ਨਾਲ ਧੋਈਏ ਬਈ ਵੇਖੋ ਦੇ ਸਾਬੂ ਸਾਬੂਨ ਲਈਏ ਉਹ ਧੋਏ ਹੁਣ ਮਹਾਰਾਜ ਗੱਲ ਕਰਦੇ ਆ ਮਤ ਦੀ ਵੀ ਜਿਹੜੇ ਵਿਚਾਰ ਨੇ ਮੈਲ ਹੈ ਜਿਹੜੀ ਅੰਦਰ ਪਈ ਹੈ ਭੈੜੀ ਸੋਚ ਇਹਦਾ ਕੀ ਕਰੀਏ ਭਰੀਏ ਮਤ ਪਾਪਾਂ ਕੈ ਸੰਗ ਇਹ ਭੈੜੇ ਮਤ ਭਰੀ ਪਈ ਹੈ ਭੈੜੇ ਫੁਰਨਿਆਂ ਨਾਲ ਫੁਰਨੇ ਫੁਰਨੇ ਮਨ ਮੈਲਾ ਹੋ ਗਿਆ ਫੁਰਨੇ ਮੈਲੇ ਹੋ ਗਏ ਵਿਚਾਰ ਮੈਲੇ ਹੋ ਗਏ ਬਸ ਮਨ ਮੈਲਾ ਹੋ ਗਿਆ ਇਹਦਾ ਕੀ ਕਰੀਏ ਭਰੀਏ ਮਤ ਪਾਪਾਂ ਕੈ ਸੰਗ ਅੱਗੇ ਕੀ ਕਹਿੰਦੇ ਉਹ ਧੋਪੈ ਅੱਗੇ ਨਾਵੈ ਕੈ ਰੰਗ ਇਹ ਕਹਿੰਦੇ ਨਾਮ ਨਾਲ ਠੀਕ ਸਾਫ਼ ਹੋ ਜਾਓ ਨਾਮ ਦਾ ਰੰਗ ਚੜ ਗਿਆ ਜੋ ਹੁਣ ਇੱਥੇ ਸਵਾਲ ਖੜਾ ਹੋ ਗਿਆ ਵੀ ਨਾਮ ਜਿਹੜਾ ਰੰਗ ਹੈ ਨਾਮ ਹੈ ਨਾਮ ਕੀ ਹੈ ਨਾਮ ਗੁਰਬਾਣੀ ਵਿੱਚ ਦੋ ਅਰਥਾਂ ਚ ਆਉਂਦਾ ਹੈ ਇਹ ਚੇਤਾ ਰੱਖਿਓ ਭੁਲੇਖਾ ਬਹੁਤ ਵੱਡਾ ਪੈ ਜੂ ਅੱਜ ਸੰਗਤ ਪਹਿਲੇ ਦਿਨ ਦੇ ਹਿਸਾਬ ਨਾਲ ਬਹੁਤ ਹੈ ਪਰ ਕੱਲ ਨੂੰ ਇਕੱਠ ਜ਼ਿਆਦਾ ਹੋ ਜੂ ਇਹੋ ਜਿਹੀਆਂ ਗੱਲਾਂ ਕਈ ਸਮਝ ਵਿੱਚ ਕੱਲ ਵਾਲੇ ਦੀਵਾਨ 'ਚ ਨਹੀਂ ਆ ਸਕਦੀਆਂ ਪਹਿਲੇ ਦੀਵਾਨ 'ਚ ਆ ਸਕਦੀਆਂ ਕਿਉਂਕਿ ਸੰਗਤ ਕੱਲ ਨਾਲੋਂ ਤੇ ਘੱਟ ਹੈ ਨਾ ਜ਼ਿਆਦਾ ਰਸ਼ ਵਿੱਚ ਉੱਚਾ ਬੋਲਣਾ ਪੈਂਦਾ ਤੇ ਉੱਚਾ ਬੋਲਣ ਨਾਲ ਵੈਸੇ ਹੀ ਔਖਾ ਜਿਹਾ ਹੋ ਜਾਂਦਾ ਬੇਰਸੀ ਜੀ ਬਣ ਜਾਂਦੀ ਹੁਣ ਅੱਜ ਤੁਸੀਂ ਥੋੜ੍ਹੇ ਸੁਰ ਉੱਤੇ ਹੋ ਤਾਂ ਕਰਕੇ ਸਿੱਧੀ ਗੱਲ ਤੁਹਾਡੇ ਸਮਝ 'ਚ ਆ ਜੂ ਜਦੋਂ ਹੁਣ ਗੁਰਬਾਣੀ ਦੇ ਵਿੱਚ ਨਾਮ ਦੋ ਅਰਥਾਂ ਵਿੱਚ ਆਉਂਦਾ ਹੈ ਇਹ ਚੇਤਾ ਰੱਖਿਓ ਨਾਮ ਦੀ ਡੈਫੀਨੇਸ਼ਨ ਸਮਝਿਓ ਦੋ ਅਰਥਾਂ ਵਿੱਚ ਆਉਂਦਾ ਹੈ ਨਾਮ ਜਿਵੇਂ ਅੰਮ੍ਰਿਤ ਗੁਰਬਾਣੀ ਵਿੱਚ ਕਈ ਅਰਥਾਂ 'ਚ ਆਉਂਦਾ ਹੈ ਅੰਮ੍ਰਿਤ ਕਈ ਅਰਥਾਂ 'ਚ ਆਉਂਦਾ ਹੈ ਦੋ ਅਰਥ ਨਹੀਂ ਬਣਦੇ ਕਈ ਬਣਦੇ ਹੈ ਕਈ ਚੀਜ਼ਾਂ ਦੇ ਨਾਮ ਇੱਕ ਹੀ ਹੁੰਦਾ ਹੈ ਪਰ ਪ੍ਰਕਰਨ ਦੇ ਹਿਸਾਬ ਨਾਲ ਉਸ ਸ਼ਬਦ ਦੇ ਅਰਥ ਹੋਰ ਬਣ ਜਾਂਦੇ ਹੈ ਵੀਰੋ ਧਿਆਨ ਨਾਲ ਸੁਣਿਓ ਬਈ ਸੁਣਿਓ ਵੇਖਿਓ ਜਿਵੇਂ ਆਪਾਂ ਕਹੀਏ ਵੀ ਅੱਜ ਬੜਾ ਵੱਟ ਲੱਗਿਆ ਸ਼ਬਦ ਕੀ ਵਰਤਿਆ ਵੱਟ ਅੱਛਾ ਸੁਣਿਓ ਕੱਪੜੇ ਤੇ ਕੀ ਪੈ ਗਿਆ ਵੱਟ ਪੈ ਗਿਆ ਕਿੱਥੇ ਵੱਟ ਲੱਗਣਾ ਤੇ ਕਿੱਥੇ ਕੱਪੜੇ ਤੇ ਵੱਟ ਪੈਣਾ ਅੱਛਾ ਸੁਣੋ ਵੱਟ-ਵੱਟ ਜਾ ਰਹੀ ਹੈ ਜਾ ਰਹੇ ਆ ਇਹ ਕਿਹੜੀ ਵੱਟ ਦੀ ਗੱਲ ਹੋ ਗਈ ਜ਼ਮੀਨ ਵਾਲੀ ਦੀ ਅੱਗੇ ਵੇਖਿਓ ਦੁੱਧ ਵੱਟ ਖਾ ਗਿਆ ਮਤਲਬ ਖਰਾਬ ਹੋ ਗਿਆ ਸਮਝ ਆ ਗਈ ਨਾ ਹੁਣ ਗੱਲਾਂ ਚਾਰ ਨੇ ਵੱਟ-ਵੱਟ ਤੁਰਨਾ ਵੱਟ ਲੱਗਣਾ ਕੱਪੜੇ ਤੇ ਵੱਟ ਪੈਣਾ ਤੇ ਦੁੱਧ ਦਾ ਖਰਾਬ ਹੋਣਾ ਵੱਟ ਗਿਆ ਖਰਾਬ ਹੋ ਗਿਆ ਪਰ ਇਹਦੇ ਵਿੱਚ ਇੱਕ ਕਾਮਨ ਸ਼ਬਦ ਹੈ ਕਿਹੜਾ ਕਿਹੜਾ ਜੀ ਵੱਟ ਇੱਕ ਸਾਂਝਾ ਸ਼ਬਦ ਹੈ ਨਾ ਇਹਨਾਂ ਸਾਰਿਆਂ ਦੇ ਵਿੱਚ ਹੁਣ ਜੇ ਸ਼ਬਦ ਵਰਤਿਆ ਜਾਵੇ ਵੱਟ ਹੁਣ ਅਗਲਾ ਕੀ ਸਮਝੇ ਵੀ ਕੱਪੜੇ ਤੇ ਵੱਟ ਪਿਆ ਹੈ ਕਿ ਵੱਟ ਲੱਗਿਆ ਕੀ ਕਹਿਣਾ ਚਾਹੁੰਦਾ ਪੂਰੀ ਗੱਲ ਦੱਸ ਫੇਰ ਹੀ ਸਮਝ ਆਊ ਜੇ ਇਕੱਲਾ ਸ਼ਬਦ ਵਰਤਤਾ ਵੱਟ ਹੁਣ ਨਾਮ ਦੀ ਗੱਲ ਆਪਾਂ ਕਰਦੇ ਹਾਂ ਜਦੋਂ ਤੁਸੀਂ ਪੂਰੀ ਗੱਲ ਸਮਝੋਗੇ ਨਹੀਂ ਤੇ ਬੜਾ ਵੱਡਾ ਭੁਲੇਖਾ ਪੈ ਜੂ ਹੁਣ ਜਿਵੇਂ ਹੁਣ ਨਾਮ ਦੀ ਫੇਰ ਕਰਦੇ ਹਾਂ ਹੋਰ ਖੋਲ ਕੇ ਗੱਲ ਕਰਦੇ ਹਾਂ ਅੰਮ੍ਰਿਤ ਸ਼ਬਦ ਕਈ ਅਰਥਾਂ 'ਚ ਆਉਂਦਾ ਅੰਮ੍ਰਿਤ ਜਿਵੇਂ ਹੁਣ ਮੰਨ ਲਓ ਬਾਣੀ 'ਚ ਆਉਂਦਾ ਪਸ਼ੂ ਮਿਲੇ ਚੰਗਿਆਈਆਂ ਖੜਖਾ ਹੈ ਅੰਮ੍ਰਿਤ ਦੇ ਵੀ ਪਸ਼ੂ ਰੋਟੀ ਕੱਖ ਪੱਠਾ ਖਾ ਕੇ ਤੇ ਦਿੰਦੇ ਕੀ ਹੈ ਜੀ ਅੰਮ੍ਰਿਤ ਦੁੱਧ ਦੁੱਧ ਨੂੰ ਕੀ ਲਿਖਿਆ ਅੰਮ੍ਰਿਤ ਅੱਗੇ ਸੁਣਿਓ ਬਾਣੀ ਚਾਹੁੰਦਾ ਜਹਿ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜਿਹਦੀ ਕਿਰਪਾ ਨਾਲ 36 ਪ੍ਰਕਾਰ ਦੇ ਭੋਜਨ ਮਿਲਦੇ ਹੈ ਉਸ ਰੱਬ ਨੂੰ ਚੇਤਾ ਰੱਖਿਆ ਕਰ ਭੋਜਨ ਨੂੰ ਕੀ ਲਿਖਿਆ ਅੰਮ੍ਰਿਤ ਅੰਮ੍ਰਿਤ ਲਿਖਿਆ ਨਾ ਅੱਗੇ ਸੁਣਿਓ ਅੰਮ੍ਰਿਤ ਬਾਣੀ ਗਿਆਨ ਹੈ ਬਾਣੀ ਹੈ ਜਿਹੜੀ ਇਹਨੂੰ ਵੀ ਅੰਮ੍ਰਿਤ ਲਿਖਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਬੇਰੀ ਹੋ ਗਈ ਸੀ ਗੱਲ ਅੱਗੇ ਸੁਣਿਓ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਨਾਮ ਨੂੰ ਵੀ ਅੰਮ੍ਰਿਤ ਲਿਖਿਆ ਹੁਣ ਆਪਾਂ ਜਦੋਂ ਖੰਡੇ ਦੀ ਪੌਲ ਲੈਂਦੇ ਆ ਪੰਜ ਪਿਆਰਿਆਂ ਕੋਲੋਂ ਉਹਨੂੰ ਕੀ ਕਹਿੰਦੇ ਆ ਜੀ ਉਹਨੂੰ ਕੀ ਕਹਿੰਦੇ ਆ ਅਸੀਂ ਅੰਮ੍ਰਿਤ ਹੈ ਕੀ ਹੈ ਖੰਡੇ ਦੀ ਪੌਲ ਅੱਗੇ ਸੁਣਿਓ ਸਰੋਵਰ ਦੇ ਵਿੱਚ ਪਾਣੀ ਪਾਇਆ ਤੇ ਸਰੋਵਰ ਦੇ ਪਾਣੀ ਨੂੰ ਅਸੀਂ ਕੀ ਕਹਿੰਦੇ ਆ ਭਲਾ ਅੰਮ੍ਰਿਤਸਰ ਦੇ ਸਰੋਵਰ ਦਾ ਨਾਂ ਕੀ ਹੈ ਅਸਲੀ ਅੰਮ੍ਰਿਤ ਸਰੋਵਰ ਅੰਮ੍ਰਿਤ ਸਰੋਵਰ ਉਸ ਸਰੋਵਰ ਦਾ ਨਾਮ ਹੈ ਅੰਮ੍ਰਿਤ ਸਰੋਵਰ ਧਿਆਨ ਨਾਲ ਪੂਰੀ ਗੱਲ ਨੂੰ ਸਮਝੋਗੇ ਤੁਹਾਡੇ ਦਿਮਾਗ 'ਚ ਆਜੂ ਪੂਰੀ ਤਰ੍ਹਾਂ ਸੁਣੋ ਪ੍ਰਸ਼ਾ ਰੋਟੀ ਨੂੰ ਵੀ ਅੰਮ੍ਰਿਤ ਲਿਖਿਆ ਬਾਣੀ 'ਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ ਬਾਣੀ ਨੂੰ ਗਿਆਨ ਨੂੰ ਮਤਲਬ ਅੰਮ੍ਰਿਤ ਲਿਖਿਆ ਤੇ ਨਾਮ ਨੂੰ ਵੀ ਅੰਮ੍ਰਿਤ ਲਿਖਿਆ ਚਾਰ ਅਰਥਾਂ ਵਿੱਚ ਅੰਮ੍ਰਿਤ ਆ ਗਿਆ ਹੁਣ ਆਪਾਂ ਪਾਣੀ ਨੂੰ ਸਰੋਵਰ 'ਚ ਵੀ ਅੰਮ੍ਰਿਤ ਕਹਿੰਦੇ ਹਾਂ ਤੇ ਖੰਡੇ ਦੀ ਪੌਲ ਨੂੰ ਵੀ ਅਸੀਂ ਅੰਮ੍ਰਿਤ ਕਹਿੰਦੇ ਹਾਂ ਹੁਣ ਇਹ ਅੰਮ੍ਰਿਤ ਕਿਵੇਂ ਹੈ ਇਸ ਗੱਲ ਨੂੰ ਸਮਝਿਓ ਜਦੋਂ ਬੰਦਾ ਭੁੱਖਾ ਹੋਵੇ ਸਰੀਰ ਵਾਸਤੇ ਭੁੱਖੇ ਬੰਦੇ ਵਾਸਤੇ ਭੋਜਨ ਕਾਹਦਾ ਕੰਮ ਕਰਦਾ ਹੈ ਜਾਨ ਪਾ ਜਾਂਦਾ ਹੈ ਅੰਮ੍ਰਿਤ ਦਾ ਕੀ ਅਰਥ ਹੈ ਮ੍ਰਿਤੂ ਤੋਂ ਰਹਿਤ ਜਿਹੜਾ ਮੌਤ ਤੋਂ ਬਚਾਵੇ ਕਿਹੜੀ ਮੌਤ ਤੋਂ ਹੁਣ ਭੋਜਨ ਕਿਹੜੀ ਮੌਤ ਤੋਂ ਬਚਾਊ ਵੀ ਜੇ ਭੋਜਨ ਨਾ ਮਿਲਿਆ ਬੰਦੇ ਦੀ ਦੇਹ ਮਰਦੀ ਹੈ ਸਰੀਰ ਮਰਦਾ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਅੰਮ੍ਰਿਤ ਇੱਥੇ ਕੀ ਹੈ ਜੀ ਭੋਜਨ ਭੁੱਖੇ ਬੰਦੇ ਵਾਸਤੇ ਲੋੜਵੰਦ ਵਾਸਤੇ ਭੁੱਖੇ ਬੰਦੇ ਵਾਸਤੇ 36 ਪ੍ਰਕਾਰ ਦਾ ਭੋਜਨ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਦਾ ਸਰੀਰ ਕਮਜ਼ੋਰ ਹੋਵੇ ਕਮਜ਼ੋਰ ਬੰਦੇ ਵਾਸਤੇ ਦੁੱਧ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਦਾ ਅੰਮ੍ਰਿਤ ਬਣ ਗਿਆ ਨਾ ਵੇਖੋ ਅਗਿਆਨੀ ਨੂੰ ਗਿਆਨ ਦੇ ਦਿਓ ਸਮਝ ਦੇ ਦਿਓ ਅਗਿਆਨੀ ਨੂੰ ਗਿਆਨ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਦਾ ਅਨਪੜ੍ਹ ਨੂੰ ਜਿਹੜੀ ਐਜੂਕੇਸ਼ਨ ਹੈ ਪੜ੍ਹਾਈ ਕਾਹਦਾ ਕੰਮ ਕਰਦੀ ਹੈ ਅੰਮ੍ਰਿਤ ਦਾ ਜਿਵੇਂ ਇੱਦਾਂ ਕਹਿ ਲਓ ਕੈਂਸਰ ਦੀ ਬਿਮਾਰੀ ਨੂੰ
ਜਿਹੜੀ ਦਵਾਈ ਲੱਗੀ ਉਹ ਕਾਹਦਾ ਕੰਮ ਕਰ ਗਈ ਬਿਮਾਰੀ ਲਈ ਉਦਾਂ ਨਹੀਂ ਉਦਾਂ ਤੇ ਦਵਾਈ ਹੈ ਪਰ ਬਿਮਾਰੀ ਲਈ ਕੀ ਹੈ ਅੰਮ੍ਰਿਤ ਉਦਾਂ ਰੋਟੀ ਹੈ 36 ਪ੍ਰਕਾਰ ਦਾ ਭੋਜਨ ਰੋਟੀ ਹੈ ਪਰ ਦੂਜੇ ਅਰਥਾਂ ਵਿੱਚ ਵੇਖੀਏ ਜਦੋਂ ਆਪਾਂ ਬੰਦਾ ਬਚ ਗਿਆ ਜਾਨ ਬਚ ਗਈ ਉਦੋਂ ਕੀ ਬਣ ਗਿਆ ਫਿਰ ਉਹ ਅੰਮ੍ਰਿਤ ਹੈਗਾ ਦੁੱਧ ਪਰ ਬਾਣੀ 'ਚ ਲਿਖਿਆ ਅੰਮ੍ਰਿਤ ਕਮਜ਼ੋਰ ਬੰਦੇ ਵਾਸਤੇ ਅੰਮ੍ਰਿਤ ਅੰਮ੍ਰਿਤ ਦਾ ਕੰਮ ਕਰ ਗਿਆ ਪਰ ਹੈ ਕੀ ਹੈ ਦੁੱਧ ਇੱਕ ਅਰਥ ਵਿੱਚ ਦੁੱਧ ਰਹਿਣਾ ਦੂਜੇ ਅਰਥ ਵਿੱਚ ਉਹਨੇ ਅੰਮ੍ਰਿਤ ਬਣ ਜਾਣਾ ਇੱਕ ਅਰਥ ਵਿੱਚ ਭੋਜਨ ਹੀ ਰਹਿਣਾ 36 ਪ੍ਰਕਾਰ ਦਾ ਭੋਜਨ ਪਰ ਭੁੱਖੇ ਲਈ ਲੋੜਵੰਦ ਲਈ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਦਾ ਖੰਡੇ ਦੀ ਪੌਲ ਛਕਾਈ ਜਾਂਦੀ ਹੈ ਸਾਰਿਆਂ ਨੂੰ ਭੈਣ ਭਰਾ ਬਣਾ ਗਈ ਆ ਦੁਨੀਆ ਵੰਡੀ ਪਈ ਸੀ ਲੋਕੀ ਵੰਡੇ ਹੋਏ ਸੀ ਜਦੋਂ ਇੱਕ ਬਾਟੇ ਨੂੰ ਮੂੰਹ ਲਾ ਕੇ ਛਕ ਗਏ ਵੇਖਣ ਵਾਲਾ ਕਹਿੰਦਾ ਹੱਦ ਹੋ ਗਈ ਇਹ ਤੇ ਸਾਰਿਆਂ ਨੂੰ ਭੈਣ ਭਰਾ ਬਣਾ ਗਿਆ ਇੱਕੋ ਜਿਹਾ ਕਰ ਗਿਆ ਜਾਤ ਪਾਤ ਖਤਮ ਹੋ ਗਈ ਆਹ ਤੇ ਸਮਾਜ ਵਾਸਤੇ ਕਾਹਦਾ ਕੰਮ ਕਰ ਗਿਆ ਖੰਡੇ ਬਾਟੇ ਦੀ ਜਿਹੜੀ ਪੌਲ ਹੈ ਇਹ ਕਾਹਦਾ ਕੰਮ ਕਰ ਗਈ ਬਈ ਅੰਮ੍ਰਿਤ ਦੀ ਜਾਨ ਪਾ ਗਈ ਇਹ ਤੇ ਇੱਕ ਕਰਕੇ ਸਾਰਿਆਂ ਨੂੰ ਭਰਾ ਭਰਾ ਬਣਾ ਦਿੱਤਾ ਖੰਡੇ ਦੀ ਪੌਲ ਕੀ ਬਣ ਗਈ ਫਿਰ ਅੰਮ੍ਰਿਤ ਅੱਛਾ ਵੇਖਿਓ ਆਹ ਜੱਟਾਂ ਦਾ ਖੂਹ ਹੈ ਆਹ ਮਜ਼ਬੀਆਂ ਦਾ ਖੂਹ ਹੈ ਆਹ ਰਮਦਾਸੀਆਂ ਦਾ ਖੂਹ ਹੈ ਇਹਦੇ 'ਚ ਰਾਮਗੜੀਏ ਨਹਾਉਣਗੇ ਇਹਦੇ 'ਚ ਖੱਤਰੀ ਨਹਾਉਣਗੇ ਇਹਦੇ 'ਚ ਬਾਹਮਣ ਨਹਾਉਣਗੇ ਇੱਦਾਂ ਕਹਿੰਦੇ ਸੀ ਤੇ ਗੁਰੂ ਸਾਹਿਬ ਨੇ ਸਰੋਵਰ ਬਣਾਇਆ ਤੇ ਵਿੱਚੋਂ ਦੇ ਪਾਣੀ ਛੱਡਿਆ ਕਹਿੰਦੇ ਸਾਰੇ ਨਹਾਓ ਆ ਜਾਓ ਜਦੋਂ ਸਾਰੇ ਨਹਾਤੇ ਕਹਿੰਦੇ ਫਰਕ ਹੀ ਕੋਈ ਨਹੀਂ ਸਾਰੇ ਹੀ ਨਹਾ ਸਕਦੇ ਆ ਜਾਤ ਪਾਤ ਖਤਮ ਵੱਡਾ ਛੋਟਾ ਖਤਮ ਅੱਡ ਅੱਡ ਨਹਾਉਣ ਦੀ ਲੋੜ ਨਹੀਂ ਇਕੱਠੇ ਹੀ ਨਹਾ ਲਓ ਕਹਿੰਦੇ ਓਏ ਆਹ ਤੇ ਪਾਣੀ ਆ ਕਾਹਦਾ ਕੰਮ ਕਰ ਗਿਆ ਅੰਮ੍ਰਿਤ ਸਮਝ ਆ ਗਈ ਨਾ ਮੇਰੇ ਖਿਆਲ ਹੁਣ ਵੇਖਿਓ ਇੱਕ ਅਰਥ ਵਿੱਚ ਰੋਟੀ ਹੈ ਭੋਜਨ ਹੈ ਪਰ ਦੂਜੇ ਅਰਥ ਵਿੱਚ ਜਦੋਂ ਜਾ ਕੇ ਵੇਖਦੇ ਆ ਉਦੋਂ ਕੀ ਬਣ ਗਿਆ ਅੰਮ੍ਰਿਤ
ਸਰੀਰ ਦੀ ਤਾਕਤ ਦੇ ਗਿਆ ਕੀ ਬਣ ਗਿਆ ਅੰਮ੍ਰਿਤ ਅੱਛਾ ਇੱਕ ਅਰਥ ਵਿੱਚ ਤੇ ਦੁੱਧ ਹੀ ਰਹੂ ਕਦੇ ਐ ਕਹੋਗੇ ਵੀ ਮੈਂ ਅੰਮ੍ਰਿਤ ਚੋਣ ਚੱਲਿਆ ਧਾਰ ਕੱਢਣ ਚੱਲਿਆ ਦੁੱਧ ਚੋਣ ਚੱਲਿਆ ਕਿ ਅੰਮ੍ਰਿਤ ਕਹਿੰਦੇ ਹੋ ਦੱਸੋ ਬਈ ਜਦੋਂ ਧਾਰ ਕੱਢਣ ਜਾਂਦੇ ਹੋ ਕੀ ਕਹਿੰਦੇ ਹੋ ਦੁੱਧ ਚੋਣ ਚੱਲੇ ਆ ਇਹਦੇ ਨਹੀਂ ਕਹਿੰਦੇ ਵੀ ਅੰਮ੍ਰਿਤ ਚੋਣ ਚੱਲੇ ਆ ਬਾਣੀ ਚ ਕੀ ਲਿਖਿਆ ਹੈ ਪਸ਼ੂ ਮਿਲੇ ਚੰਗਿਆਈਆਂ ਖੜ ਖਾ ਹੈ ਅੰਮ੍ਰਿਤ ਦੇ ਸਮਝ ਆ ਗਈ ਨਾ ਗੱਲ ਅੰਮ੍ਰਿਤ ਮਤਲਬ ਇੱਕ ਅਰਥ ਵਿੱਚ ਉਹ ਅੰਮ੍ਰਿਤ ਹੈ ਪਰ ਦੂਜੇ ਅਰਥ ਵਿੱਚ ਉਹਨੇ ਦੁੱਧ ਹੀ ਰਹਿਣਾ ਹੈ ਇੱਕ ਅਰਥ ਵਿੱਚ ਉਹ ਭੋਜਨ ਹੈ ਪਰ ਦੂਜੇ ਅਰਥ ਵਿੱਚ ਉਹਨੇ ਇੱਕ ਅਰਥ ਵਿੱਚ ਅੰਮ੍ਰਿਤ ਹੈ ਪਰ ਦੂਜੇ ਅਰਥ ਵਿੱਚ ਉਹਨੇ ਭੋਜਨ ਹੀ ਰਹਿਣਾ ਹੈ ਇੱਕ ਅਰਥ ਵਿੱਚ ਅੰਮ੍ਰਿਤ ਹੈ ਦੂਜੇ ਅਰਥ ਵਿੱਚ ਖੰਡੇ ਦੀ ਪੌਲ ਰਹਿਣਾ ਹੈ ਇੱਕ ਅਰਥ ਵਿੱਚ ਅੰਮ੍ਰਿਤ ਹੈ ਸਰੋਵਰ ਦੇ ਵਿੱਚ ਜਦੋਂ ਸਾਰੇ ਨਹਾ ਗਏ ਜਾਤ ਪਾਤ ਖਤਮ ਹੋ ਗਈ ਪਰ ਦੂਜੇ ਅਰਥ ਵਿੱਚ ਉਹਨੇ ਪਾਣੀ ਰਹਿਣਾ ਐਦਾਂ ਹੈ ਹੁਣ ਧਿਆਨ ਨਾਲ ਸਮਝਿਓ ਗੱਲ ਭੁਲੇਖਾ ਪੈ ਜਾਂਦਾ ਨਾ ਜਦੋਂ ਸ਼ਬਦ ਸਾਂਝਾ ਹੁੰਦਾ ਹੈ ਜਿਵੇਂ ਹੁਣ ਮੰਨ ਲਓ ਆਪਾਂ ਕਹੀਏ ਵੀ ਮੇਲ ਆਈ ਹੈ ਫਟਾਫਟ ਸਟਾਰਟ ਕਰੋ ਕੀ ਸਟਾਰਟ ਕੀ ਕੰਪਿਊਟਰ ਲਾਈਟ ਚਲੀ ਗਈ ਫਟਾਫਟ ਸਟਾਰਟ ਕਰੋ ਕੀ ਬੋਲੋ ਜਨਰੇਟਰ ਅੱਛਾ ਜਾਣਾ ਹੈ ਫਟਾਫਟ ਸਟਾਰਟ ਕਰੋ ਕੀ ਗੱਡੀ ਸਾਂਝਾ ਸ਼ਬਦ ਕੀ ਹੈ ਸਟਾਰਟ ਹੁਣ ਜੇ ਮੈਂ ਐ ਇਕੱਲਾ ਹੀ ਸ਼ਬਦ ਐ ਵਰਤਦਾ ਵੀ ਸਟਾਰਟ ਕਰੋ ਕੀ ਬਈ ਜਾਣਾ ਹੋਵੇ ਗੱਡੀ ਤੇ ਤੂੰ ਕੰਪਿਊਟਰ ਸਟਾਰਟ ਕਰਾ ਕਰਕੇ ਬਹਿ ਜੇ ਹੁਣ ਐ ਤਾਂ ਆਪਾਂ ਮਿਕਸੀ ਵੀ ਸਟਾਰਟ ਕਰਦੇ ਆ ਵੀ ਸਟਾਰਟ ਕਰੋ ਫਟਾਫਟ ਇੱਥੇ ਭੁਲੇਖਾ ਪੈ ਗਿਆ ਸਾਡਾ ਸਾਡਾ ਬੇੜਾ ਗਰਕ ਐ ਹੋਇਆ ਸ਼ਬਦ ਸਾਂਝਾ ਹੈ ਸਾਂਝਾ ਸ਼ਬਦ ਹੋਣ ਕਰਕੇ ਜਿਹੜੀ ਚੀਜ਼ ਲਈ ਵਰਤਣਾ ਚਾਹੀਦਾ ਸੀ ਉਹਦੇ ਲਈ ਨਹੀਂ ਵਰਤਿਆ ਜਦੋਂ ਗੁਰੂ ਸਾਹਿਬ ਨੇ ਇੱਥੇ ਐ ਕਿਹਾ ਹੁਣ ਤੁਹਾਡੇ ਦਿਮਾਗ 'ਚ ਗੱਲ ਵੜੂ ਜਦੋਂ ਬਾਣੀ 'ਚ ਐ ਲਿਖਿਆ ਆ ਗਿਆ ਬਈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਹੁਣ ਨਾਮ ਆਉਂਦਾ ਦੋ ਅਰਥਾਂ 'ਚ ਫਿਰ ਜਦੋਂ ਆ ਗਿਆ ਵੀ ਨਾਮ ਨਾਲ ਸਾਫ਼ ਹੋਊ ਫਿਰ ਸਾਡੇ ਬੰਦਿਆਂ ਨੇ ਕੀ ਸਟਾਰਟ ਕਰ ਲਿਆ ਵਾਹਿਗੁਰੂ 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 ਸਾਰੀ ਰਾਤ ਕਰਾਂਗੇ ਮਨ ਦੀ ਮੈਲ ਲੈ ਜੂ ਸਟਾਰਟ ਕਰਨ ਨੂੰ ਕਿਹਾ ਸੀ ਗੱਡੀ ਤੂੰ ਕੰਪਿਊਟਰ ਕਰੀ ਫਿਰਦਾ ਆਖੋ ਸਤਿਵਾਹ ਇੱਥੇ ਭੁਲੇਖਾ ਪੈ ਗਿਆ ਜੇ ਅੰਮ੍ਰਿਤ ਕੱਲਾ ਕਹਿਤਾ ਤੇ ਕਿਹੜਾ ਅੰਮ੍ਰਿਤ ਦੁੱਧ ਅੰਮ੍ਰਿਤ ਰੋਟੀ ਅੰਮ੍ਰਿਤ ਖੰਡੇ ਦੀ ਪੌਲ ਅੰਮ੍ਰਿਤ ਕੇ ਗਿਆਨ ਅੰਮ੍ਰਿਤ ਕਿਹੜੇ ਅੰਮ੍ਰਿਤ ਦੀ ਗੱਲ ਕਰਦੇ ਹੋ ਜੇ ਸ਼ਬਦ ਕੱਲਾ ਵੱਟ ਵਰਤਿਆ ਕੀ ਕਹਿਣਾ ਚਾਹੁੰਦੇ ਹੋ ਵੀ ਵੱਟ ਲੱਗਿਆ ਕਿ ਵੱਟ ਪਿਆ ਕੱਪੜੇ ਤੇ ਵੱਟ ਪਿਆ ਇਹਦਾ ਅਰਥ ਸਮਝਣਾ ਪੈਣਾ ਜਦੋਂ ਪੂਰੀ ਗੱਲ ਸਮਝਾਂਗੇ ਫਿਰ ਪਤਾ ਲੱਗੂ ਸਾਰੀ ਗੱਲ ਸਮਝੋ ਨਾਮ ਦੋ ਅਰਥਾਂ ਚ ਆਉਂਦਾ ਹੈ ਇੱਕ ਤੇ ਨਾਮ ਹੈ ਪਰਮਾਤਮਾ ਦੀ ਹੋਂਦ ਜਿਹਦੇ ਸਹਾਰੇ ਸਾਰਾ ਕੁਝ ਹੈ ਹਰ ਚੀਜ਼ ਵਿੱਚ ਰੱਬ ਦੀ ਹੋਂਦ ਹੈ ਆ ਦਰਖਤ ਹਰਾ ਭਰਾ ਹੈ ਇਹਦੇ ਵਿੱਚ ਰੱਬ ਦੀ ਹੋਂਦ ਹੈ ਜਿੱਤੇ ਉਹ ਨਾ ਹੋਇਆ ਇਹਦੀਆਂ ਜੜ੍ਹਾਂ 'ਚ ਜਿੰਨਾ ਮਰਜ਼ੀ ਪਾਣੀ ਪਾ ਲਿਓ ਇਹ ਹਰਾ ਨਹੀਂ ਹੋਣਾ ਉਹਦੀ ਹੋਂਦ ਬਿਨਾਂ ਨਹੀਂ ਜਿਹੜੇ ਦਰਖਤ ਸੁੱਕ ਗਏ ਹੈ ਪਿਆਰਿਓ ਜਿਹੜੇ ਦਰਖਤ ਸੁੱਕ ਗਏ ਸਾਨੂੰ ਕੀ ਲੱਗਦਾ ਦਰਖਤ ਪਾਣੀ ਨਾਲ ਹਰਾ ਨਹੀਂ ਵਣ ਤ੍ਰਿਣ ਪ੍ਰਭ ਸੰਗ ਮੌਲਿਆ ਇਹ ਪਰਮਾਤਮਾ ਕਰਕੇ ਮੌਲੇ ਹੈ ਜਿੱਤੇ ਉਹਦੀ ਹੋਂਦ ਵਿੱਚੋਂ ਨਿਕਲ ਗਈ ਰੱਬ ਦੀ ਹੋਂਦ ਨਿਕਲ ਗਈ ਭਾਵ ਦਰਖਤ ਦੀ ਜਾਨ ਨਿਕਲ ਗਈ ਲੱਗਿਆ ਦਰਖਤ ਹੋਇਆ ਧਰਤੀ ਦੇ ਵਿੱਚ ਬੁੱਢਾ ਹੋ ਗਿਆ ਖਤਮ ਹੋ ਗਿਆ ਮੁੜ ਕੇ ਪਾਣੀ ਜਿੰਨਾ ਮਰਜ਼ੀ ਪਾਈ ਜੋ ਮੁੜ ਕੇ ਨਹੀਂ ਪਾਣੀ ਪੀਂਦਾ ਮਰ ਗਿਆ ਇਹਦੇ ਵਿੱਚ ਹੋਂਦ ਹੈ ਉਹਦੀ ਦਰਖਤ ਵਿੱਚ ਜਿਹਦੇ ਸਹਾਰੇ ਇਹ ਖੜਾ ਹੈ ਸਾਡੇ 'ਚ ਹੋਂਦ ਹੈ ਤਾਂ ਖੜੇ ਆ ਹੱਥ ਤਾਂ ਹਿੱਲਦੇ ਆ ਰੋਟੀ ਖਾਂਦੇ ਆ ਪਾਣੀ ਪੀਂਦੇ ਆ ਜਿਹਦੇ ਵਿੱਚ ਨਾ ਹੋਇਆ ਫਿਰ ਬਈ ਉਹਦੇ ਸਹਾਰੇ ਆ ਨਾ ਸਾਰਾ ਕੁਛ ਇਹਨੂੰ ਕਿ ਉਹਦੀ ਹੋਂਦ ਨੂੰ ਕਿਹਾ ਜਾਂਦਾ ਜੀ ਨਾਮ ਜਿਵੇਂ ਆਪਾਂ ਪੜ੍ਹਦੇ ਹਾਂ ਨਾਮ ਕੇ ਧਾਰੇ ਸਗਲੇ ਜੰਤ ਨਾਮ ਨੇ ਸਾਰਾ ਕੁਝ ਬਣਾਇਆ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਆ ਸਾਰਾ ਕੁਝ ਨਾਮ ਦੇ ਸਹਾਰੇ ਖੜਾ ਹੈ ਨਾਮ ਕੀ ਹੈ ਉਹਦੀ ਹੋਂਦ ਰੱਬ ਦੀ ਹੋਂਦ ਕਰਕੇ ਸਾਰਾ ਕੁਝ ਖੜਾ ਹੈ ਜਿਹੜੀ ਚੀਜ਼ ਚੋਂ ਉਹਦੀ ਹੋਂਦ ਖਤਮ ਹੋ ਜਾਂਦੀ ਹੈ ਉਹ ਚੀਜ਼ ਮੁਰਦਾ ਪਸ਼ੂ ਚੋਂ ਰੱਬ ਦੀ ਹੋਂਦ ਗਈ ਮਰ ਗਿਆ ਹੁਣ ਨਹੀਂ ਆਪਣੇ ਤੋਂ ਜਿੱਦੇ ਨਿਕਲ ਗਿਆ ਉਹਦੀ ਹੋਂਦ ਨਿਕਲ ਗਈ ਬਸ ਖਤਮ ਉਹਦੀ ਐ ਐਂ ਡਿੱਗ ਜਾਾਂਗੇ ਬਸ ਸਮਝ ਲਿਓ ਕਿਰਪਾ ਕਰਕੇ ਇੱਕ ਤੇ ਨਾਮ ਕਹਿੰਦੇ ਆ ਰੱਬ ਦੀ ਹੋਂਦ ਨੂੰ ਨਾਮ ਜਪ ਜਪ ਦਾ ਮਤਲਬ ਹੁੰਦਾ ਹੈ ਸਮਝ ਉਹਦੀ ਹੋਂਦ ਨੂੰ ਹਰੇਕ ਦੇ ਵਿੱਚ ਸਮਝ ਜਪ ਦਾ ਅਰਥ ਹੁੰਦਾ ਹੈ ਜੀ ਜਾਣ ਜਪ ਮਤਲਬ ਜਾਣ ਰੱਬ ਦੀ ਹੋਂਦ ਨੂੰ ਹਰੇਕ ਵਿੱਚ ਜਾਣ ਸਮਝ ਵੀ ਰੱਬ ਹੈ ਭਾਈ ਸਾਰੇ ਪਾਸੇ ਉਹ ਨਾ ਹੋਵੇ ਕੁਛ ਨਹੀਂ ਫਿਰ ਇੱਕ ਤੇ ਨਾਮ ਇਹਨੂੰ ਕਹਿੰਦੇ ਆ ਇੱਕ ਨਾਮ ਕਹਿੰਦੇ ਆ ਜੀ ਸਭ ਤੇ ਉੱਤਮ ਹਰ ਕੀ ਕਥਾ ਰੱਬ ਦੀ ਕਥਾ ਕਰਨੀ ਪਰਮਾਤਮਾ ਦੀ ਗੱਲ ਕਰਨੀ ਵਿਚਾਰ ਕਰਨੀ ਗਿਆਨ ਲੈਣਾ ਰੱਬ ਦਾ ਗਿਆਨ ਲੈਣਾ ਕਥਾ ਮਤਲਬ ਗਿਆਨ ਲੈਣਾ ਸਭ ਤੇ ਉੱਤਮ ਹਰ ਕੀ ਕਥਾ ਅਗਲੀ ਪੰਕਤੀ ਵਿੱਚ ਕੀ ਕਿਹਾ ਨਾਮ ਸੁਨਤ ਦਰਦ ਦੁੱਖ ਲਥਾ ਪਹਿਲੀ ਪੰਕਤੀ ਵਿੱਚ ਕਿਹਾ ਕਥਾ ਤੇ ਦੂਜੀ ਪੰਕਤੀ ਵਿੱਚ ਕਥਾ ਨੂੰ ਕੀ ਕਿਹਾ ਭਲਾ ਕੀ ਸੁਣਨਾ ਨਾਮ ਸੁਨਤ ਦਰਦ ਦੁੱਖ ਲਥਾ ਹੁਣ ਸੁਣਿਓ ਇੱਕ ਤੇ ਨਾਮ ਹੈ ਰੱਬ ਦੀ ਹੋਂਦ ਤੇ ਜਪਣਾ ਕੀ ਹੈ ਜਾਣ ਰੱਬ ਦੀ ਹੋਂਦ ਨੂੰ ਜਾਣ ਤੇ ਇੱਕ ਹੈ ਰੱਬ ਇੱਕ ਹੈ ਗਿਆਨ ਲੈਣਾ ਨਾਮ ਲੈਣਾ ਸਭ ਤੇ ਉੱਤਮ ਹਰ ਕੀ ਕਥਾ ਕਥਾ ਸੁਣਨੀ ਨਾਮ ਸੁਣਨਾ ਸੁਣਿਓ ਨਾਮ ਲੈ ਲਿਆ ਬਈ ਇਹਨੇ ਮਤਲਬ ਇਹਨੇ ਗੁਰੂ ਦਾ ਗਿਆਨ ਲੈ ਲਿਆ ਇਹ ਨਾਮ ਨਾਲ ਜੁੜ ਗਿਆ ਮਤਲਬ ਇਹਦਾ ਕਾਹਦੇ ਨਾਲ ਜੁੜ ਗਿਆ ਗੁਰੂ ਦੇ ਸੱਚੇ ਗਿਆਨ ਨਾਲ ਜੁੜ ਗਿਆ ਬਈ ਨਾਮ ਮਨ 'ਚ ਵਸਾ ਲਿਆ ਇਹਨੇ ਮਤਲਬ ਗਿਆਨ ਲੈ ਕੇ ਇਹਨੇ ਮਨ 'ਚ ਵਸਾ ਲਿਆ ਉਹਦੇ ਮੁਤਾਬਕ ਚੱਲਦਾ ਹੁਣ ਗਿਆਨ ਲੈਂਦਾ ਸਮਝ ਲੈਂਦਾ ਗਿਆਨ ਲੈਣ ਨੂੰ ਵੀ ਨਾਮ ਲੈਣਾ ਕਹਿੰਦੇ ਆ ਜਦੋਂ ਤੁਸੀਂ ਕਥਾ ਸੁਣ ਰਹੇ ਹੋ ਤੇ ਨਾਮ ਲੈ ਰਹੇ ਹੋ ਕਥਾ ਨਾਲ ਜੁੜ ਗਏ ਸੱਚੀ ਕਥਾ ਨਾਲ ਤੇ ਨਾਮ ਨਾਲ ਜੁੜ ਗਏ ਹੁਣ ਕਿਹੜਾ ਨਾਮ ਜਪਣ ਨੂੰ ਕਹਿੰਦੇ ਆ ਭਲਾ ਇੱਥੇ ਭਰੀਏ ਮਤ ਪਾਪਾਂ ਕੈ ਸੰਗ ਕਿਹੜਾ ਭਲਾ ਉਹ ਧੋਪੈ ਨਾਵੈ ਕੈ ਰੰਗ ਕਿਹੜਾ ਨਾਮ ਇੱਕ ਤੇ ਰੱਬ ਦੀ ਹੋਂਦ ਹੈ ਉਹਦੀ ਗੱਲ ਕਰਦੇ ਆ ਕਿ ਗਿਆਨ ਲੈ ਕੇ ਸਮਝ ਕੇ ਆਪਣੇ ਮਨ ਦੀ ਮੈਲ ਕੱਢ ਇਹਦੀ ਗੱਲ ਕਰਦੇ ਇੱਥੇ ਗੱਲ ਚੱਲਦੀ ਹੈ ਗੁਰਬਾਣੀ ਦੀ ਕਥਾ ਸੁਣ ਕੇ ਵਿਚਾਰ ਸੁਣ ਕੇ ਆਪਣੇ ਭੈੜੇ ਵਿਚਾਰ ਕੱਢਦੇ ਵਿਚਾਰਾਂ ਨੂੰ ਕੱਟਣ ਲਈ ਚੰਗੇ ਵਿਚਾਰ ਚਾਹੀਦੇ ਮਾੜੇ ਵਿਚਾਰ ਖਤਮ ਕਰਦੇ ਮੈਲ ਮਤਲਬ ਮਾੜੀ ਸੋਚ ਮਾੜੇ ਵਿਚਾਰ ਖਤਮ ਕਰਦੇ ਮਾੜੇ ਵਿਚਾਰਾਂ ਨੂੰ ਖਤਮ ਕਰਨ ਲਈ ਚੰਗੇ ਵਿਚਾਰ ਚਾਹੀਦੇ ਚੰਗੀ ਸੋਚ ਚਾਹੀਦੀ ਹੈ ਤੇ ਚੰਗੀ ਸੋਚ ਜਿਹੜੀ ਹੈ ਜਦੋਂ ਹੁਣ ਗੁਰਬਾਣੀ ਦੀ ਕਥਾ ਸੁਣ ਰਹੇ ਆ ਚੰਗੇ ਚੰਗੇ ਵਿਚਾਰ ਸੁਣਦੇ ਆ ਮਾੜੇ ਵਿਚਾਰ ਖਤਮ ਕਰੀ ਚੱਲੀਏ ਕੱਢੀ ਚੱਲੀਏ ਸੁਣ ਸੁਣ ਕੇ ਵੀ ਮੇਰੇ ਗੁਰੂ ਸਾਹਿਬ ਨੇ ਇਦਾਂ ਕਿਹਾ ਗੁਰੂ ਜੀ ਇੱਥੇ ਇਦਾਂ ਕਹਿੰਦੇ ਆ ਬਾਣੀ 'ਚ ਇਦਾਂ ਲਿਖਿਆ ਲੈ ਮਨਾ ਅੱਜ ਤੋਂ ਬਾਅਦ ਨਹੀਂ ਕਰਦਾ ਬਾਣੀ 'ਚ ਐਂ ਲਿਖਿਆ ਲੈ ਅੱਜ ਤੋਂ ਬਾਅਦ ਆਪਾਂ ਵੀ ਨਹੀਂ ਕਰਨਾ ਬਾਣੀ 'ਚ ਇਦਾਂ ਲਿਖਿਆ ਅੱਜ ਤੋਂ ਬਾਅਦ ਆਪਾਂ ਵੀ ਨਹੀਂ ਕਰਨਾ ਇਹਨੂੰ ਨਾਮ ਲੈਣਾ ਕਹਿੰਦੇ ਆ ਜੀ ਨਾਮ ਨੇ ਮੈਲ ਧੋਤੀ ਨਾਮ ਨੇ ਮੈਲ ਕੱਢਤੀ ਗੁਰਬਾਣੀ ਦੀ ਕਥਾ ਸੁਣ ਸੁਣ ਕੇ ਸਾਰੀ ਜ਼ਿੰਦਗੀ ਬਦਲ ਗਈ ਜਿੰਨੇ ਭੈੜੇ ਖਿਆਲ ਸੀ ਸਾਰੇ ਹੀ ਨਿਕਲ ਗਏ ਪਾਪ ਨਿਕਲ ਗਏ ਮੈਲ ਨਿਕਲ ਗਈ ਮੈਲ ਕੱਢਣ ਲਈ ਨਾਮ ਸੁਣਨ ਮਤਲਬ ਕਥਾ ਸੁਣਨ ਦੀ ਲੋੜ ਹੈ ਆਖੋ ਸਤਨਾਮ ਗਿਆਨ ਲੈਣ ਦੀ ਲੋੜ ਹੈ ਅਕਲ ਲੈਣ ਦੀ ਲੋੜ ਹੈ ਗਿਆਨ ਲੈ ਭਾਈ ਕਹਿੰਦੇ ਅਕਲ ਲੈ ਸਮਝ ਲੈ ਗਿਆਨ ਲੈ ਇਹਦੀ ਲੋੜ ਹੈ ਹੁਣ ਸਾਡੇ ਕੀ ਉਲਟ ਸਮਝ ਗਏ ਕਿ ਅਸੀਂ ਗੱਡੀ ਸਟਾਰਟ ਕਰ ਲਿਆ ਕੰਪਿਊਟਰ ਸਟਾਰਟ ਕਰਕੇ ਬਹਿ ਗਿਆ ਫਰਕ ਪੈ ਗਿਆ ਨਾ ਸ਼ਬਦ ਸਾਂਝਾ ਸੀ ਨਾਮ ਤੇ ਸਾਡੇ ਇਹਨੂੰ ਐ ਸਮਝਦੇ ਆ ਅਸੀਂ ਵੀ ਸਾਰੀ ਰਾਤ ਲੱਗੇ ਰਹਾਂਗੇ ਜਿੰਨਾ ਜ਼ਿਆਦਾ ਜ਼ੋਰ ਲਾਇਆ ਉਨੀ ਕਹਿੰਦੇ ਮੈਲ ਨਿਕਲ ਜੂ ਹੋਰ ਜ਼ੋਰ ਲਾਓ ਹੋਰ ਮੈਲ ਨਿਕਲੂ ਹੋਰ ਜ਼ੋਰ ਲਾਓ ਹੋਰ ਮੈਲ ਨਿਕਲੂ ਨਹੀਂ ਭਾਈ ਸਮਝ ਸਮਝ ਕੇ ਗਿਆਨ ਲੈ ਕੇ ਅਕਲ ਲੈ ਕੇ ਆਪ ਫਿਰ ਤੂੰ ਉਸ ਗੱਲ ਨੂੰ ਮੰਨਣਾ ਵੀ ਹੁੰਦਾ ਵੀ ਆਹ ਗੱਲ ਮੇਰੇ ਸਮਝ ਵਿੱਚ ਤੇ ਆ ਗਈ ਹੁਣ ਮੈਂ ਇਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਾਂ ਆਹ ਗੱਲ ਮੇਰੇ ਸਮਝ ਵਿੱਚ ਤੇ ਆ ਗਈ ਹੁਣ ਮੈਂ ਇਹਨੂੰ ਲਾਗੂ ਕਰਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ ਜਦੋਂ ਉਹਦੇ ਲਈ ਫਿਰ ਘਾਲਣਾ ਘਾਲਣੀ ਪੈਂਦੀ ਹੈ ਜਿਹੜੀ ਗੱਲ ਸਮਝ 'ਚ ਆ ਜੇ ਉਹਨੂੰ ਲਾਗੂ ਕਰਦੇ ਆ ਜਿਹੜੀ ਉਸੇ ਨੂੰ ਤਪ ਕਹਿੰਦੇ ਆ ਜਿਵੇਂ ਆਪਾਂ ਕਹਿੰਦੇ ਆ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ। ਜਪ ਕੀ ਹੈ? ਸਮਝਣਾ। ਤੇ ਤਪ ਕੀ ਹੈ? ਸਮਝ ਕੇ ਉਹਨੂੰ ਲਾਗੂ ਕਰਨਾ। ਜਿਹੜੀਆਂ ਗੱਲਾਂ ਸਾਡੇ ਸਮਝ ਚ ਆ ਜਾਂਦੀਆਂ ਉਹਨੂੰ ਲਾਗੂ ਕਰਨਾ ਔਖਾ ਹੈ। ਨਹੀਂ ਤੇ ਹੁੰਦਾ ਕੀ ਹੈ ਜੀ, ਸਤਿਗੁਰੂ ਕਿਰਪਾ ਤੇ ਬਹੁਤ ਕਰਦੇ ਆ, ਗਿਆਨ ਤੇ ਬਹੁਤ ਮਿਲਦਾ ਹੈ, ਸਮਝ ਤੇ ਬਹੁਤ ਮਿਲਦੀ ਹੈ, ਪਰ ਇਧਰੋਂ ਸੁਣ ਲਿਆ ਦੂਸਰੇ ਕੰਨ ਦੁਆਰਾ ਕੱਢ ਦਿੱਤਾ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਕਬੀਰ ਸੱਚਾ ਸਤਿਗੁਰ ਕਿਆ ਕਰੇ, ਲੋ ਪੜੋ ਇੱਕ ਵਾਰ।
ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂ ਅੰਧੇਕ ਨਾ ਲਗਈ, ਜਿਉਂ ਬਾਂਸ ਬਜਾਈਏ ਫੂਕ।
ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ, ਅਕਲ ਦੇ ਅੰਨਿਆਂ ਨੂੰ। ਹੁਣ ਅੰਨੇ ਵੀ ਹੁਣ ਇੱਕ ਅੰਨਾ ਹੈ, ਇੱਕ ਤੇ ਅੱਖਾਂ ਤੋਂ ਅੰਨਾ ਹੈ, ਪਰ ਇੱਕ ਅਕਲ ਦਾ ਅੰਨਾ। ਫਰਕ ਹੈ ਨਾ, ਹੁਣ ਸ਼ਬਦ ਤੇ ਅੰਨਾ ਹੀ ਆਉਣਾ। ਜੇ ਭੁਲੇਖਾ ਪੈ ਗਿਆ ਸਾਨੂੰ ਫੇਰ ਬਈ ਇੱਥੇ ਭੁਲੇਖਾ ਨਾ ਖਾਈਏ, ਗੁਰਬਾਣੀ ਨੂੰ ਸਮਝ ਸਮਝ ਕੇ ਅਕਲ ਲੈ ਕੇ ਜੋ ਗੁਰੂ ਸਾਹਿਬ ਕਹਿੰਦੇ ਐ ਆਪਣੀ ਜ਼ਿੰਦਗੀ ਚ ਲਾਗੂ ਕਰੀਏ।
ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਓ, ਬਾਣੀ ਤੇਰੇ ਬਾਣ ਮਾਰਦੀ। ਇੱਕ ਨਾ ਲੱਗੇ ਓਏ ਮਨਾ ਮੇਰਿਓ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ। ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ। ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ, ਬਾਬਾ ਬਾਬਾ 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 ਬਾਣੀ ਤੇਰੇ ਬਾਣ ਮਾਰਦੀ। ਸਤਿਗੁਰੂ ਕਹਿੰਦੇ ਬਾਣੀ ਤੇਰੇ ਬਾਣ ਮਾਰਦੀ, 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 ਸਤਿਗੁਰੂ ਕਹਿੰਦੇ ਬਾਣੀ ਤੇਰੇ ਬਾਣ ਮਾਰਦੀ। ਇੱਕ ਨਾ ਲੱਗੇ ਓਏ ਮਨਾ ਮੇਰਿਆ, ਲੱਗੇ ਓਏ ਮਨਾ, ਲੱਗੇ ਮਨਾ ਮੇਰਿਆ, ਬਾਣੀ
ਨੀਵੇਂ ਬਾਣ ਮਾਰਦੀ ਹੈ। ਬੜਾ ਕੁਝ ਸਮਝਾਉਂਦੇ ਨੇ ਗੁਰੂ ਸਾਹਿਬ, ਸਾਡੇ ਨਹੀਂ ਲੱਗਦੀ। ਮੀਂਹ ਪੈਂਦਾ ਸਾਰੇ ਥਾਵਾਂ ਤੇ ਪੈਂਦਾ, ਜੇ ਭਾਂਡਾ ਹੀ ਬੁੱਧਾ ਮਾਰੀ ਬੈਠਾ ਹੋਵੇ ਬੰਦਾ ਭਰੂ ਕਿੱਦਾਂ। ਬਰਸਾਤ ਦਾ ਕਸੂਰ ਨਹੀਂ, ਸਤਿਗੁਰੂ ਤੇ ਸਭ ਨੂੰ ਸਮਝਾਉਂਦੇ ਆ ਪਰ ਮੰਨਣ ਵਾਲੇ ਵਿਰਲੇ ਵਿਰਲੇ। ਤੇ ਇੱਕ ਗੱਲ ਪੱਕੀ ਹੈ, ਗਿਆਨ ਲਿਆ ਜਾ ਸਕਦਾ, ਗਿਆਨ ਦਿੱਤਾ ਨਹੀਂ ਜਾ ਸਕਦਾ। ਗਿਆਨ ਲੈਣ ਦਾ ਵਿਸ਼ਾ ਹੈ, ਗਿਆਨ ਦੇਣ ਦਾ ਵਿਸ਼ਾ ਨਹੀਂ। ਜਿਹੜਾ ਗਿਆਨ ਨਹੀਂ ਲੈਣਾ ਚਾਹੁੰਦਾ, ਭਾਵੇਂ ਉਹਨੂੰ ਗੁਰੂ ਨਾਨਕ ਪਾਤਸ਼ਾਹ ਆਪ ਵੀ ਕਹਿਣ, ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦਾ ਪੁੱਤ ਹੈ, ਪਰ ਮਹਾਰਾਜ ਕਹਿੰਦੇ ਧੂਣੀਆਂ ਨਹੀਂ ਤਾਪਣੀਆਂ ਭਾਈ, ਆ ਪੁੱਠੇ ਕੰਮ ਨਹੀਂ ਕਰਨੇ, ਜਟਾਂ ਨਹੀਂ ਵਧਾਉਣੀਆਂ, ਨੰਗੇ ਨਹੀਂ ਫਿਰਨਾ, ਰਾਖ ਨਹੀਂ ਮਲਣੀ, ਸਿਰ 'ਚ ਸਵਾਹ ਨਹੀਂ ਪਾਉਣੀ। ਸ਼੍ਰੀ ਚੰਦ ਮਹਾਰਾਜ ਕਹਿੰਦੇ ਰਹੇ, ਉਹਨੇ ਇੱਕ ਨਹੀਂ ਮੰਨੀ। ਮਹਾਰਾਜ ਨੇ ਸਮਝਾਇਆ ਹੋਊ ਕਿ ਨਹੀਂ ਸਮਝਾਇਆ ਹੋਊ, ਬੋਲੋ ਵੀ, ਆਪਣੇ ਪੁੱਤ ਨੂੰ ਸਮਝਾਇਆ ਹੀ ਹੋਣਾ, ਪਰ ਮੰਨੀ। ਗਿਆਨ ਨਹੀਂ ਲਿਆ, ਦਿੱਤਾ ਤੇ ਗਿਆਨ ਸਾਰਿਆਂ ਨੂੰ ਜਾਂਦਾ ਪਰ ਲੈਂਦਾ ਨਹੀਂ ਬੰਦਾ, ਕਿਰਪਾ ਤੇ ਕਰਾਉਣੀ ਪੈਣੀ। ਹੁਣ ਜਿਵੇਂ ਆਪਾਂ ਕਬੀਰ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਪੜ੍ਹਦੇ ਹਾਂ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਵਸਈਆਂ ਮੇਰਾ ਮੱਥ ਹੈ ਛਤਰ ਤਰੇ। ਕਹਿੰਦੇ ਜੀ ਪਰਮਾਤਮਾ ਜਿਹੜਾ ਹੈ ਮੇਰਿਆ, ਰੱਬਾ ਤੇਰੀ ਆ ਜਿਹੜੀ ਕਿਰਪਾ, ਤੇਰੇ ਵਰਗੀ ਕਿਰਪਾ ਕੋਈ ਨਹੀਂ ਕਰ ਸਕਦਾ। ਲਾਲ ਰੱਬ ਨੂੰ ਕਹਿੰਦੇ ਆ, ਜਿਵੇਂ ਮਾਵਾਂ ਪਿਆਰ ਨਾਲ ਆਪਣੇ ਪੁੱਤ ਨੂੰ ਚੰਨ ਕਹਿ ਦਿੰਦੀ ਆ, ਮੇਰਾ ਲਾਲ ਮੇਰਾ ਹੀਰਾ, ਇਹਦਾ ਰੱਬ ਨੂੰ ਕਹਿੰਦੇ ਆ ਵੀ ਮੇਰਿਆ ਰੱਬਾ ਤੇਰੇ ਵਰਗੀ ਕਿਰਪਾ ਕੋਈ ਨਹੀਂ ਕਰ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਤਰੇ। ਹੁਣ ਜੇ ਕੋਈ ਬੰਦਾ ਕਵੇ ਵੀ ਰੱਬ ਸਾਰਿਆਂ ਤੇ ਕਿਰਪਾ ਕਰ ਦਿੰਦਾ ਹੈ, ਇਦਾਂ ਕਰ ਦਿੰਦਾ, ਨਹੀਂ ਭਾਈ, ਗੱਲ ਇੱਕ ਸਮਝਣੀ ਪੈਣੀ ਹੈ। ਤੁਸੀਂ ਐਂ ਕਹੋ ਵੀ ਲੰਗਰ ਬਹੁਤ ਸਵਾਦ ਹੈ, ਕਮਾਲ ਕੀਤੀ ਪਈ ਹੈ ਬਈ, ਲੰਗਰ ਬਹੁਤ ਸਵਾਦ ਹੈ, ਲੰਗਰ ਵਿੱਚ ਸਬਜ਼ੀ ਦਾਲਾਂ ਇੰਨਾ ਸਵਾਦ ਹੈ, ਕਿਰਪਾ ਤੇ ਹੋ ਗਈ, ਤੈਨੂੰ ਤੇ ਸਵਾਦ ਆ ਗਿਆ, ਪਰ ਆਇਆ ਆਉਣਾ ਉਹਨੂੰ ਹੀ ਹੈ ਜਿਹੜਾ ਲੰਗਰ ਵਿੱਚ ਪਹੁੰਚੂ। ਆਖੋ ਸਤਨਾਮ, ਇਹ ਨਾ ਭੁੱਲਿਓ, ਰੱਬ ਦੀ ਕਿਰਪਾ ਤੈਨੂੰ ਕਰਾਉਣੀ ਪੈਣੀ ਹੈ, ਜਿਹੜਾ ਤੇਰਾ ਉਦਮ ਹੈ ਉਹਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ। ਪਰਮਾਤਮਾ ਤੇ ਕਹਿੰਦਾ ਸਾਰੇ ਨਾਮਦੇਵ ਜੀ ਬਣ ਜਾਣ, ਭਗਤ ਨਾਮਦੇਵ ਸਾਰੇ ਬਣ, ਪਰ ਨਾਮਦੇਵ ਜੀ ਦੀ ਹਿੰਮਤ ਹੈ ਕਿ ਉਹ ਭਗਤ ਨਾਮਦੇਵ ਬਣੇ। ਰੱਬ ਤੇ ਚਾਹੁੰਦਾ ਕਿ ਸਾਰੇ ਭਗਤ ਰਵਿਦਾਸ ਬਣਨ, ਪਰ ਇਹ ਰਵਿਦਾਸ ਜੀ ਦੀ ਹਿੰਮਤ ਹੈ ਕਿ ਭਗਤ ਜੀ ਭਗਤ ਰਵਿਦਾਸ ਬਣੇ। ਪਰਮਾਤਮਾ ਤੇ ਚਾਹੁੰਦਾ ਹੈ, ਪਰਮਾਤਮਾ ਦੀ ਤੇ ਰਿਕੁਆਇਰਮੈਂਟ ਹੈ, ਜਿਹੜਾ ਪੂਰੀ ਕਰ ਜਾਂਦਾ ਹੈ ਉਹ ਬਣ ਜਾਂਦਾ ਹੈ, ਬਖਸ਼ਿਸ਼ ਲੈ ਜਾਂਦਾ ਹੈ। ਭਾਵ ਕਿ ਹੁਣ ਲੰਗਰ ਵਾਲਾ ਕਹਿੰਦਾ ਬੈਠਾ ਤਿਆਰੀ ਕਰਕੇ ਆ ਜਾ, ਹੁਣ ਇੱਥੇ ਤੱਕ ਤੇ ਪਹੁੰਚੇ ਗਈ ਕਿ ਘਰੇ ਸੁੱਤੇ ਪੈ ਨੂੰ ਦੇ ਆਈਏ ਤੈਨੂੰ, ਇੱਥੇ ਤੱਕ ਤੇ ਆਏ ਗਈ, ਇਹ ਤੇਰੀ ਹਿੰਮਤ ਹੈ। ਰੱਬ ਕਿਰਪਾ ਕਰਦਾ ਹੈ ਪਰ ਜਿਹੜੇ ਉਹਦੇ ਤੱਕ ਪਹੁੰਚਦੇ ਆ, ਮਤਲਬ ਉਹਦੀ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਦੇ ਆ ਜਿਹੜੇ। ਜਿੱਦਾਂ ਹੁਣ ਮੰਨ ਲਓ ਕੈਨੇਡਾ ਨਿਆਣੇ ਜਾਂਦੇ ਸਾਡੇ ਪੜ੍ਹਨ ਜਾਂਦੇ ਨਾ ਬੱਚੇ ਆਪਣੇ, ਹੁਣ ਕੈਨੇਡਾ ਜਿਹੜਾ ਬੰਦਾ ਜਾਣਾ ਚਾਹੁੰਦਾ ਹੈ, ਜਿਹੜਾ ਨਿਆਣਾ ਸਾਡਾ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ, ਨਿਊਜ਼ੀਲੈਂਡ ਪੜ੍ਹਨ ਵਾਸਤੇ ਜਾਣਾ ਚਾਹੁੰਦਾ ਹੈ, ਧਿਆਨ ਨਾਲ ਸੁਣਿਓ। ਨਿਆਣਾ ਕਵੇ ਵੀ ਕੈਨੇਡਾ ਨੇ ਕਿਰਪਾ ਕਰਤੀ, ਇੱਧਰ ਸੁਣਿਓ ਸੁਣਿਓ ਪਿਆਰਿਓ, ਕੈਨੇਡਾ ਨੇ ਕਿਰਪਾ ਕਰਤੀ, ਮੈਨੂੰ ਵੀਜ਼ਾ ਦੇਤਾ, ਆਪਣੇ ਦੇਸ਼ ਵਿੱਚ ਐਂਟਰੀ ਦੇਤੀ। ਉਹ ਕਹਿਣਗੇ ਵੀਜ਼ੇ ਤੇ ਸਾਰਿਆਂ ਲਈ ਖੁੱਲ੍ਹੇ ਐ, ਪਰ ਉਹ ਸਾਡੀ ਬਖਸ਼ਿਸ਼ ਲੈ ਸਕਦਾ, ਉਹ ਐਂਟਰੀ ਲੈ ਸਕਦਾ ਜਿਹੜਾ ਸਾਡੀਆਂ ਸ਼ਰਤਾਂ ਪੂਰੀਆਂ ਕਰੂਗਾ। ਜਿਹੜਾ ਸਾਡੀਆਂ ਸ਼ਰਤਾਂ ਪੂਰੀਆਂ ਕਰ ਗਿਆ ਉਹ ਸਾਡੇ ਦੇਸ਼ 'ਚ ਐਂਟਰੀ ਉਹਨੂੰ ਮਿਲ ਗਈ, ਜਿਹੜਾ ਸ਼ਰਤਾਂ ਪੂਰੀਆਂ ਨਹੀਂ ਕਰ ਸਕਿਆ ਉਹਦੇ ਤੇ ਕੈਨੇਡਾ ਕਦੇ ਨਹੀਂ ਕਿਰਪਾ ਕਰਦਾ।
ਸਤਨਾਮ,
ਉਹਦੇ ਤੇ ਨਹੀਂ ਕਿਰਪਾ ਸਾਡੀ, ਸਾਡੀ ਕਿਰਪਾ ਲੈਣ ਲਈ ਜਿਹੜੀ ਤੇਰੀ ਹਿੰਮਤ ਹੈ ਉਹ ਤੈਨੂੰ ਕਰਨੀ ਪੈਣੀ ਹੈ। ਘਰੇ ਬੈਠੇ ਨਹੀਂ ਵੀ ਬੈਂਡ ਲੈ ਕੇ ਆ ਚਾਹੀਦਾ ਸਾਰਾ ਕੁਝ, ਜਦੋਂ ਇਹ ਡਾਕੂਮੈਂਟਸ ਜਿੰਨੇ ਵੀ ਹੈ ਪੂਰੇ ਕਰਕੇ ਦੇਵੇਂਗਾ, ਰਿਕੁਆਇਰਮੈਂਟ ਪੂਰੀ ਕਰੇਗਾ, ਸ਼ਰਤਾਂ ਪੂਰੀਆਂ ਕਰੇਗਾ, ਵੀਜ਼ਾ ਘਰੇ ਆਊ, ਸ਼ਰਤਾਂ ਪੂਰੀਆਂ ਕਰ। ਹੁਣ ਪੰਗਾ ਇਹ ਹੈ, ਆ ਜਿਹੜੀ ਰੱਬ ਦੀ ਕੁਦਰਤ ਹੈ ਨਾ, ਇਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ। ਹੁਣ ਦੱਸਿਓ ਪਿਆਰਿਓ, ਬੰਦਾ ਕਵੇ ਮੇਰੇ ਇੱਥੇ ਨਾ ਜੀ ਸਿਕਸ ਪੈਕ ਬਣ ਜਾਣ, ਜਿਹੜਾ ਵੀ ਚਾਹੁੰਦਾ ਹੈ ਦੱਸੋ ਬਈ। ਜਿਹੜੇ ਮੁੰਡੇ ਆ ਨੌਜਵਾਨ ਕਹਿੰਦੇ ਵੀ ਜਿਮ ਕਰੀਏ ਸਿਕਸ ਪੈਕ ਬਣ ਜਾਣ, ਇਹਦੇ ਲਈ ਰਿਕੁਆਇਰਮੈਂਟ ਹੈ ਕਿ ਨਹੀਂ ਬੋਲੋ, ਕਿਰਪਾ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਦੱਸੋ ਬਈ, ਬਣ ਸਕਦੇ ਆ ਨਾ। ਪਰ ਉਹਦੇ ਲਈ ਜਿਹੜੀ ਤੈਨੂੰ ਘੱਲਣਾ ਘੱਲਣੀ ਪਊ, ਬਣ ਪੱਕਾ ਜਾਣਗੇ ਇਸ ਗੱਲ ਦੀ ਗਰੰਟੀ ਹੈ, ਪਰ ਰੋਜ਼ ਤਿੰਨ ਤਿੰਨ ਘੰਟੇ ਜਿਮ ਚ ਲਾਣੇ ਪੈਣਗੇ, ਸਾਲ ਡੇਢ ਚ ਬਣਨਗੇ, ਆਖੋ ਸਤਨਾਮ। ਹੁਣ ਜਿਹੜਾ ਆਹ ਪੰਗਾ ਹੈ ਨਾ ਵਿਚਲਾ, ਸਾਡੀ ਜਿਹੜੀ ਜ਼ਿੰਮੇਵਾਰੀ ਹੈ ਇਹਦੇ ਤੋਂ ਬਚਦੇ ਆ, ਤੈਅ ਕਰਨਾ ਜਿਹੜਾ ਤੈਅ ਕਰਨਾ ਹੈ। ਘਰ ਤੇਰੇ ਕੋਈ ਵੀ ਕਿਰਪਾ ਨਹੀਂ ਆਉਣੀ ਗਰੰਟੀ, ਤੇਰੇ ਘਰ ਨਹੀਂ ਕਿਰਪਾ ਪਹੁੰਚਣੀ। ਸ਼ਰਤਾਂ ਤੇ ਕੁਦਰਤ ਦੀਆਂ ਸ਼ਰਤਾਂ ਨਹੀਂ ਪੂਰੀਆਂ ਕਰਦਾ ਫਿਰ ਤੇਰਾ ਭਲਾ ਨਹੀਂ ਹੋ ਸਕਦਾ। ਰੱਬ ਦੀ ਖੁਸ਼ੀ ਲੈਣੀ, ਹਰ ਬੰਦਾ ਕਹਿੰਦਾ ਰੱਬ ਦੀ ਖੁਸ਼ੀ ਲੈਣੀ ਹੈ ਜੀ, ਪਰਮਾਤਮਾ ਖੁਸ਼ ਕਿਵੇਂ ਹੋਵੇ? ਪਰਮਾਤਮਾ ਕੀ ਹੈ? ਪਰਮਾਤਮਾ ਦੇ ਨਿਯਮ ਸਾਡੇ ਸਾਹਮਣੇ ਤੇ ਨਿਯਮ ਨੇ, ਪਰਮਾਤਮਾ ਦੇ ਨਿਯਮ ਨੇ ਆ ਜਿਹੜੇ ਨਿਯਮ ਹੀ ਚੱਲ ਰਹੇ ਨੇ, ਜੰਮਣਾ ਮਰਨਾ, ਗਰਮੀ ਸਰਦੀ, ਜ਼ਿੰਦਗੀ 'ਚ ਉਤਰਾਅ ਚੜ੍ਹਾਅ, ਦੁੱਖ ਸੁੱਖ, ਇਹ ਸਾਰਾ ਕੁਝ ਨਿਯਮ 'ਚ ਹੀ ਚੱਲਦਾ ਸਾਰਾ ਕੁਝ। ਹੁਣ ਜਿਹੜਾ ਬੰਦਾ ਨਿਯਮ ਫੋਲੋ ਕਰੇ, ਪਰਮਾਤਮਾ ਦੀ ਸਿਸਟਮ ਨੂੰ ਸਮਝ ਕੇ ਉਹ ਸੁੱਖ ਲੈ ਲਵੇ। ਮੇਰੀ ਬੇਨਤੀ ਨੂੰ ਸੁਣਿਓ, ਜਰਾ ਇਹਨੂੰ ਐਕਸਪਲੇਨ ਕਰੀਏ ਗੱਲ, ਸਮਝਿਓ। ਕੋਈ ਬੰਦਾ ਕਵੇ ਵੀ ਮੈਂ ਕੈਨੇਡਾ ਨਾਲ ਇੱਕ ਮਿਕ ਹੋਣਾ ਚਾਹੁੰਦਾ, ਕਿਵੇਂ ਹੋ? ਕੈਨੇਡਾ ਨਾਲ ਇੱਕ ਮਿਕ ਹੋਣ ਲਈ ਕੀ ਕਰਨਾ ਪਊ ਭਲਾ? ਉਹਨੂੰ ਜੇ ਕੈਨੇਡਾ ਜਾਵੇ ਤੇ ਕੈਨੇਡਾ ਦਾ ਜਿਹੜਾ ਕਾਨੂੰਨ ਹੈ, ਬਸ ਕਾਨੂੰਨ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਵੇ ਤੇ ਕੀ ਹੋ ਗਿਆ? ਫਿਰ ਕੈਨੇਡਾ ਵਿੱਚ ਇੱਕ ਮਿਕ ਹੋ ਗਿਆ, ਜੇਲ੍ਹ ਜਾਊ? ਨਹੀਂ, ਜਦੋਂ ਛੜਕ ਦਾ ਰੂਲ ਨਹੀਂ ਤੋੜਿਆ ਕਿਵੇਂ? ਇੱਕ ਮਿਕ ਹੋਣ ਲਈ ਤੁਹਾਨੂੰ ਰੂਲ ਫੋਲੋ ਕਰਨੇ ਪੈਂਦੇ ਆ। ਰੱਬ ਨਾਲ ਇੱਕ ਮਿਕ ਹੋਣ ਲਈ ਰੱਬ ਨੇ ਇੱਕ ਕਾਨੂੰਨ ਬਣਾਇਆ ਹੋਇਆ, ਇੱਥੇ ਰੂਲ ਨੇ ਰੱਬ ਦੇ, ਤੇ ਜਿਹੜਾ ਬੰਦਾ ਰੱਬ ਦੇ ਰੂਲ ਜਿਹੜੇ ਬਣਾਏ ਹੋਏ ਆ, ਕਾਨੂੰਨ ਬਣਾਇਆ ਹੋਇਆ, ਉਹਨੂੰ ਫੋਲੋ ਕਰਦਾ ਹੈ, ਉਹ ਰੱਬ ਨਾਲ ਇੱਕ ਮਿਕ ਹੋ ਜਾਂਦਾ। ਇੰਡੀਆ ਦਾ ਚੰਗਾ ਸਿਟੀਜ਼ਨ ਕੌਣ ਹੈ? ਚੰਗਾ ਨਾਗਰਿਕ ਇੰਡੀਆ ਦਾ ਕੌਣ ਹੈ? ਹੁਣ ਇੰਡੀਆ 'ਚ ਰਹਿੰਦੇ ਆ, ਇੰਡੀਆ ਦਾ ਚੰਗਾ ਨਾਗਰਿਕ ਬਣਨ ਲਈ ਕੀ ਕਰਨਾ ਪਊ? ਇੰਡੀਆ ਦਾ ਕਾਨੂੰਨ ਮੰਨਣਾ ਪਊ, ਬਸ ਬਣ ਗਏ ਇੱਕ ਮਿਕ ਹੋ ਗਏ। ਇਦਾਂ ਹੀ ਹੋਊ ਕਿ ਨਹੀਂ ਹੋਊ? ਹੁਣ ਤੁਸੀਂ ਦੱਸਿਓ ਪਿਆਰਿਓ, ਹੁਣ ਕੋਈ ਬੰਦਾ ਮੇਰੇ ਕੋਲ ਆ ਜਾਏ, ਪਰਮੇ ਸਾਡੇ ਉੱਥੇ ਆ ਜਾਏ ਮੇਰੇ ਕੋਲ, ਮੈਨੂੰ ਕਵੇ ਜੀ ਮੈਂ ਤੁਹਾਡੇ ਸਿਸਟਮ ਦੇ ਵਿੱਚ, ਸਿਸਟਮ ਹੈ ਜਿਹੜਾ ਬਣਾਇਆ ਹੋਇਆ, ਉਹ ਕਵੇ ਜੀ ਵੀ ਮੈਂ ਤੁਹਾਡੇ 'ਚ ਇੱਕ ਮਿਕ ਹੋਣਾ ਚਾਹੁੰਦਾ, ਮੈਨੂੰ ਕਵੇ ਵੀ ਮੈਂ ਤੁਹਾਡੇ ਸਿਸਟਮ, ਮੈਂ ਤੁਹਾਡੇ 'ਚ ਇੱਕ ਮਿਕ ਹੋਣਾ ਚਾਹੁੰਦਾ, ਕਿਵੇਂ ਹੋਊ ਭਲਾ? ਇੱਕ ਮਿਕ ਹੋਣ ਲਈ ਕੀ ਕਰਨਾ ਪੈਂਦਾ? ਹੁਣ ਮੈਨੂੰ ਗਲਵੱਕੜੀ ਪਾ ਕੇ ਬੈਠਾ ਰਹੋ ਵੀ ਮੈਂ ਇੱਕ ਮਿਕ ਹੋਣਾ, ਉਹ ਥਮਲਿਆਂ ਨਾਲ ਜੱਫੇ ਮਾਰ ਕੇ ਬੈਠਾ ਰਹੂ ਵੀ ਗੁਰਦੁਆਰੇ 'ਚ ਰੱਖ ਲਿਆ ਇਹਨਾਂ ਨੇ ਮੈਨੂੰ, ਇੱਕ ਮਿਕ ਕਿਵੇਂ ਹੋਵਾਂ? ਜਿਹੜਾ ਸਾਡਾ ਸਿਸਟਮ ਹੈ ਉਸ ਸਿਸਟਮ ਦੇ ਵਿੱਚ ਇੱਕ ਮਿਕ ਹੋ ਗਿਆ ਤੇ ਸਮਝ ਲਓ ਸਾਡੇ ਨਾਲ ਇੱਕ ਮਿਕ ਹੋ ਗਿਆ, ਸਿਸਟਮ 'ਚ ਘੁਲ ਮਿਲ ਗਿਆ, ਜਿਹਨੂੰ ਆਪਾਂ ਕਹਿੰਦੇ ਘੁਲ ਮਿਲ ਗਿਆ। ਭਾਈਏ, ਰੱਬ ਦਾ ਇੱਕ ਸਿਸਟਮ ਹੈ, ਉਹਨੇ ਹਰੇਕ ਲਈ ਬਣਾਇਆ ਹੈ। ਗੁਰੂ ਨਾਨਕ ਉਹਦੇ ਵਿੱਚ ਘੁਲ ਮਿਲ ਗਏ, ਗੁਰੂ ਨਾਨਕ ਰੱਬ ਦੇ ਨਾਲ ਇੱਕ ਮਿਕ ਹੋ ਗਏ, ਭਗਤ ਰਵਿਦਾਸ ਜੀ ਉਹਦੇ ਸਿਸਟਮ 'ਚ ਘੁਲ ਮਿਲ ਗਏ, ਭਗਤ ਰਵਿਦਾਸ ਜੀ ਵੀ ਇੱਕ ਮਿਕ ਹੋ ਗਏ। ਇੱਦਾਂ ਹੀ ਹੈ, ਕਬੀਰ ਜੀ ਘੁਲ ਮਿਲ ਗਏ, ਕਬੀਰ ਜੀ ਵੀ ਇੱਕ ਮਿਕ ਹੋ ਗਏ। ਕਲਗੀਆਂ ਵਾਲੇ ਉਹ ਸਿਸਟਮ ਦੇ ਵਿੱਚ ਘੁਲ ਮਿਲ ਗਏ, ਸਮਝਿਆ ਪਹਿਲਾਂ, ਫਿਰ ਸਮਝ ਕੇ ਉਹਦੇ 'ਚ ਇੱਕ ਮਿਕ ਹੋ ਗਏ, ਇੱਕ ਮਿਕ ਆਪੇ ਹੋ ਗਏ। ਜਿਹੜੀ ਨੂੰ ਸਹੁਰੇ ਘਰ 'ਚ ਜਾ ਕੇ ਇੱਕ ਮਿਕ ਹੋਣਾ ਚਾਹੁੰਦੀ ਹੈ ਕੀ ਕਰੇ? ਜਿਹੜਾ ਪਰਿਵਾਰ ਦਾ ਸਿਸਟਮ ਹੈ ਬਸ ਉਹ ਨਾਲ ਹੀ ਉੱਠ ਪਿਆ ਕਰੇ, ਨਾਲ ਹੀ ਸਾਰਾ ਉਵੇਂ ਹੀ ਰੋਟੀ ਪਾਣੀ ਦਾ ਸਾਰਾ ਫਟਾ। ਆਪਾਂ ਕਹਿੰਦੇ ਯਾਰ ਇਹ ਤੇ ਚਾਰ ਦਿਨਾਂ 'ਚ ਹੀ ਇੱਕ ਮਿਕ ਹੋ ਗਈ, ਜੋ ਸਾਡਾ ਘਰ ਦਾ ਸਿਸਟਮ ਹੈ। ਹੁਣ ਸੱਸ ਕਹਿੰਦੀ ਵੀ ਮੈਂ ਗੁਰਦੁਆਰੇ ਰੋਜ਼ ਜਾਂਦੀ ਹਾਂ, ਕਹਿੰਦੇ ਬੇਬੇ ਜੀ ਮੈਂ ਵੀ ਚੱਲ ਪਿਆ ਕਰੂੰ ਗੁਰਦੁਆਰੇ। ਮਾਤਾ ਕਹਿੰਦੀ ਮੈਂ ਇੰਨੇ ਵਜੇ ਉੱਠਦੀ ਹਾਂ, ਕਹਿੰਦੇ ਮੈਂ ਵੀ ਨਾਲ ਹੀ ਹਾਂ। ਲਓ ਜੀ ਇਹ ਤੇ ਚਾਰ ਦਿਨਾਂ 'ਚ ਹੀ ਇੱਕ ਮਿਕ ਹੋ ਗਈ। ਇੱਕ ਮਿਕ ਹੋਣ ਲਈ, ਰੱਬ ਨਾਲ ਜੁੜਨ ਲਈ ਸਾਨੂੰ ਰੱਬ ਦੇ ਸਿਸਟਮ ਨੂੰ ਫੋਲੋ ਕਰਨਾ ਪੈਂਦਾ, ਰੱਬ ਦੇ ਨਿਯਮਾਂ ਨਾਲ ਇੱਕ ਮਿਕ ਹੋ ਜਾਓ। ਤੇ ਜਿਹੜਾ ਰੱਬ ਦੇ ਨਿਯਮਾਂ ਨਾਲ ਇੱਕ ਮਿਕ ਹੋ ਗਿਆ, ਰੱਬ ਨਾਲ ਇੱਕ ਮਿਕ ਹੋ ਗਿਆ। ਸਾਡੇ ਕੋਲੇ ਰੱਬ ਕੀ ਹੈ? ਰੱਬ ਦੇ ਨਿਯਮ। ਹੋਰ ਕਾਨੂੰਨ ਦਾ ਕਿਹੜਾ ਰੂਪ ਹੈ? ਕਾਨੂੰਨ ਦਾ ਕਿਹੜੀ ਸ਼ਕਲ ਹੈ? ਇੱਥੇ ਕਾਨੂੰਨ ਦੀ ਕਿਹੜੀ ਸ਼ਕਲ ਹੈ ਇੱਥੇ? ਰੱਬ ਦੇ, ਰੱਬ ਦਾ ਕਾਨੂੰਨ, ਰੱਬ ਦੇ ਨਿਯਮ ਹੀ ਨੇ ਆ ਸਾਡੇ ਕੋਲ, ਰੱਬ ਦੇ ਨਿਯਮ ਨੇ। ਅਗਲਾ ਕਹਿੰਦਾ ਰੱਬ ਦੇ ਨਿਯਮ ਕੀ ਨੇ? ਆ ਵੇਖੋ ਪਿਆਰਿਓ, ਦਾੜੀ ਆਈ ਹੈ ਇਹ ਨਿਯਮ ਹੈ, ਭੂਰੀ ਜੀ ਹੋ ਗਈ ਇਹ ਵੀ ਰੱਬ ਦਾ ਨਿਯਮ ਹੈ, ਚਿੱਟੀ ਹੋ ਗਈ ਇਹ ਵੀ ਨਿਯਮ ਹੈ, ਆ ਸਰੀਰ ਬੁੱਢਾ ਹੋ ਰਿਹਾ ਹੈ ਇਹ ਨਿਯਮ ਹੈ, ਦੰਦ ਟੁੱਟ ਰਹੇ ਹੈ ਨਿਯਮ ਹੈ। ਬਸ ਇੱਕ ਵਿੱਕ ਹੋ ਜਾ ਵੀ ਠੀਕ ਹੈ, ਹੋਣਾ ਹੀ ਹੈ ਜੀ, ਮੈਂ ਭਾਣਾ ਮੰਨਦਾ, ਹੁਕਮ ਵਿੱਚ ਚੱਲਦਾ, ਨਿਯਮਾਂ ਨੂੰ ਫੋਲੋ ਕਰਦਾ ਬਸ। ਪਰ ਤੂੰ ਤੇ ਝੁਰੀ ਜਾਂਦਾ ਵੇਖ ਵੇਖ ਕੇ, ਹਾਏ ਹੋਏ ਹੋ ਗਿਆ ਬੁੱਢਾ, ਹਾਏ ਹੁਣ ਦੰਦ ਵੀ ਟੁੱਟ ਗਏ, ਹੁਣ ਸੁਣਦਾ ਵੀ ਨਹੀਂ, ਹੁਣ ਇਹ ਇਹ ਕੀ ਹੈ? ਇਹ ਹੈ ਨਿਯਮਾਂ ਤੋਂ ਉਲਟ ਚੱਲਣਾ। ਆਖੋ ਸਤਨਾਮ, ਨਿਯਮਾਂ ਤੋਂ ਉਲਟ ਨਾ ਚੱਲ, ਨਿਯਮਾਂ ਨੂੰ ਫੋਲੋ ਕਰ। ਜੰਮਣ ਮਰਨਾ ਹੁਕਮ ਹੈ, ਭਾਣਾ
ਆਵੇ ਆਵੇ ਜਾਏ,
ਜੰਮਣ ਮਰਨਾ ਨਿਯਮ ਹੈ, ਉਸ ਨਿਯਮ ਨੂੰ ਸਮਝ, ਉਹਨੂੰ ਫੋਲੋ ਕਰ, ਨਿਯਮ ਤੋੜ ਨਾ। ਜਿੰਨਾ ਮਰਜ਼ੀ ਰਸ ਲੈ ਲੈ ਭਾਈ, ਕਿਰਪਾ ਪਈ ਹੈ, ਕਿਰਪਾ ਤੇ ਤੈਨੂੰ ਲੈਣੀ ਪੈਣੀ ਹੈ, ਕਿਰਪਾ ਤੇ ਕਰਾਉਣੀ ਪੈਣੀ ਹੈ, ਸਾਰਿਆਂ ਤੇ ਕਰਦਾ ਰੱਬ। ਰੱਬ ਇਹਦਾ ਨਹੀਂ ਕੋਈ ਸਪੈਸ਼ਲ ਤਿਆਰ ਕਰਦਾ ਕਿਸੇ ਨੂੰ, ਫਿਰ ਤੇ ਰੱਬ ਦੋਸ਼ੀ ਹੈ। ਕਿਸੇ ਕਿਸੇ ਤੇ ਖਾਸ ਕਿਰਪਾ ਕਰ ਦਿੰਦਾ, ਕਿਸੇ ਤੇ ਥੋੜੀ ਕਰਦਾ, ਫਿਰ ਬੰਦੇ ਦਾ ਕੀ ਕਸੂਰ ਹੈ ਬਈ? ਕਿਸੇ ਤੇ ਜ਼ਿਆਦਾ, ਕਿਸੇ ਤੇ ਥੋੜੀ, ਕਿਸੇ ਨੂੰ ਖਾਸ ਬਣਾਤਾ, ਕਿਸੇ ਨੂੰ ਉਵੇਂ ਬਣਾਤਾ, ਨਹੀਂ, ਉਹ ਤੇ ਤੇਰੀ ਹਿੰਮਤ ਹੈ ਵੀ ਤੂੰ ਕਿੰਨਾ ਕੁ ਇੱਕ ਵਿੱਕ ਹੋਣਾ ਚਾਹੁੰਦਾ ਉਹਦੇ ਨਾਲ। ਪਰਮਾਤਮਾ ਕਿਸੇ ਨਾਲ ਫਰਕ ਨਹੀਂ ਰੱਖਦਾ, ਪਰਮਾਤਮਾ ਨੇ ਤੇ ਬਣਾਇਆ ਹੈ ਸਾਰਿਆਂ ਨੂੰ, ਸਿਸਟਮ ਬਣਿਆ ਹੈ, ਉਹ ਤੇ ਤੇਰੀ ਹਿੰਮਤ ਹੈ ਵੀ ਉਹਦੇ ਨਾਲ ਇੱਕ ਵਿੱਕ ਹੋ, ਉਹਦੇ ਨਿਯਮਾਂ ਨੂੰ ਸਮਝ ਕੇ ਉਹਦੇ ਵਿੱਚ ਸਮਾਈ ਹੋ ਜਾਂਦੀ ਹੈ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਜਿਹੜਾ ਨਿਯਮ ਸਮਝਦਾ ਹੈ ਉਹ ਫਿਰ ਜੋ ਨਰ ਦੁਖਮੈ। ਲੱਭੜੋ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ, ਲੱਭੜੋ
ਜੋ ਨਰ ਦੁਖਮੈ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ, ਨਹ ਨਿੰਦਿਆ ਨਹ ਉਸਤਤ ਜਾਕੇ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹਿਣ ਯਾਰੋ, ਨਾਹੇ ਮਾਨ ਅਪਮਾਨਾ ਆਸਾ ਮਨ ਸਾ ਸਗਲ ਤੇ ਆ ਗਏ, ਜਗ ਤੇਰਾ ਹੈ ਨਿਰਾਸ਼ਾ, ਕਾਮ ਕ੍ਰੋਧ ਜਹ ਪਰਸੈ ਨਾਹਨ, ਤਹ ਘਟ ਬ੍ਰਹਮ ਨੇ ਵਾਸਾ, ਗੁਰ ਕਿਰਪਾ ਜਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ।
ਆ ਸ਼ਬਦ ਜ਼ਰੂਰ ਸਮਝਿਓ ਵੀ ਕਿਰਪਾ ਕਰਾਉਣੀ ਜਿਹੜੀ ਹੈ ਨਾ, ਵੀ ਕਿਰਪਾ ਕਰਦਾ ਹੈ। ਅਗਲਾ ਕਹੇ ਲਾਂਗਰੀ ਨੇ ਭੋਜਨ ਬਹੁਤ ਵਧੀਆ ਛਕਾਇਆ, ਕਿਰਪਾ ਕਰਤੀ, ਪਰ ਕੀਤੀ ਉਹਦੇ ਤੇ ਹੈ ਜਿਹੜਾ ਚੱਲ ਕੇ ਆਇਆ। ਆ ਚੇਤਾ ਨਾ ਭੁੱਲਿਓ, ਕਹਿੰਦੇ ਜਿਮ ਵਾਲੇ ਉਸਤਾਦ ਨੇ, ਟ੍ਰੇਨਿੰਗ ਕਰਾਉਣ ਵਾਲੇ ਨੇ, ਜਿਹੜਾ ਟ੍ਰੇਨਿੰਗ ਕਰਾਉਂਦਾ ਹੈ ਉਹਨੂੰ ਕੀ ਕਹਿੰਦੇ ਜਿਮ 'ਚ ਹੁੰਦਾ ਜਿਹੜਾ ਟ੍ਰੇਨਰ? ਹਾਂ, ਵੀ ਟ੍ਰੇਨਰ ਨੇ ਭਾਈ ਸਿਕਸ ਪੈਕ ਬਣਾਤੇ, ਪਰ ਇਹ ਕਿਰਪਾ ਤੇ ਕਰਤੀ, ਪਰ ਬਣਾਏ ਕਿਹਦੇ? ਜਿਹਨੇ ਆ ਕੇ ਉਹਦਾ ਆਖਾ ਮੰਨਿਆ, ਜਿਹੜਾ ਉਵੇਂ ਜ਼ੋਰ ਲਾਉਂਦਾ ਰਿਹਾ। ਟ੍ਰੇਨਰ ਦੀ ਰਿਕੁਆਇਰਮੈਂਟ ਸੀ ਵੀ 2 ਘੰਟੇ ਰੋਜ਼ ਲਾ, ਜਿੰਨੇ ਉਹ ਪੂਰੀ ਕੀਤੀ ਉਹਦੇ ਹੋਏ। ਤੇ ਜੇ ਕਵੇ ਵੀ ਘਰੇ ਬਹਿ ਕੇ, ਹੁਣ ਇੱਥੇ ਨਾ ਕੱਲ ਇੱਕ ਮਾਤਾ ਮੈਨੂੰ ਮਿਲੀ, ਬਾਬਾ ਜੀ ਬਾਲੇ ਗੋਡੇ ਦੁਖਦੇ, ਮੈਨੂੰ ਕਹਿੰਦੀ ਬਾਲੇ ਦੁਖਦੇ। ਮੈਂ ਕਿਹਾ ਬੇਬੇ 4-5 ਗਲਾਸ ਨਾ ਤੱਤੇ ਪਾਣੀ ਦੇ ਸਵੇਰੇ ਉੱਠ ਕੇ ਪੀਆ ਕਰ, ਗਰਮ ਗਰਮ ਪਾਣੀ 5 ਗਲਾਸ ਪੀਆ ਕਰ, ਜੇ ਹੋ ਸਕੇ ਵਿੱਚ ਨਿੰਬੂ ਪਾ ਲਿਆ ਕਰ, ਤੇਰੇ ਫੈਟ ਫੂਟ ਘੱਟ ਬਣੂਗੀ, ਆ ਗੋਡੇ ਗਾਡੇ ਆਪੇ ਖੁੱਲ ਜਾਣਗੇ। ਪੀਤਾ ਨਹੀਂ ਜਾਂਦਾ, ਕਰੀਏ 5 ਗਲਾਸ ਪੀਤਾ ਨਹੀਂ ਜਾਂਦਾ, ਲੈ ਹੁਣ ਆ ਕਹਿੰਦੀ ਹੈ ਤੇ ਪਕੌੜਿਆਂ ਦੀ ਪਲੇਟ ਐਡੀ ਦੇ ਦਿਓ ਮਾਈਆਂ ਨੂੰ ਵੇਖ ਲਿਓ ਤੁਸੀਂ ਆ ਜਿਹੜੀਆਂ ਬੇਬੇ ਸਾਡੀਆਂ ਇਹਨਾਂ ਨੂੰ ਜਿਹਨੂੰ ਚਟਨੀ ਚੁਟਨੀ ਰੱਖ ਕੇ ਪੰਜ ਸੱਤ ਐ ਐ ਵੱਡੇ ਵੱਡੇ ਪਕੌੜੇ ਰੱਖ ਕੇ ਦੇ ਦਿਓ ਫਿਰ ਵੇਖਿਓ ਤੇ ਤੁਸੀਂ ਕਹੋ ਵੀ ਬੇਬੇ ਪੰਜ ਚਾਰ ਪੰਜ ਗਲਾਸ ਗਰਮ ਗਰਮ ਪਾਣੀ ਦੇ ਪੀਆ ਕਰ ਸਵੇਰੇ ਉੱਠ ਕੇ ਨਾ ਭਾਈ ਕਿੱਥੇ ਲੰਘਦਾ ਹੈ ਲੈ ਐਦਾਂ ਹੀ ਕਹਿੰਦੀਆਂ ਸਾਡੀਆਂ ਮਾਈਆਂ ਵੀ ਕਿੱਥੇ ਲੰਘਦਾ ਸਾਡਾ ਹੁਣ ਜਿਹੜੀ ਉਹਦੀ ਰਿਕੁਆਇਰਮੈਂਟ ਹੈ ਸਿਹਤ ਠੀਕ ਕਰਨ ਦੀ ਉਹ ਤੇ ਤੈਨੂੰ ਪੂਰੀ ਕਰਨੀ ਪਊਗੀ ਡਾਕਟਰ ਕਹਿੰਦਾ ਸੈਰ ਕਰ ਐਕਸਰਸਾਈਜ਼ ਕਰ ਭੱਜਿਆ ਨੱਠਿਆ ਕਰ ਪੂਰੀ ਕਰ ਦੋ ਉਮਰ ਵਧਾ ਲੈ ਆਪਣੀ 10 ਸਾਲ ਹੋਰ ਜੀ ਲੈ ਪਿਆਰਿਓ ਆ ਕੁਦਰਤ ਦੀ ਰਿਕੁਆਇਰਮੈਂਟ ਹੈ ਰੂਲ ਬਣਾਓ ਛੜਕਾਂ ਸਿੱਧੀਆਂ ਕਰੋ ਆਲੇ ਦੁਆਲੇ ਐਂਗਲ ਲਾ ਦਿਓ ਕੋਈ ਪਸ਼ੂ ਚੜ੍ਹ ਨਾ ਸਕੇ ਸਾਰੇ ਰੋਡ ਸਾਫ਼ ਹੋ ਜਾਣ ਐਕਸੀਡੈਂਟਾਂ ਵਿੱਚ ਬੰਦਾ ਨਹੀਂ ਮਰ ਮੈਂ ਤੇ ਸਪਸ਼ਟ ਸਟੇਟਮੈਂਟ ਦਿੱਤੀ ਹੈ ਵੀ ਜਿੰਨੇ ਬੰਦੇ ਐਕਸੀਡੈਂਟਾਂ 'ਚ ਮਰੇ ਹੈ 1% ਕਿਤੇ ਰੱਬ ਦਾ ਦੋਸ਼ ਨਹੀਂ ਇਹ ਤੇਰੀ ਪ੍ਰੋਬਲਮ ਹੈ ਸਾਡੀ ਪ੍ਰੋਬਲਮ ਹੈ ਇਹ ਬੰਦਿਆਂ ਨੇ ਮਾਰੇ ਹੈ ਆਪਾਂ ਮਾਰੇ ਹੈ ਜਿੰਨਿਆਂ ਦੇ ਪੁੱਤ ਮਾਵਾਂ ਦੇ ਐਕਸੀਡੈਂਟਾਂ 'ਚ ਮਰੇ ਹੈ ਅਸੀਂ ਮਾਰੇ ਸਾਡੇ ਸਿਸਟਮ ਨੇ ਮਾਰੇ ਹੈ ਤੁਸੀਂ ਕਹਿਣਾ ਛੜਕਾਂ ਅਸੀਂ ਬਣਾਉਂਦੇ ਹਾਂ ਉਹ ਤੇ ਸਰਕਾਰ ਬਣਾਉਂਦੀ ਹੈ ਫਿਰ ਸਰਕਾਰ ਕੌਣ ਬਣਾਉਂਦਾ ਹੈ ਆਪਾਂ ਬਣਾਉਂਦੇ ਹਾਂ ਐ ਨਾ ਕਹਿ ਦਿਓ ਕਿਤੇ ਵੀ ਕੈਨੇਡਾ ਵਾਲਿਆਂ ਦੇ ਤੇ ਬਾਹਲੀ ਕਿਰਪਾ ਅਮਰੀਕਾ ਕੈਨੇਡਾ ਦੇ ਵਿੱਚ ਐਕਸੀਡੈਂਟ ਇੰਨੇ ਹੁੰਦੇ ਨਹੀਂ ਨਾ ਇੰਨੇ ਬੰਦੇ ਮਰਦੇ ਆ ਉਹਨਾਂ ਤੇ ਜ਼ਿਆਦਾ ਕਿਰਪਾ ਹੈ ਉਹਨਾਂ ਨਾ ਇੰਨੇ ਗੁਰਦੁਆਰੇ ਆ ਉੱਥੇ ਨਾ ਮੰਦਰ ਆ ਇੰਨੇ ਨਾ ਇੰਨੇ ਟੱਲ ਖੜਕਦੇ ਆ ਨਾ ਸਵੇਰੇ ਇੰਨੇ ਪਾਠ ਹੁੰਦੇ ਆ ਨਾ ਇੰਨੇ ਖੰਡ ਪਾਠ ਹੁੰਦੇ ਆ ਨਾ ਇੰਨੇ ਪਾਠੀ ਆ ਨਾ ਲੰਗਰ ਚੱਲਦੇ ਆ ਉੱਥੇ ਉਹਨਾਂ ਦੇ ਨਹੀਂ ਇੰਨੇ ਬੰਦੇ ਮਰਦੇ ਉਹਨਾਂ ਤੇ ਰੱਬ ਦੀ ਜ਼ਿਆਦਾ ਕਿਰਪਾ ਸਾਡੇ ਤੇ ਘੱਟ ਕਿਰਪਾ ਹੈ ਨਹੀਂ ਜੀ ਜਿੱਦਣ ਤੁਸੀਂ ਰਿਕੁਆਇਰਮੈਂਟ ਪੂਰੀ ਕਰ ਦੋਗੇ ਰੋਡ ਸਿੱਧੇ ਹੋ ਗਏ ਕੋਈ ਚੜ ਨਹੀਂ ਸਕਦਾ ਇੱਕ ਪਾਸੇ ਖੱਬੇ ਖੱਬੇ ਤੁਰੇ ਚੱਲਾਂਗੇ ਸਭ ਐਕਸੀਡੈਂਟ ਜਿੱਦੇ ਬੰਦ ਹੋ ਗਏ ਆਪਾਂ ਸਿਸਟਮ ਬਣਾ ਲਿਆ ਉਹਦੇ ਬੰਦੇ ਮਰਨੋਂ ਹਟ ਜਾਣਗੇ ਇਹ ਸਾਨੂੰ ਕਰਨਾ ਪੈਣਾ ਇਹ ਸਾਡੀ ਪ੍ਰੋਬਲਮ ਹੈ ਇਹ ਟੌਪਿਕ ਤੇ ਖੁੱਲ ਕੇ ਗੱਲ ਕਰਾਂਗੇ ਕੱਲ ਨੂੰ ਕਿਉਂਕਿ ਮੈਂ ਇੱਥੇ ਤੱਕ ਵੀ ਸਟੇਟਮੈਂਟ ਦਿੱਤੀ ਹੈ ਵੀ ਕਿੰਨੀ ਜਿਉਣੀ ਹੈ ਇਹ ਵੀ ਤੇਰੀ ਮਰਜ਼ੀ ਹੈ ਤੇ ਕਿੱਦਾਂ ਦੀ ਜਿਉਣੀ ਹੈ ਇਹ ਤੇ ਤੇਰੀ ਮਰਜ਼ੀ ਹੈ ਨਾ ਪਰ ਕਿੰਨੀ ਜਿਉਣੀ ਹੈ ਇਹ ਵੀ ਤੇਰੀ ਮਰਜ਼ੀ ਹੈ ਭਾਵੇਂ 15 ਸਾਲ 'ਚ ਬਿਮਾਰ ਹੋ ਕੇ ਤੁਰ ਜਾ ਭਾਵੇਂ 25 ਸਾਲ 'ਚ ਤੁਰ ਜਾ ਭਾਵੇਂ 50 'ਚ ਕਿਉਂਕਿ ਸਵਾਲ ਵੱਡੇ ਖੜੇ ਹੋ ਜਾਂਦੇ ਮਨ 'ਚ ਵੀ ਜਿਹੜਾ ਨਿਆਣਾ ਜੰਮਿਆ ਹੀ ਮਰਿਆ ਉਹਦਾ ਕੀ ਕਰੀਏ ਉਹਨੇ ਕਿਹੜੇ ਪਾਪ ਕਰਤੇ ਸੀ ਇਦਾਂ ਦੇ ਸਵਾਲ ਖੜੇ ਹੋਣਗੇ ਨਾ ਮਨ ਦਿਮਾਗ 'ਚ ਆਉਣਗੇ ਵੀ ਐਂ ਕਿਵੇਂ ਹੋ ਸਕਦਾ ਬਾਣੀ ਵਿੱਚ ਲਿਖਿਆ ਜਿਹਾ ਚੀਰੀ ਲਿਖਿਆ ਦੇਹਾ ਹੁਕਮ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ ਪਰ ਇਹ ਇਹਨਾਂ ਪੰਗਤੀਆਂ ਨੂੰ ਸਮਝਣਾ ਪੈਣਾ ਏਦਾਂ ਨਹੀਂ ਰੱਬ ਮਾਰਦਾ ਹੈ ਰੱਬ ਸਾਰਿਆਂ ਨੂੰ ਕਹਿੰਦਾ ਜਿਹਨੂੰ ਜੀ ਕਰਦਾ ਮਾਰ ਦਿੰਦਾ ਜਿਹਨੂੰ ਜੀ ਨਹੀਂ ਭਾਈ ਸਾਡੀਆਂ ਜ਼ਿੰਮੇਵਾਰੀਆਂ ਕਿੱਧਰ ਗਈਆਂ ਸਾਡੀ ਜ਼ਿੰਮੇਵਾਰੀ ਕੀ ਹੈ ਲੱਤਾਂ ਤੇ ਭਾਰ ਚੱਕ ਆਪਣੀਆਂ ਤੇ ਦੋਸ਼ ਨਹੀਂ ਦੇ ਸਕਦੇ ਤੁਸੀਂ ਕਿਸੇ ਨੂੰ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਸਾਡਾ ਦੋਸ਼ ਹੈ ਦੱਦਾ ਦੋਸ਼ ਨਾ ਦੇਊਂ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਕਿਸੇ ਨੂੰ ਦੋਸ਼ ਨਹੀਂ ਦੇਦੇ ਰੱਬ ਨੂੰ ਦੋਸ਼ ਦਿੰਦੇ ਅਸੀਂ ਆਪਣਾ ਕਸੂਰ ਹੈ ਸਾਡਾ ਇਹ ਆਪਾਂ ਕੱਲ ਇਸ ਟੌਪਿਕ ਤੇ ਗੱਲ ਖੁੱਲ ਕੇ ਕਰਾਂਗੇ ਸਾਰਾ ਦੀਵਾਨ ਧਿਆਨ ਨਾਲ ਸੁਣਿਓ ਜੇ ਹੋ ਸਕਿਆ ਤੇ ਮਿਹਰ ਹੋਈ ਕੋਸ਼ਿਸ਼ ਕਰਾਂਗੇ ਆਪਾਂ ਵੀ ਇਹਨੂੰ ਸਮਝ ਸਕੀਏ ਗੱਲ ਇਹ ਬੜੇ ਵੱਡੇ ਭੁਲੇਖੇ ਹੈ ਸਾਡੀਆਂ ਜ਼ਿੰਮੇਵਾਰੀਆਂ ਹੈ ਜਿਨ੍ਹਾਂ ਨੇ ਸਿਸਟਮ ਸੋਹਣਾ ਬਣਾ ਲਿਆ ਹੋ ਗਏ ਠੀਕ ਅੱਜ ਤੁਹਾਡੇ ਚੋਂ ਜਿਹੜੇ ਬੰਦੇ ਕਹਿਣ ਸੈਰ ਕਰਨੀ ਹੈ ਭੱਜ ਨੱਠ ਕਰਨੀ ਹੈ ਐਕਸਰਸਾਈਜ਼ ਕਰਨੀ ਹੈ ਸਾਰੇ ਕੰਮ ਕਰਨੇ ਆ ਪੁਰਾਣੇ ਬੁੱਢੇ ਆਪਣੇ ਹੁੰਦੇ ਸੀ ਕਿ ਨਹੀਂ ਤਕੜੇ 80 ਸਾਲ ਦੇ ਵੀ ਇਹ ਕੰਮ ਕਰਦੇ ਸੀ ਹੁਣ ਸਿਸਟਮ ਅਸੀਂ ਖਰਾਬ ਕੀਤਾ ਅਸੀਂ ਦੋਸ਼ੀ ਹਾਂ ਇਹ ਸਾਡੀ ਪ੍ਰੋਬਲਮ ਹੈ ਸਾਨੂੰ ਠੀਕ ਕਰਨੀ ਪੈਣੀ ਹੈ ਪਰਮਾਤਮਾ ਨੇ ਨਹੀਂ ਇੱਦਾਂ ਕੀਤਾ ਵੀ ਤੈਨੂੰ ਸ਼ੂਗਰਾਂ ਦੇ ਦਿੱਤੀਆਂ ਹੁਣ ਸ਼ੂਗਰ ਦਾ ਪ੍ਰਸ਼ਾਦ ਦੇ ਦਿੱਤਾ ਸਾਰੇ ਪਾਸੇ ਸ਼ੂਗਰ ਹੀ ਸ਼ੂਗਰ ਹੋਈ ਪਈ ਹੈ ਪਹਿਲਾਂ ਕਿਉਂ ਨਹੀਂ ਸੀ ਇਹ 40-50 ਸਾਲ ਪਹਿਲਾਂ ਸ਼ੂਗਰ ਕਿੱਥੇ ਗਈ ਸੀ ਹੁਣ ਕਿਉਂ ਹੈ ਆ ਹੁਣ ਗਰਮੀਆਂ ਆ ਗਈਆਂ ਏਸੀ ਚੱਲ ਪੈਣਾ ਹੈ ਪਕੌੜੇ ਖਾਣੇ ਨੇ ਏਸੀਆਂ ਥੱਲੇ ਬਹਿਣਾ ਹੈ ਬਾਹਰ ਤੁਰਨਾ ਨਹੀਂ ਟੱਕਾ ਤੋੜਨਾ ਨਹੀਂ ਕੰਮ ਕਰਨਾ ਨਹੀਂ ਇਹ ਸ਼ੂਗਰ ਤਾਂ ਆਪਣੇ ਆਪ ਕਰਾਈ ਹੈ ਰੱਬ ਨੇ ਨਹੀਂ ਦਿੱਤੀ ਇਹ ਬਿਮਾਰੀਆਂ ਤਾਂ ਆਪ ਲਵਾਈਆਂ ਹੈ ਆ ਅਟੈਕ ਹੋਣ ਦਾ ਤੂੰ ਦੋਸ਼ੀ ਐ ਆ ਪਾਸਾ ਖੜਿਆ ਤੇਰਾ ਤੇਰੇ ਕਰਕੇ ਖੜਿਆ ਐ ਆ ਸਿਸਟਮ ਤੇ ਇਹ ਬਿਮਾਰੀ ਤੇਰੀ ਐ ਰਿਆਂ ਸਪਰੇਆਂ ਕਿੰਨਾ ਕੁਝ ਸਾਡੇ ਜਾਇਆ ਕਿੰਨੇ ਦਰਖਤ ਵੱਡੇ ਗਏ ਆਪਾਂ ਦੋਸ਼ੀ ਆ ਇਹਦੇ ਵਿੱਚ ਰੱਬ ਨੂੰ ਕਿਉਂ ਦੋਸ਼ੀ ਬਣਾਈ ਜਾਂਦੇ ਹੋ ਮੈਂ ਵੇਖਿਆ ਜੀ ਅਟੈਕ ਹੋ ਕੇ ਬੰਦਾ ਮਰ ਗਿਆ ਪਕੌੜੇ ਖਾਧੇ ਗਏ ਐਡਾ ਸਰੀਰ ਵਧਾਇਆ ਹੋਇਆ ਸੀ ਗੌਰ ਕੀਤੀ ਨਹੀਂ ਧਿਆਨ ਦਿੱਤਾ ਨਹੀਂ ਤੇ ਘਰ ਵਾਲੀ ਕਹਿੰਦੀ ਕੀ ਲੈਣਾ ਗੁਰਦੁਆਰੇ ਜਾ ਕੇ ਰੱਬ ਨੇ ਸਵਾਰਿਆ ਕਿ ਸਾਡਾ ਤੇ ਬੰਦਾ ਖੋਲਿਆ ਘਰ ਦਾ ਸਾਰਾ ਵਾਲੀ ਵਾਰਸ ਸੀ ਕਹਿੰਦੇ ਸਾਰਾ ਉਹਦੇ ਘਰ ਘਰ ਉਹਦੇ ਸਿਰ ਤੇ ਚੱਲਦਾ ਸੀ ਰੱਬ ਸਾਡਾ ਬੰਦਾ ਮਾਰ ਗਿਆ ਰੱਬ ਨੇ ਦਿੱਤਾ ਕੀ ਅੰਮ੍ਰਿਤ ਅਸੀਂ ਛਕਿਆ ਸੀ ਪਾਠ ਅਸੀਂ ਕਰਦੇ ਸੀ ਪਰ ਪਾਠ ਤੇ ਕਰਦੇ ਸੀ ਕਦੇ ਗੌਰ ਨਹੀਂ ਕੀਤੀ ਕਦੇ ਸਰੀਰ ਵੱਲ ਧਿਆਨ ਨਹੀਂ ਦਿੱਤਾ ਇਹ ਸਾਡੀ ਪ੍ਰੋਬਲਮ ਸੀ ਅੱਜ ਰੱਬ ਨੂੰ ਗਾਲਾਂ ਕੱਢਦੇ ਆ ਅਸੀਂ ਪਰਮਾਤਮਾ ਨੂੰ ਗਾਲਾਂ ਕੱਢਦੇ ਆ ਪਿਆਰਿਓ ਮੈਂ ਫੇਰ ਉਹੀ ਬੇਨਤੀ ਵਾਪਸ ਕਰਦਾ ਵੀ ਜਿਹੜਾ ਬੰਦਾ ਅੱਜ ਸਰੀਰ ਫਿੱਟ ਕਰਨਾ ਚਾਹੁੰਦਾ ਹੈ ਕੋਈ ਕੋਈ ਸ਼ੱਕ ਹੈ ਇਹਦੇ ਵਿੱਚ ਵੀ ਗੋਗੜਾ ਅੰਦਰ ਨੂੰ ਚਲੀਆਂ ਜਾਂਦੀਆਂ ਜਾਂਦੀਆਂ ਕਿ ਨਹੀਂ ਜਾਂਦੀਆਂ ਜਾਂਦੀਆਂ ਪਰ ਦੋ ਦੋ ਘੰਟੇ ਰੋਜ਼ ਲਾਉਣੇ ਪੈਣਗੇ ਇਹ ਤੇਰੀ ਹਿੰਮਤ ਹੈ ਇਹ ਤੇਰੀ ਹਿੰਮਤ ਹੈ ਜਿਹੜੀ ਤੂੰ ਨਹੀਂ ਕੰਮ ਕੀਤਾ ਇਹਦਾ ਦੋਸ਼ੀ ਰੱਬ ਨੂੰ ਕਿਵੇਂ ਬਣਾਤਾ ਜਿਹੜਾ ਤੈਨ ਨਹੀਂ ਜੀਵ ਤੇ ਕੰਟਰੋਲ ਰੱਖਿਆ ਇਹਦੇ 'ਚ ਰੱਬ ਦੋਸ਼ੀ ਕਿਵੇਂ ਹੋ ਗਿਆ ਜਿਹੜੀਆਂ ਛੜਕਾਂ ਤੈਨ ਨਹੀਂ ਬਣਾਈਆਂ ਇਹਦੇ 'ਚ ਰੱਬ ਦੋਸ਼ੀ ਕਿਵੇਂ ਹੋ ਗਿਆ ਜਿਹੜੀਆਂ ਮੱਝਾਂ ਗਾਵਾਂ ਕੰਟਰੋਲ ਵਿੱਚ ਨਹੀਂ ਕੀਤੀਆਂ ਰੂਲ ਅਸੀਂ ਨਹੀਂ ਬਣਾਏ ਆਈ ਮੱਝ ਜਵਾਨ ਪੁੱਤ ਸਾਰਾ ਟੱਬਰ ਗੱਡੀ ਉੱਤੇ ਜਾ ਚੜੀ ਉਹ ਨਹਿਰ 'ਚ ਜਾ ਡਿੱਗੀ ਉਹ ਸਾਰਾ ਟੱਬਰ ਮਰ ਗਿਆ ਸਹਿਕ ਸਹਿਕ ਕੇ ਇਹਦੇ 'ਚ ਰੱਬ ਦੋਸ਼ੀ ਕਿਵੇਂ ਹੋ ਗਿਆ ਇਹ ਬਚਣ ਦਾ ਤਰੀਕਾ ਲੱਭ ਲਿਆ ਵੀ ਰੱਬ ਨੂੰ ਦੋਸ਼ ਦੇ ਦਿਓ ਸਰ ਰੱਬ ਐਂ ਕਰਦਾ ਰੱਬ ਐਂ ਕਰਦਾ ਕਿੰਨਾ ਕਮਾਲ ਦਾ ਤਰੀਕਾ ਲੱਭ ਲਿਆ ਇਹ ਤੇ ਬਚਣ ਦਾ ਤਰੀਕਾ ਹੈ ਤੇਰਾ ਆਪੇ ਕਰੂ ਜੀ ਆਪੇ ਕਰੂ ਲੈ ਆਪੇ ਕਰੂ ਸਾਡੇ ਨਹੀਂ ਜੀ ਵੇਖਿਓ ਬਾਹਰ ਨਾ ਮੈਨੂੰ ਹੁਣ ਇੱਕ ਗੱਲ ਭੁੱਲ ਗਈ ਇੱਥੇ ਇੱਕ ਇੱਕ ਚੀਜ਼ ਭੁੱਲੀ ਹੈ ਇਹ ਨਹੀਂ ਮੈਨੂੰ ਪਤਾ ਵੀ ਇਹ ਅਮਰੀਕਾ ਦੀ ਗੱਲ ਹੈ ਕਿ ਕੈਨੇਡਾ ਦੀ ਗੱਲ ਹੈ ਜੇ ਕੋਈ ਮੇਰਾ ਲਾਈਵ ਸੁਣਦਾ ਪ੍ਰੋਗਰਾਮ ਬਾਹਰ ਸੁਣਦਾ ਹੀ ਹੈ ਇਹ ਪਤਾ ਕਰਕੇ ਦੱਸਿਓ ਕੈਨੇਡਾ 'ਚ ਕਿ ਅਮਰੀਕਾ 'ਚ ਕਿਸੇ ਦਾ ਨਾ ਇਹ ਗੱਲ ਮੈਂ ਸੁਣੀ ਮੇਰੇ ਹੁਣ ਇਹ ਚੇਤਾ ਇਹ ਦਿਮਾਗ 'ਚੋਂ ਨਿਕਲ ਗਈ ਵੀ ਅਮਰੀਕਾ ਦੀ ਗੱਲ ਹੈ ਕਿ ਕੈਨੇਡਾ ਦੀ ਉੱਥੇ ਨਾ ਕਿਸੇ ਦਾ ਬੱਚਾ ਚੜ੍ਹਾਈ ਕਰ ਗਿਆ ਬੱਚਾ ਚੜ੍ਹਾਈ ਕਰ ਗਿਆ ਨਾ ਐਂ ਜਦੋਂ ਸਕੂਲ ਵੈਨ 'ਚੋਂ ਬੱਚੇ ਉੱਤਰਦੇ ਆ ਆਪਣੇ ਸਕੂਲ ਵੈਨ 'ਚੋਂ ਨਿਆਣਾ ਉੱਤਰਿਆ ਜਦੋਂ ਉੱਤਰ ਕੇ ਲੱਗਿਆ ਪਿਤਾ ਕੋਲ ਆਉਣ ਗੱਡੀ 'ਚ ਚੜ੍ਹਨ ਪਿੱਛੋਂ ਸਪੀਡ ਨਾਲ ਗੱਡੀ ਆਈ ਤੇ ਬੱਚੇ ਬੱਚਾ ਚੱਕ ਕੇ ਮਾਰਿਆ ਦੂਰੋਂ ਦੇ ਬੱਚੇ ਦੀ ਮੌਤ ਹੋ ਗਈ ਉਹ ਬੰਦਾ ਕਹਿੰਦਾ ਹੱਦ ਹੋ ਗਈ ਵੀ ਬੱਚਾ ਮਰ ਗਿਆ ਮੇਰਾ ਐ ਸੋਚਿਆ ਉਹਨੇ ਉਹ ਕਹਿੰਦਾ ਵੀ ਇਸ ਹਿਸਾਬ ਨਾਲ ਤੇ ਬੱਚੇ ਜਦੋਂ ਵੈਨ ਬੱਚਾ ਲਾਉਂਦੀ ਹੈ ਸਕੂਲ ਵੈਨ ਤੇ ਨਿਆਣੇ ਇੱਕਦਮ ਭੱਜਦੇ ਨੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕੋਈ ਕਾਨੂੰਨ ਨਹੀਂ ਇਦਾਂ ਦਾ ਉਹ ਬੰਦੇ ਨੇ ਪੂਰਾ ਰੌਲਾ ਪਾਇਆ 10 ਬੰਦੇ ਇਕੱਠੇ ਕੀਤੇ 10 ਨਾਲ 20 ਹੋ ਗਏ 20 ਨਾਲ 2000 ਬੰਦਾ ਹੋ ਗਿਆ 20 ਤੋਂ 200 200 ਤੋਂ 2000 ਕਹਿੰਦੇ ਕਾਨੂੰਨ ਬਣਾਓ ਬੰਦੇ ਨੇ ਸਾਹ ਨਹੀਂ ਲਿਆ ਉਹਨਾਂ ਚ ਕਰਦਿਆਂ 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 ਕਾਨੂੰਨ ਕੀ ਬਣਿਆ ਬਣਾ ਕੇ ਹਟਿਆ ਜੀ ਉਹ ਪਾਸ ਹੋਇਆ ਪਤਾ ਉਹਨਾਂ ਦੀਆਂ ਅਸੈਂਬਲੀਆਂ ਵਿੱਚ ਪਾਸ ਹੋ ਗਿਆ ਕੀ ਹੋਇਆ ਕਹਿੰਦੇ ਸਕੂਲ ਵੈਨ ਰੁਕੂਗੀ ਤੇ ਸਕੂਲ ਵੈਨ ਵਾਲਾ ਐਦਾਂ ਸਟਾਪ ਸਾਈਨ ਜਿਹੜਾ ਲਿਖਿਆ ਨਾ ਸਟਾਪ ਸਾਈਨ ਐਦਾਂ ਰੱਖੂ ਬਾਹਰੇ ਜਿਹੜੀ ਵੀ ਗੱਡੀ ਆਊ ਉਹਨੂੰ ਖੜਨਾ ਪਊ ਜਿਵੇਂ ਲਾਲ ਬੱਤੀ ਤੇ ਖੜਦੇ ਆ ਇਧਰੋਂ ਗੱਡੀ ਆਉਂਦੀ ਹੋਵੇ ਇਧਰੋਂ ਖੜੋ ਗੱਡੀਆਂ ਖੜਨਗੀਆਂ ਸਟਾਪ ਸਾਈਨ ਪਹਿਲਾਂ ਬਾਹਰ ਰੱਖੂ ਫਿਰ ਡਰਾਈਵਰ ਤਾਕੀ ਖੋਲੂ ਬੱਚੇ ਉਤਰਨਗੇ ਬੱਚੇ ਉਤਰਨਗੇ ਸਾਰੇ ਬੱਚੇ ਜਾਣਗੇ ਬੱਚੇ ਜਦੋਂ ਚਲੇ ਗਏ ਸਾਰੇ ਛੜਕ ਪਾਰ ਕਰ ਗਏ ਫਿਰ ਉਹ ਸਟਾਪ ਸਾਈਨ ਚੱਕੂ ਜਦੋਂ ਸਟਾਪ ਸਾਈਨ ਚੱਕ ਕੇ ਗੱਡੀ 'ਚ ਰੱਖ ਲੂ ਫਿਰ ਗੱਡੀ ਤੋਰੂ ਤੇ ਤਾਂ ਟ੍ਰੈਫਿਕ ਤੁਰੂ ਉਹਨਾਂ ਚਿਰ ਟ੍ਰੈਫਿਕ ਤੁਰੇਗੀ ਨਹੀਂ ਇੱਕ ਦਾ ਪੁੱਤ ਤੇ ਮਰ ਗਿਆ ਬੰਦੇ ਨੇ ਸਾਹ ਨਹੀਂ ਲਿਆ ਮੁੜ ਕੇ ਨਹੀਂ ਕਿਸੇ ਦਾ ਮਰਿਆ ਆਖੋ ਸਤਨਾਮ
ਸ੍ਰੀ ਵਾਹਿ
ਆਹ ਸਿਸਟਮ ਐਦਾਂ ਬਣਦੇ ਆ ਸਾਡੇ ਵਰਗੇ ਭਾਈ ਰੱਬ ਲੈ ਗਿਆ ਹਾਏ ਰੱਬ ਲੈ ਗਿਆ ਨਿੱਕੇ ਨਿੱਕੇ ਲੈ ਗਿਆ ਕਿੰਨੇ ਬੱਚੇ ਲੈ ਗਿਆ ਆਹ ਰੱਬ ਨੇ ਐਦਾਂ ਕਰਦੇ ਆ ਸਾਡੀ ਪ੍ਰੋਬਲਮ ਹੈ ਇਹ ਪਤਾ ਨਹੀਂ ਕਿੰਨੇ ਕੁ ਮਰਦੇ ਕਿੰਨੇ ਕੁ ਨਿਆਣੇ ਮਰਦੇ ਉਸ ਦੇਸ਼ ਵਿੱਚ ਜਿਹੜੇ ਸਾਡੇ ਕਰਨ ਵਾਲੇ ਕੰਮ ਸੀ ਉਹ ਸਾਨੂੰ ਕਰਨੇ ਪੈਣਗੇ ਉਹ ਸਾਨੂੰ ਕਰਨੇ ਪੈਣਗੇ ਜੀ ਉਹ ਸਿਸਟਮ ਸਾਨੂੰ ਬਣਾਉਣਾ ਪਿਆ। ਪ੍ਰੋਬਲਮਾਂ ਸਾਡੀਆਂ ਜੀ ਰੱਬ ਵੈਰੀ ਨਹੀਂ। ਆਪਾਂ ਪੜ੍ਹਦੇ ਹੁੰਦੇ ਸੀ ਨਾ ਨਿੱਕੇ ਨਿੱਕੇ, ਆ ਕਈ ਵਾਰੀ ਟਾਲੀਆਂ ਤੇ ਲਿਖਿਆ ਹੁੰਦਾ ਕਹਿੰਦੇ ਰੱਬ ਨਹੀਂ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦੇ ਰੱਬ ਨਾ ਕਿਸੇ ਦਾ ਵੈਰੀ। ਵੈਰੀ ਤੇਰੇ ਐਬ ਬੰਦੇ ਰੱਬ ਨਾ ਕਿਸੇ ਦਾ ਵੈਰੀ। ਵੈਰੀ ਤੇਰੇ ਐਬ ਬੰਦੇ ਰੱਬ ਨਾ ਕਿਸੇ ਦਾ ਵੈਰੀ। ਤੇਰੇ ਐਬ ਬੰਦੇ ਰੱਬ ਨਾ ਕਿਸੇ ਦਾ ਵੈਰੀ। ਵੈਰੀ ਤੇਰੇ ਐਬ ਬੰਦਿਆ ਰੱਬ ਨਾ ਕਿਸੇ ਦਾ ਵੈਰੀ। ਵੈਰੀ ਤੇਰੇ ਐਬ ਬੰਦਿਆ
ਇੱਥੇ ਰੱਬ ਨਾ ਕਿਸੇ ਦਾ ਵੈਰੀ। ਕਿਸੇ ਦਾ ਨਹੀਂ ਵੈਰੀ ਵੈਰੀ ਤੇਰੇ ਐਬ ਬੰਦਿਆ ਰੱਬ ਨਹੀਂ ਕਿਸੇ ਦਾ ਵੈਰੀ। ਵੈਰੀ ਤੇਰੇ ਐਬ ਬੰਦਿਆ ਰੱਬ ਨਾ ਕਿਸੇ ਦਾ ਵੈਰੀ। ਵੈਰੀ ਤੇਰੇ ਐਬ ਬੰਦਿਆ ਇੱਥੇ ਰੱਬ ਨਾ ਕਿਸੇ ਦਾ ਵੈਰੀ। ਵੈਰੀ ਤੇਰੇ ਐਬ ਬੰਦਿਆ ਇੱਥੇ ਰੱਬ ਨਾ ਕਿਸੇ ਦਾ।
ਪੜੋ ਪੜੋ
ਵੈਰੀ ਤੇਰੇ ਵੈਰੀ ਤੇਰੇ ਵੈਰੀ ਤੇਰੇ ਜੀ ਐਬ ਬੰਦਿਓ। ਵੈਰੀ ਤੇਰੇ ਜੀ ਐਬ ਬੰਦਿਓ। ਵੈਰੀ ਤੇਰੇ ਜੀ ਐਬ ਬੰਦਿਓ। ਵੈਰੀ ਤੇਰੇ ਵੀ ਐਬ ਬੰਦਿਆ। ਵੈਰੀ ਤੇਰੇ ਜੀ ਐਬ ਬੰਦਿਆ। ਵੈਰੀ ਤੇਰੇ ਜੀ ਐਬ ਬੰਦਿਆ।
ਓ ਵੈਰੀ ਤੇਰੇ ਜੀ ਐਬ ਬੰਦਿਆ। ਵੈਰੀ ਤੇਰੇ ਨੇ ਐਬ ਬੰਦਿਆ।
ਵੈਰੀ ਤੇਰੇ ਜੀ ਐਬ ਬੰਦਿਆ। ਵੈਰੀ ਤੇਰੇ ਜੀ ਐਬ ਬੰਦਿਆ। ਵੈਰੀ ਤੇਰੇ ਜੀ ਐਬ ਬੰਦਿਆ। ਵੈਰੀ ਤੇਰੇ ਜੀ ਐਬ ਬੰਦਿਆ
ਇੱਥੇ ਰੱਬ ਨਾ ਕਿਸੇ ਦਾ। ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ
ਬੰਦਿਆ।
ਵੈਰੀ ਤੇਰੇ ਐਬ ਬੰਦਿਆ
ਇੱਥੇ ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਇੱਥੇ ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਓਏ ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਇੱਥੇ ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਇੱਥੇ ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਇੱਥੇ ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਰੱਬ ਨਾ ਕਿਸੇ ਦਾ ਵੈਰੀ।
ਵੈਰੀ ਤੇਰੇ ਐਬ ਬੰਦਿਆ
ਰੱਬ ਨਹੀਂ ਵੈਰੀ ਇੱਥੇ ਕਿਸੇ। ਉਹਨੇ ਐਬ ਐਬ ਮਤਲਬ ਭੈੜੀਆਂ ਆਦਤਾਂ। ਇਹ ਗੱਲ ਪੱਕੀ ਦਿਮਾਗ ਚ ਵਾੜਦੀ ਪੈਣੀ। ਇੱਥੇ ਅਟੈਕ ਹੋ ਗਿਆ, ਉੱਥੇ ਹੋ ਗਿਆ, ਐ ਮਰ ਗਿਆ, ਐ ਮਰ ਗਿਆ। ਭੋਗਦੇ ਮੈਂ ਹੈਰਾਨ ਹੁੰਦਾ। ਮੈਂ ਕੱਲ ਇੱਕ ਜਗ੍ਹਾ ਗਿਆ ਸੀ, ਉੱਥੇ ਇੱਦਾਂ ਹੀ ਗੱਲ ਹੋਈ ਜਾਂਦੀ ਹੈ ਵੀ ਚਲੋ ਭਾਈ ਰੱਬ ਦਾ ਪਾਣਾ। ਇੱਥੇ ਰੱਬ ਦੀ ਗੱਲ, ਰੱਬ ਨੇ ਮਾਰਿਆ ਉਹ ਬੰਦਾ, ਸਿਸਟਮ ਨੇ ਜਾਣਨੀ, ਸੋਚ ਨੇ ਜਾਣਨੀ। ਇਹ ਸਾਡੀ ਪ੍ਰੋਬਲਮ ਹੈ। ਕੁਦਰਤ ਤੇ ਉਵੇਂ ਹੀ ਕੰਮ ਕਰਦੀ ਹੈ ਜੀ ਕੁਦਰਤ ਦੀ ਰਿਕੁਆਇਰਮੈਂਟ ਜੇ ਪੂਰੀ ਨਹੀਂ ਨਾ ਕਰਦਾ ਬਸ ਸ਼ਰਤਾਂ ਨੇ ਉਹਦੀਆਂ ਤੰਦਰੁਸਤੀ ਮਿਲ ਜਾਏਗੀ ਪਰ ਉਹਦੀਆਂ ਸ਼ਰਤਾਂ ਪੂਰੀਆਂ ਰੱਖੀਆਂ 80 ਸਾਲ ਦੀ ਉਮਰ ਭੋਗ ਲਏਗਾ 100 ਸਾਲ ਵੀ ਭੋਗ ਸਕਦਾ ਪਰ ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਇੱਕ ਇੱਕ ਚੀਜ਼ ਪੂਰੀ ਰੱਖਣੀ ਹੋ ਸਕਦਾ ਠੀਕ ਸਾਰਾ ਕੁਝ ਸਟ੍ਰੈਸ ਨਾ ਲੈ ਬੋਝ ਨਾ ਪਾ ਆਪਣੇ ਆਪ ਨੂੰ ਹੌਸਲੇ 'ਚ ਰੱਖ ਪੋਜ਼ਿਟਿਵ ਪੋਜ਼ਿਟਿਵ ਰਹਿ ਕੁਝ ਨਵਾਂ ਜ਼ਿੰਦਗੀ 'ਚ ਕਰਦਾ ਰਹਿ ਉਤਸ਼ਾਹਿਤ ਰਹੀ 100 ਸਾਲ ਵੀ ਭੋਗ ਸਕਦਾ ਕੱਲੀ ਖੁਰਾਕ ਨਹੀਂ ਕਈ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ 100 ਸਾਲ ਤੱਕ ਜਾਣ ਲਈ ਕੁਦਰਤ ਦੀ ਰਿਕੁਆਇਰਮੈਂਟ ਹੈ ਪੂਰੀ ਕਰ ਪਰ ਕਿੱਥੇ ਹੁਣ ਕਦੇ ਕਾਮ ਹਾਵੀ ਹੋ ਗਿਆ ਕਾਮ ਦੀ ਪੂਰਤੀ ਨਾ ਹੋਈ ਤਾਂ ਗੁੱਸਾ ਚੜ ਗਿਆ ਗੁੱਸਾ ਸਰੀਰ ਗਾਲ ਦਿੰਦਾ ਕਦੇ ਲੋਭ ਹਾਵੀ ਹੋਇਆ ਹੋਇਆ ਲੋਭ ਦੀ ਪੂਰਤੀ ਨਾ ਹੋਈ ਤਾਂ ਗੁੱਸਾ ਚੜ ਗਿਆ ਕਦੇ ਮੋਹ ਹਾਵੀ ਹੋ ਗਿਆ ਬੱਚਿਆਂ ਨੇ ਮਾੜੀ ਦੀ ਕਦਰ ਨਾ ਕੀਤੀ ਤਾਂ ਗੁੱਸਾ ਚੜ ਗਿਆ ਤੇ ਕਦੇ ਹੰਕਾਰ ਹਾਵੀ ਹੋ ਗਿਆ ਈਗੋ ਤੇ ਸੱਟ ਮਾਰੀ ਕਿਸੇ ਨੇ ਚੱਜ ਤਰ੍ਹਾਂ ਨਾਂ ਨਹੀਂ ਲਿਆ ਸਾਹਿਬ ਨਹੀਂ ਕਿਹਾ ਸਰਦਾਰ ਸਾਹਿਬ ਨਹੀਂ ਕਿਹਾ ਸਰੋਪਾ ਨਹੀਂ ਪਾਇਆ ਮਾਨ ਆਦਰ ਨਹੀਂ ਦਿੱਤਾ ਕਹਿੰਦੇ ਤਾਂ ਗੁੱਸਾ ਚੜ ਗਿਆ ਗੁੱਸਾ ਚੜਦਾ ਹੈ ਕਈ ਤੇ ਗੁੱਸਾ ਕੱਢ ਦਿੰਦੇ ਆ ਉੱਚੀ ਸਾਰੀ ਬੋਲ ਕੇ ਕਹਿ ਦਿੰਦੇ ਵੀ ਐ ਕਿਵੇਂ ਤੇ ਕਈ ਅੰਦਰ ਹੀ ਅੰਦਰ ਹੀ ਘੁੱਟੀ ਜਾਂਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਬੀਪੀ ਹਾਈ ਹੋ ਜਾਂਦਾ ਸਟ੍ਰੈਸ ਪਈ ਰਹਿੰਦੀ ਹੈ ਉਲਝੇ ਰਹਿੰਦੇ ਆ ਇਹ ਕਈ ਚੀਜ਼ਾਂ ਦੂਰ ਕਰਨੀਆਂ ਪੈਣੀਆਂ ਕੱਲਾ ਖਾਣੇ ਦਾ ਹੀ ਖਿਆਲ ਨਹੀਂ ਰੱਖਣਾ ਪੈਣਾ ਆਖੋ ਸਤਨਾਮ ਕਿਉਂਕਿ ਸਵਾਲ ਖੜਾ ਹੋਣਾ ਵੀ ਕਈ ਬੰਦੇ ਦੇ ਖਾਣੇ ਦਾ ਖਿਆਲ ਰੱਖਦੇ ਆ ਉਹ ਕਿਵੇਂ ਅਟੈਕ ਹੋ ਗਿਆ ਕਈ ਬੰਦੇ ਦੇ ਖਾਂਦੇ ਵੀ ਬੜਾ ਕੰਟਰੋਲ 'ਚ ਨਹੀਂ ਭਾਈ ਇਹ ਬਿਮਾਰੀਆਂ ਕਈ ਤਰੀਕਿਆਂ ਨਾਲ ਆਉਂਦੀਆਂ ਇਹ ਰੋਗ ਕਈ ਤਰੀਕਿਆਂ ਨਾਲ ਆਉਂਦੇ ਆ ਸਾਨੂੰ ਸਾਰਾ ਖਿਆਲ ਰੱਖਣਾ ਪੈਣਾ ਆਪਣੇ ਤਨ ਦਾ ਵੀ ਆਪਣੇ ਮਨ ਦਾ ਵੀ ਰੱਬ ਦੋਸ਼ੀ ਨਹੀਂ ਕਿਤੇ ਵੀ ਭਾਈ ਸਾਡੀ ਪ੍ਰੋਬਲਮ ਹੈ ਇਹ ਸਾਡੀ ਮੁਸ਼ਕਲ ਹੈ ਪਛਤਾਵਾ ਕਰਿਆ ਕਰੀਏ ਆਪਣੀਆਂ ਗਲਤੀਆਂ ਤੇ ਜਦੋਂ ਵੀ ਬਸ ਇਹ ਬਿਮਾਰੀ ਡਾਕਟਰ ਦਾ ਨਾ ਸ਼ੂਗਰ ਉਹਦੀ ਚੇਤਾ ਕਰ ਲਿਆ ਕਰ ਹਾਏ ਹੋਏ ਮੈਂ ਹੀ ਸੀ ਜਿਹੜਾ ਰਸਗੁੱਲਿਆਂ ਤੇ ਟੁੱਟ ਕੇ ਪੈ ਜਾਂਦਾ ਸੀ ਹਾਏ ਹੋਏ ਮੇਰਾ ਹੀ ਦੋਸ਼ ਐ ਕਿਹਾ ਐ ਨਹੀਂ ਫਿਰ ਖੰਡ ਪਾਠ ਕਰਾਓ ਜੀ ਠੀਕ ਰਵੇ ਸਿਹਤ ਖੰਡ ਪਾਠ ਲੈ ਕਰਾ ਲੈ ਲੜੀ ਚ ਕਰਾ ਜਿੱਥੇ ਮਰਜ਼ੀ ਕਰਾ ਖੰਡ ਪਾਠ ਕਰਾ ਕੇ ਨਹੀਂ ਪਰਮਾਤਮਾ ਨਾਲ ਤੈਨੂੰ ਖੰਡ ਪਾਠ ਜੋੜਦਾ ਹੈ ਬਾਣੀ ਤੈਨੂੰ ਪਰਮਾਤਮਾ ਨਾਲ ਜੋੜਦੀ ਹੈ ਤੇ ਪਰਮਾਤਮਾ ਕੀ ਹੈ ਪਰਮਾਤਮਾ ਦੇ ਨਿਯਮ ਤੇ ਨਿਯਮ ਤੂੰ ਤੋੜੀ ਜਾਂਦਾ ਹੈ ਫਿਰ ਖੰਡ ਪਾਠ ਕੀ ਕਰੂ ਤੈਨੂੰ ਗੁਰਬਾਣੀ ਤੇ ਰੱਬ ਨਾਲ ਜੁੜਨ ਦੀ ਗੱਲ ਕਹਿੰਦੀ ਹੈ ਗੁਰਬਾਣੀ ਕਹਿੰਦੀ ਰੱਬ ਦੇ ਨਿਯਮ ਸਮਝ ਗੁਰਬਾਣੀ ਕਹਿੰਦੀ ਹੈ ਰੱਬ ਦੇ ਨਿਯਮਾਂ ਨੂੰ ਵਿੱਚ ਖਲਾਰੀ ਵਿੱਚ ਜੇ ਰੱਬ ਦੇ ਨਿਯਮ ਫੋਲੋ ਕਰੇਗਾ ਰੱਬ ਦਾ ਕਾਨੂੰਨ ਚੇਤਾ ਰੱਖਿਓ ਨਿਯਮ ਕਾਨੂੰਨ ਰੱਬ ਦਾ ਕਾਨੂੰਨ ਜੇ ਤੇਰੀ ਜ਼ਿੰਦਗੀ ਦੇ ਵਿੱਚ ਹੋ ਤੇਰਾ ਕੋਈ ਵਾਲ ਵਿੰਗਾ ਕਰਨ ਵਾਲਾ ਨਹੀਂ ਜੰਮਿਆ ਇਹ ਚੇਤਾ ਰੱਖਿਓ ਰੱਬ ਦਾ ਕਾਨੂੰਨ ਫੋਲੋ ਕਰੇ ਜਿਵੇਂ ਹੁਣ ਐ ਕਹਿ ਲਓ ਵੀ ਯਾਰ ਐ ਕਿਵੇਂ ਤੈਨੂੰ ਚੱਕ ਕੇ ਲੈ ਜਾਣਗੇ ਜੇ ਤੈਂ ਕੋਈ ਗਲਤੀ ਕੀਤੀ ਨਹੀਂ 60 ਦੀ ਸਪੀਡ ਤੇ ਜਾਂਦਾ ਐ ਚਲਾਨ ਕਿਵੇਂ ਕੱਟ ਦੇਣਗੇ 60 ਲਿਖੀ ਹੈ 60 ਤੇ ਜਾਂਦਾ ਐ ਐ ਕਿਵੇਂ ਚਲਾਨ ਕੱਟ ਦੇਣਗੇ ਜਦੋਂ ਸਹੀ ਜਾ ਰਿਹਾ ਜੇ ਸਹੀ ਜਾਵੇ ਨਾ ਰੱਬ ਦਾ ਕਾਨੂੰਨ ਮੰਨੇ ਫਿਰ ਤੇ ਭਾਵੇਂ ਰੱਬ ਨੂੰ ਵੀ ਚੈਲੰਜ ਕਰ ਲੈ ਰੱਬ ਦਾ ਕਾਨੂੰਨ ਮੰਨ ਕੇ ਰੱਬ ਦਾ ਜੋ ਨਿਯਮ ਨੇ ਰੱਬਾ ਤੇਰਾ ਨਿਯਮ ਨਹੀਂ ਮੈਂ ਤੋੜਦਾ ਉਹ ਕਹੇਗਾ ਬਸ ਫਿਰ ਮੇਰੇ ਕਹਿਣੇ ਦੇ ਸਾਰੇ ਮੰਨਦਾ ਫਿਰ ਭਾਵੇਂ ਮੈਨੂੰ ਮਜ਼ਾਕ ਵੀ ਕਰੀ ਜਾਂਦਾ ਤਾਂ ਕੀ ਹੈ ਪੁੱਤ ਲਾਇਕ ਹੋਵੇ ਲਾਇਕ ਹੋਵੇ ਫਿਰ ਭਾਵੇਂ ਜੋ ਮਰਜ਼ੀ ਕਹੀ ਜਾਵੇ ਨਿਯਮ ਫੋਲੋ ਕਰ ਤੂੰ ਜੋ ਮੈਂ ਨਿਯਮ ਬਣਾਏ ਹੈ ਉਹਨਾਂ ਨੂੰ ਮੰਨ ਮੇਰੇ ਬਣਾਏ ਹੋਏ ਅਸੂਲਾਂ ਨੂੰ ਵਿਚਾਲੇ ਰੱਖ ਫਿਰ ਤੇ ਭਾਵੇਂ ਭਾਈ ਸਾਧ ਸੰਗਤ ਵਿੱਚ ਆ ਕੇ ਸਮਝ ਲਓ ਫਿਰ ਤੇ ਵਿੱਚ ਕਰਤਾ ਪੁਰਖ ਜਿਨ੍ਹਾਂ ਨੇ ਖਿਲਾਰਿਆ ਹੋਇਆ ਜਿਹੜੇ ਰੱਬ ਨੂੰ ਵਿੱਚ ਰੱਖਦੇ ਆ ਆਪਣੀ ਜ਼ਿੰਦਗੀ ਵਿੱਚ ਰੱਬ ਨੂੰ ਵਿੱਚ ਕੀ ਰੱਖਣਾ ਹੈ ਰੱਬ ਦਾ ਕਾਨੂੰਨ ਰੱਬ ਨੂੰ ਵਿਚਾਲੇ ਰੱਖਣ ਦਾ ਮਤਲਬ ਹੈ ਰੱਬ ਦਾ ਨਿਯਮ ਹਰ ਜਗ੍ਹਾ ਰੱਬ ਦੇ ਨਿਯਮ ਰੱਖੀ ਵਿਚਾਲੇ ਵੀ ਪਰਮਾਤਮਾ ਦਾ ਕਾਨੂੰਨ ਐ ਕਹਿੰਦਾ ਮਨਾ ਜੇ ਕਾਨੂੰਨ ਤੋੜੇਗਾ ਤੇ ਆਹ ਪਰੇਸ਼ਾਨੀਆਂ ਖੜੀਆਂ ਹੋ ਜਾਣਗੀਆਂ ਤੇ ਜੇ ਰੱਬ ਦਾ ਕਾਨੂੰਨ ਵਿੱਚ ਰੱਖੇਗਾ ਤੇਰਾ ਵਾਲ ਵਿੰਗਾ ਨਹੀਂ ਹੋ ਸਕਦਾ ਵਿੱਚ ਕਰਤਾ ਪੁਰਖ ਲਾ ਹੁਣ ਆਹ ਸ਼ਬਦ ਸੁਣਿਓ ਇੱਕ ਵਾਰ
ਵਿੱਚ ਕਰਤਾ ਪੁਰਖ ਖਲੋ ਵਾਲ ਨਾ ਵਿੰਗਾ ਹੋਆ ਮਜਨ ਗੁਰੇ ਅੰਧਾਰਾ ਸੇ ਜਪ ਹਰ ਹਰ ਕਿਨ ਵਿਖਨਾ ਸੇ।
ਜਪ ਦਾ ਮਤਲਬ ਕੀ ਸੀ? ਜਾਣ। ਜਪ ਮਤਲਬ ਜਾਣ, ਪਰਮਾਤਮਾ ਨੂੰ ਤੂੰ ਜਾਣ ਹਰ ਜਗ੍ਹਾ ਹਰ ਥਾਂ। ਪਰਮਾਤਮਾ ਨੂੰ ਜਾਣਨਾ ਮਤਲਬ ਪਰਮਾਤਮਾ ਦਾ ਕਾਨੂੰਨ, ਨਿਯਮ, ਨਿਯਮ ਜਾਣ। ਹੁਣ ਜਿਵੇਂ ਭਾਈ ਵੇਖੋ, ਦਰਖਤ ਲੱਗਿਆ, ਪਾਣੀ ਨਹੀਂ ਪਾਵਾਂਗੇ ਸੁੱਕ ਜੂਗਾ, ਸੁੱਕ ਗਿਆ, ਤੂੰ ਨਿਯਮ ਚੇਤਾ ਰੱਖ ਵੀ ਪਾਣੀ ਦੇਣਾ ਹੈ, ਪਾਣੀ ਦੇਈ ਚੱਲ, ਪਾਣੀ ਪਾਈ ਚੱਲ, ਸੁੱਕਣਾ ਹੀ ਨਹੀਂ ਹੈ, ਵਿਚਾਲੇ ਰੱਖਣਾ ਨਿਯਮ ਜ਼ਿੰਦਗੀ ਦੇ ਵਿੱਚ। ਜੇ ਸੁੱਖ ਲੈਣਾ ਰੱਬ ਦੇ ਨਿਯਮ ਨੂੰ ਵਿੱਚ ਰੱਖੀ, ਰੱਬ ਨੂੰ ਵਿਚਾਲੇ ਰੱਖਣਾ, ਰੱਬ ਦੇ ਅਸੂਲ, ਰੱਬ ਦਾ ਕਾਨੂੰਨ ਵਿਚਾਲੇ ਰੱਖ, ਤੇਰਾ ਵਾਲ ਵੀ ਵਿੰਗਾ ਨਹੀਂ ਹੋਊ। ਮੱਜਣ ਗੁਰ ਆਉਂਦਾ ਰਾਸੇ, ਮਨ ਦਾ ਇਸ਼ਨਾਨ, ਕਹਿੰਦੇ ਰਾਸ ਆ ਗਿਆ ਜੀ, ਹੁਣ ਮਨ ਦਾ ਨਹਾਉਣ ਚੱਲ ਰਿਹਾ ਜੀ, ਤਨ ਦਾ ਨਹੀਂ, ਮਨ ਦਾ ਨਹਾਉਣ। ਤੇ ਮਨ ਦੀ ਮੈਲ ਲੈਂਦੀ ਹੈ ਕਥਾ ਨਾਲ, ਵਿਚਾਰ ਨਾਲ, ਤੇ ਵਿਚਾਰ ਹੁੰਦੀ ਹੈ ਸਤਸੰਗ ਸਰੋਵਰ ਤੇ, ਇਹ ਚੇਤਾ ਰੱਖਿਓ, ਸਤਸੰਗ ਸਰੋਵਰ ਤੇ ਮਨ ਦੀ ਮੈਲ ਲੈਂਦੀ ਹੈ। ਇੱਥੇ ਮਨ ਦੇ ਨਹਾਉਣ ਦੀ ਗੱਲ ਚੱਲ ਰਹੀ ਹੈ। ਮੱਜਣ ਗੁਰ ਆਉਂਦਾ ਰਾਸੇ, ਫਿਰ ਪੜੋ,
ਮੱਜਣ ਗੁਰ ਆਉਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਸੇ।
ਕਹਿੰਦੇ ਕਿਲ ਵਿਖ ਨਸ ਗਏ ਜਦੋਂ ਸਮਝ ਗਏ, ਸਮਝ ਆ ਗਿਆ, ਜਪਿਆ ਸਮਝਿਆ ਕਿ ਹਰ ਹਰ, ਹਰੀ ਨੂੰ ਸਮਝਿਆ। ਹਰੀ ਨੂੰ ਸਮਝਣਾ ਮਤਲਬ ਹਰੀ ਦਾ ਕਾਨੂੰਨ, ਪਰਮਾਤਮਾ ਦੇ ਨਿਯਮ। ਨਿਯਮ ਕੀ ਨੇ? ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ, ਇਹ ਨਿਯਮ ਨੇ। ਭੋਗਾਂ ਵਿੱਚ ਪਵਾਂਗੇ ਰੋਗੀ ਹੋਵਾਂਗੇ, ਜੀਵ ਦੇ ਭੋਗ ਭੋਗਦਾ ਹੈ ਰੋਗੀ ਹੋਵਾਂਗੇ, ਇਹ ਸਾਰੇ ਰੋਗ ਲੱਗਣਗੇ। ਫਿਰ ਜੇ ਰੱਬ ਦੇ ਨਿਯਮ ਜ਼ਿੰਦਗੀ ਦੇ ਵਿਚਾਲੇ ਰੱਖਾਂਗੇ, ਪਰਮਾਤਮਾ ਦੀ ਸ਼ਰਨ ਵਿੱਚ ਰਵਾਂਗੇ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ। ਐ ਨਹੀਂ ਵੀ ਤੂੰ ਨਿਯਮ ਤੋੜੀ ਜਾ ਤੇ ਰੱਬ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਊ। ਜਿਹੜਾ ਰੱਬ ਦੇ ਨਿਯਮਾਂ ਦੀ ਸ਼ਰਨ ਵਿੱਚ ਰਹੂ, ਨਿਯਮ ਤੋੜੂ ਨਹੀਂ, ਉਹਨੂੰ ਤੱਤੀ ਵਾਹ ਲੱਗਣੀ ਹੋਈ ਨਹੀਂ ਬਸ। ਤੇ ਜੇ ਨਿਯਮ ਤੋੜੂ, ਉਹਨੂੰ ਤੱਤੀ ਵਾਹ ਤੋਂ ਕੋਈ ਨਹੀਂ ਬਚਾ ਸਕਦਾ, ਫਿਰ ਨਹੀਂ ਬਚਾ ਸਕਦਾ। ਖੰਡ ਪਾਠ ਕਰਾ ਕੇ ਰਸਗੁੱਲੇ ਖਾਏਗਾ, ਫਿਰ ਤੇਰੀ ਸ਼ੂਗਰ ਡਾਊਨ ਨਹੀਂ ਆਉਣੀ। ਇੱਧਰ ਪਾਠ ਚੱਲਦਾ ਹੈ, ਉੱਧਰ ਰਸਗੁੱਲੇ ਖਾਣਾ ਹੈ, ਤੇ ਪਾਠ ਕਾਹਦੇ ਲਈ ਕਰਾਇਆ? ਕਹਿੰਦੇ ਬਿਮਾਰੀ ਠੀਕ ਹੋ ਜੇ। ਐਂ ਕਿਵੇਂ ਹੋ ਜੂ? ਨਿਯਮ ਤੋੜ ਕੇ ਗੱਲ ਨਹੀਂ ਬੰਨੀ, ਤੈਨੂੰ ਨਿਯਮ ਮੰਨਣਾ ਪੈਣਾ। ਇਹ ਗੱਲ ਸਮਝਿਓ ਵੀ ਜਿਹੜਾ ਵਿੱਚ ਖੜਾ ਮਤਲਬ ਵੱਜ ਰੱਬ ਦੇ ਕਾਨੂੰਨ ਵਿੱਚ ਖੜਾ ਹੈ, ਉਹਨੂੰ ਜਿਹੜਾ ਮੰਨਦਾ ਹੈ ਉਹਦੀ ਕਦੇ ਜਾਨ ਔਖੀ ਨਹੀਂ ਹੋ ਸਕਦੀ। ਵਿੱਚ ਕਰਤਾ ਪੁਰਖ ਖਲੋਆ, ਜ਼ਿੰਦਗੀ ਦੇ ਨਿਯਮਾਂ ਨੂੰ ਵਿੱਚ, ਰੱਬ ਦੇ ਨਿਯਮਾਂ ਨੂੰ ਵਿੱਚ ਖਿਲਾਰ ਕੇ ਰੱਖੀ। ਅੱਗੇ ਸੁਣਿਓ ਭਾਈ ਧਿਆਨ ਨਾਲ,
ਸੰਤੋ ਰਾਮਦਾਸ ਸਰੋਵਰ ਨਿਖਾ।
ਰਾਮ ਦੇ ਦਾਸਾਂ ਦਾ ਸਰੋਵਰ ਬਹੁਤ ਵਧੀਆ ਹੈ, ਰਾਮਦਾਸ ਸਰੋਵਰ। ਰਾਮਦਾਸ ਗੁਰੂ ਰਾਮਦਾਸ ਜੀ ਨੂੰ ਨਹੀਂ ਕਿਹਾ ਇੱਥੇ, ਰਾਮਦਾਸ ਜਿਹੜੇ ਰੱਬ ਨੂੰ ਮੰਨਣ ਵਾਲੇ ਉਹਦੇ ਦਾਸ ਨੇ। ਪਰ ਰਾਮ ਮਤਲਬ ਰਮਿਆ ਹੋਇਆ, ਦਾਸ ਮਤਲਬ ਰਮੇ ਹੋਏ ਪਰਮਾਤਮਾ ਦੇ ਸੇਵਕ ਨੇ, ਜਿਹੜੇ ਨਿਯਮ ਮੰਨਣ ਵਾਲੇ ਨੇ, ਚੰਗੇ ਨਾਗਰਿਕ ਨੇ, ਚੰਗੇ ਸਿੱਖ ਨੇ, ਰੱਬ ਦੇ ਪਰਮਾਤਮਾ ਦੇ ਨਿਯਮਾਂ ਨੂੰ ਫੋਲੋ ਕਰਨ ਵਾਲੇ ਰਾਮਦਾਸ, ਉਹਨਾਂ ਦੀ ਸੰਗਤ ਕਰਦਾ। ਸਰੋਵਰ ਕੀ ਹੈ? ਉਹਨਾਂ ਦੀ ਸੰਗਤ ਕਰਨੀ, ਜਿੱਥੇ ਮਨ ਦੀ ਮੈਲ ਲੈਂਦੀ ਹੈ। ਫਿਰ ਪੜੋ,
ਰਾਮਦਾਸ ਸਰੋਵਰ ਨਿਖਾ, ਜੋ ਨਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ ਕਾ।
ਜਿਹੜਾ ਮਨ ਦੀ ਮੈਲ ਲਾਵੇ ਉਧਾਰ ਹੋ ਜਾਂਦਾ ਜੀ। ਜਿਹੜਾ ਅਕਲ ਲੈ ਕੇ ਸਤਸੰਗ ਸਰੋਵਰ ਦੇ ਵਿੱਚ ਆ ਕੇ ਚੁੱਭਾ ਲਾਵੇ, ਇਸ਼ਨਾਨ ਕਰੇ, ਸਤਸੰਗ ਸਰੋਵਰ ਵਿੱਚ ਆਵੇ ਆ ਆ ਆ ਇਸ਼ਨਾਨ ਹੈ ਇਹ ਚੇਤਾ ਰੱਖਿਆ ਅੱਗੇ
ਜੈ ਜੈਕਾਰ ਜਗ ਗਾਵੇ ਮਨ ਚਿੰਦੇ ਅੜੇ ਫਲ ਪਾਵੇ
ਜਿਹੜਾ ਨਿਯਮ ਤੋੜਦਾ ਹੀ ਨਹੀਂ ਸਾਰੀ ਦੁਨੀਆ ਉਹਦੀ ਸਿਫਤਾਂ ਕਰਦੀ ਹੈ ਜਿਹੜਾ ਰੱਬ ਦੇ ਨਿਯਮ ਫੋਲੋ ਕਰਦਾ ਸਿਫਤਾਂ ਹੁੰਦੀਆਂ ਉਹਦੀਆਂ ਉਹ ਹਮੇਸ਼ਾ ਰੱਬ ਦੇ ਕਾਨੂੰਨ ਨੂੰ ਮੰਨੇ ਨਿਯਮਾਂ ਨੂੰ ਮੰਨੇ ਜੋ ਇੱਛਾ ਰੱਖਦਾ ਉਹ ਪੂਰੀ ਹੁੰਦੀ ਹੈ ਭਾਵ ਕਿ ਨਿਯਮਾਂ ਤੋਂ ਉਲਟ ਇੱਛਾ ਰੱਖਣੀ ਨਹੀਂ ਉਹਨੇ ਨਿਯਮਾਂ ਨੂੰ ਫੋਲੋ ਕਰਦਾ ਬਸ ਤੁਸੀਂ ਨਿਯਮਾਂ ਨੂੰ ਮੰਨਿਓ ਰੱਬ ਨੂੰ ਗਾਲਾਂ ਵੀ ਕੱਢੋਗੇ ਤਾਂ ਵੀ ਪ੍ਰੋਬਲਮ ਨਹੀਂ ਦੱਸੋ ਪਿਆਰਿਓ ਇੱਕ ਸੁਣਿਓ ਗੱਲ ਸੁਣਿਓ ਰੱਬ ਦਾ ਇੱਕ ਨਿਯਮ ਹੈ ਵੀ ਬੱਚਾ ਪੈਦਾ ਕਿਵੇਂ ਹੁੰਦਾ ਧਿਆਨ ਨਾਲ ਆਹ ਗੱਲ ਸੁਣਿਓ ਬੱਚਾ ਪੈਦਾ ਕਰਨ ਦਾ ਇੱਕ ਨਿਯਮ ਹੈ ਨਾ ਜੀ ਰਿਕੁਆਇਰਮੈਂਟ ਹੈ ਕੁਦਰਤ ਦੀ ਕੁਦਰਤ ਦੀਆਂ ਸ਼ਰਤਾਂ ਨੇ ਵੀ ਇੱਕ ਔਰਤ ਹੈ ਇੱਕ ਮਰਦ ਹੈ ਉਹਨਾਂ ਦੇ ਸਬੰਧ ਤੋਂ ਬੱਚਾ ਪੈਦਾ ਹੁੰਦਾ ਹੈ ਔਰਤ ਦੇ ਵਿੱਚ ਆਹ ਸੈੱਲ ਚਾਹੀਦੇ ਹੈ ਬੰਦੇ 'ਚ ਆਹ ਸੈੱਲ ਚਾਹੀਦੇ ਹੈ ਕੁਦਰਤ ਦਾ ਕਾਨੂੰਨ ਹੈ ਜਿਹੜਾ ਉਹ ਪੂਰਾ ਕਰਤਾ ਜੇ ਉਹਨਾਂ ਨੇ ਬੱਚਾ ਪੈਦਾ ਹੋਊ ਕਿ ਨਹੀਂ ਹੋਊ ਹੋਊ ਰੱਬ ਨੂੰ ਵੀ ਭਾਵੇਂ ਗਾਲਾਂ ਕੱਢੀ ਜਾਣ ਫਿਰ ਵੀ ਹੋਊ ਤਾਂ ਹੀ ਤੇ ਕਾਮਰੇਡਾਂ ਦੇ ਹੁੰਦੇ ਆ ਰੱਬ ਨੂੰ ਮੰਨਦੇ ਨਹੀਂ ਪਰ ਬੱਚੇ ਉਹਨਾਂ ਦੇ ਵੀ ਹੁੰਦੇ ਆ ਕਿਉਂਕਿ ਕਾਨੂੰਨ ਫੋਲੋ ਕਰਦੇ ਆ ਰੱਬ ਨੂੰ ਗਾਲਾਂ ਕੱਢਦੇ ਸਮਝਦੇ ਹੋ ਗੱਲ ਫਿਰ ਰੁਕੋ ਰੁਕੋ ਸਮਝੋ ਜਿਹੜੇ ਬੰਦੇ ਰੱਬ ਨੂੰ ਬਹੁਤ ਗਾਲਾਂ ਕਈ ਦੇਸ਼ ਇਦਾਂ ਦੇ ਹੈ ਜਿੱਥੇ ਰੱਬ ਨੂੰ ਮੰਨਿਆ ਹੀ ਨਹੀਂ ਜਾਂਦਾ ਚਰਚ ਢਾਤੇ ਚਰਚਾਂ ਨੂੰ ਵੀ ਰੱਬ ਕਹਿੰਦੇ ਹੈ ਹੀ ਨਹੀਂ ਜਦੋਂ ਤੁਸੀਂ ਕਹਿੰਦੇ ਹੋ ਰੱਬ ਉਹ ਦੇਸ਼ ਇਦਾਂ ਦੇ ਹੈ ਜੀ 80% ਲੋਕ ਰੱਬ ਤੋਂ ਨਾਸਤਕ ਨੇ ਤੇ 20% ਰੱਬ ਨੂੰ ਮੰਨਦੇ ਨੇ ਪਰ ਜਿਹੜੇ ਨਾਸਤਕ ਨੇ ਜਦੋਂ ਪਰਮਾਤਮਾ ਦੇ ਨਿਯਮ ਫੋਲੋ ਕਰਦੇ ਐ ਬੱਚਾ ਹੋਣ ਦਾ ਨਿਯਮ ਫੋਲੋ ਕਰਦੇ ਐ ਤੇ ਉਹਨਾਂ ਦੇ ਵੀ ਬੱਚਾ ਹੁੰਦਾ ਪਰ ਰੱਬ ਨੂੰ ਮੰਨਦੇ ਰੱਬ ਨੂੰ ਗਾਲਾਂ ਕੱਢਦੇ ਰੱਬ ਹੈ ਹੀ ਨਹੀਂ ਨਿਯਮ ਫੋਲੋ ਕਰ ਰੱਬ 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 ਨਾ ਵੀ ਕਰੇਗਾ ਤਾਂ ਵੀ ਬਖਸ਼ਿਸ਼ ਹੁੰਦੀ ਰਹਿਣੀ ਹੈ ਕਿਉਂਕਿ ਨਿਯਮ ਘੜੇ ਹੋਏ ਤੂੰ ਰੱਬ ਰੱਬ ਕਰਦਾ ਹੈ ਉਹਦਾ ਕਾਨੂੰਨ ਮੰਨਦਾ ਨਹੀਂ ਫੇਰ ਨਹੀਂ ਗੱਲ ਬਣਦੀ ਜੇ ਉਹਦੇ ਰੂਲ ਨਹੀਂ ਫੋਲੋ ਕਰਨੇ ਤੇ ਰੱਬ ਰੱਬ ਕਰਨ ਨਾਲ ਇਕੱਲਾ ਕੀ ਹੋ ਜਾਣਾ ਅਸੂਲ ਤੇ ਮੰਨਣਾ ਜਿਹੜੇ ਰੱਬ ਦੇ ਨਿਯਮ ਨੇ ਉਹ ਤੇ ਮੰਨ ਤਾਂ ਹੀ ਤੁਸੀਂ ਵੇਖੋਗੇ ਕਿ ਰਿਕੁਆਇਰਮੈਂਟ ਕੁਦਰਤ ਦੀ ਪੂਰੀ ਕਰਦੇ ਨੇ ਜਿਹੜੇ ਉਹਨਾਂ ਦੀਆਂ ਫਸਲਾਂ ਵੀ ਹੁੰਦੀਆਂ ਨੇ ਬਹੁਤ ਵਾਰ ਗੱਲ ਕਰਦੇ ਵੀ ਕਾਮਰੇਡਾਂ ਦੀਆਂ ਫਸਲਾਂ ਵੀ ਹੁੰਦੀਆਂ ਕਾਮਰੇਡਾਂ ਦੇ ਬੱਚੇ ਵੀ ਬਾਹਰ ਜਾਈ ਜਾਂਦੇ ਆ ਕਾਮਰੇਡ ਕੋਠੀਆਂ ਵੀ ਬਣਾ ਲੈਂਦੇ ਆ ਰੱਬ ਨੂੰ ਮੰਨਦੇ ਨਹੀਂ ਰੱਬ ਨੂੰ ਰੋਜ਼ ਗਾਲਾਂ ਕੱਢਦੇ ਉਹਨਾਂ ਦੇ ਬੱਚੇ ਵੀ ਪੈਦਾ ਹੋ ਜਾਂਦੇ ਆ ਇਹ ਕਿਉਂ ਹੁੰਦਾ ਹੈ ਕਿਉਂਕਿ ਉਹ ਕੁਦਰਤ ਦੇ ਕਾਨੂੰਨ ਨੂੰ ਫੋਲੋ ਕਰਦੇ ਹੈ ਰੱਬ ਦਾ ਨਿਯਮ ਫੋਲੋ ਕਰਨਾ ਕਰੇਗਾ ਜਿਹੜਾ ਪਰਮਾਤਮਾ ਨੂੰ ਭਾਵੇਂ ਨਾਮ ਹੀ ਮੰਨੇਗਾ ਰੱਬ ਨੇ ਪਰਮਾਤਮਾ ਦੇ ਨਿਯਮ ਨੂੰ ਪੂਰਾ ਕਰਨ ਕਰਕੇ ਤੈਨੂੰ ਉਹਦਾ ਫਲ ਮਿਲਣਾ ਹੀ ਮਿਲਣਾ ਹੈ ਤੇ ਜੇ ਨਿਯਮ ਤੋੜੇਗਾ ਰੱਬ ਦਾ ਕਾਨੂੰਨ ਤੋੜਨ ਵਾਲਿਆ ਗਾਤਰਾ ਕਿਰਪਾਨ ਪਾ ਲੈ ਪਾਠ ਕਰ ਲੈ ਖੰਡ ਪਾਠ ਕਰਾ ਲੈ ਜਿੰਨੇ ਮਰਜ਼ੀ ਕਰਾ ਲੈ ਜੇ ਰੱਬ ਦਾ ਕਾਨੂੰਨ ਤੂੰ ਫੋਲੋ ਨਹੀਂ ਕਰਦਾ ਫਿਰ ਜਿੰਨਾ ਮਰਜ਼ੀ ਰੱਬ ਰੱਬ ਕਰੀ ਜਾ ਕਾਨੂੰਨ ਫੋਲੋ ਨਹੀਂ ਕਰਦਾ ਤੇ ਕਿਰਪਾ ਨਹੀਂ ਹੁੰਦੀ ਨਿਯਮ ਫੋਲੋ ਕਰੋ ਇਹ ਚੇਤਾ ਰੱਖੀ ਇਹ ਨਾ ਭੁੱਲਿਓ ਗੱਲ ਸਾਡੀ ਪ੍ਰੋਬਲਮ ਇਹ ਰਹਿੰਦੀ ਹੈ ਅਸੀਂ ਉਹਦੇ ਨਿਯਮਾਂ ਨੂੰ ਨਹੀਂ ਸਮਝਦੇ ਕੁਦਰਤ 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 ਜਿਹੜੀ ਇਹਦੀ ਰਿਕੁਆਇਰਮੈਂਟ ਹੈ ਇਹਨੂੰ ਸਮਝੋ ਆ ਗਈ ਮੇਰੇ ਖਿਆਲ ਪਕੜ ਚ ਗੱਲ ਕਹਿੰਦੇ ਇਸ਼ਨਾਨ ਰਾਸ ਆ ਗਿਆ ਕਿਲ ਵਿਖ ਖਤਮ ਹੋ ਗਿਆ ਵਾਹ ਹਾਂਜੀ
ਸਹੀ ਸਲਾਮਤ ਨਾਏ ਆਪਣਾ ਪ੍ਰਭੂ ਤੇ ਆਏ
ਪਿਛਲੀਆਂ ਪੰਕਤੀਆਂ ਦੁਬਾਰਾ ਪੜ੍ਹੋ ਰਾਮਦਾਸ ਸਰੋਵਰ ਨੀਕਾ
ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ
ਗੱਲ ਮਨ ਦੇ ਇਸ਼ਨਾਨ ਦੀ ਚੱਲਦੀ ਹੈ ਜੀ ਤਨ ਦੇ ਇਸ਼ਨਾਨ ਨੂੰ ਗੁਰੂ ਸਾਹਿਬ ਨਹੀਂ ਮੰਨਦੇ ਕਹਿੰਦੇ ਮਨ ਦਾ ਇਸ਼ਨਾਨ ਕਰਾਓ ਤੇ ਨਹਾਵਣ ਚੱਲੇ ਤੀਰਥੀ ਮਨ ਖੋਟੇ
ਤਨ ਚੋਰ
ਲੋ ਸੁਣਿਓ ਕਹਿੰਦੇ ਭਾਈ ਜੇ ਮਨ ਵਿੱਚ ਖੋਟ ਲਈ ਫਿਰਦਾ ਹੈ ਤੇ ਤੀਰਥਾਂ ਤੇ ਨਹਾਈ ਵੀ ਚੱਲ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਆ ਪੂਰੀ ਪੰਕਤੀਆਂ ਸੁਣ ਲਿਓ ਇੱਕ ਵਾਰ ਕਹਿੰਦੇ ਤੁੰਬੜੀ ਕੌੜੀ ਹੈ ਤੁੰਮੀ ਕਹਿੰਦੇ ਲਈ ਫਿਰੋ ਭਾਵੇਂ ਜਿੰਨਾ ਮਰਜ਼ੀ ਤੁਸੀਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਾਈ ਜਾਓ ਅੰਦਰਲੀ ਜ਼ਹਿਰ ਕਹਿੰਦੇ ਉਹਦੀ ਖਤਮ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜੇ ਬੰਦੇ ਸਾਧ ਹੈ ਭਾਵ ਜੀਵਨ ਜਿਨ੍ਹਾਂ ਦਾ ਚੰਗਾ ਹੈ ਉਹ ਬਿਨਾਂ ਨਾਤਿਆਂ ਵੀ ਸਾਧ ਹੈ ਤੇ ਜਿਹੜੇ ਚੋਰ ਨੇ ਮਨ ਕਰਕੇ ਵਿਗੜੇ ਹੋਏ ਬੰਦੇ ਹੈ ਕਮੀਨਗੀਆਂ ਕਰਦੇ ਹੈ ਉਹ ਕਹਿੰਦੇ ਸਰੋਵਰਾਂ 'ਚ ਨਹਾ ਕੇ ਵੀ ਚੋਰੀ ਹੈ ਤੇ ਜਿਹੜੇ ਅੰਦਰੋਂ ਸਾਧ ਹੈ ਜੁੜੇ ਹੋਏ ਹੈ ਉਹ ਬਿਨਾਂ ਨਾਤਿਆਂ ਵੀ ਸਾਧ ਹੀ ਹੈ ਆਖੋ ਸਤ ਵੇਖਦੇ ਆ ਨਾ ਪੈਦਾਂ ਦੇ ਕਈ ਬੰਦੇ ਬਹੁਤ ਤੀਰਥਾਂ ਤੇ ਜਾਂਦੇ ਐ ਪਰ ਦੁੱਧ 'ਚ ਪਾਣੀ ਪਾ ਕੇ ਵੇਚਣਾ ਨਹੀਂ ਛੱਡਦੇ ਉਹ ਵੀ ਚੱਲਦਾ ਹੈ ਵੱਟਾਂ ਵੱਢਣੀਆਂ ਨਹੀਂ ਛੱਡਦੇ ਲੋਕਾਂ ਦੀਆਂ ਬੇਈਮਾਨੀਆਂ ਠੱਗੀਆਂ ਦੋ ਨੰਬਰ ਦੇ ਧੰਦੇ ਗਲਤ ਗਵਾਈਆਂ ਸਭ ਝੂਠ ਬੋਲਦੇ ਐ ਪਰ ਕਈ ਬੰਦੇ ਕਦੇ ਨਹੀਂ ਨਹਾਤੇ ਫਿਰ ਵੀ ਸਾਧ ਸਾਧ ਹੈ ਵੇਖੋ ਗੁਰੂ ਸਾਹਿਬ ਕੀ ਕਹਿੰਦੇ ਸੁਣਿਓ ਨਾਵਣ ਚੱਲੇ
ਨਾਵਣ ਚੱਲੇ ਤੀਰਤੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀਆਂ ਸੁਹਾਰ ਬਾਹਰ ਧੋਤੀ ਤੁਮੜੀ ਅੰਦਰ ਵੇਸਨ ਕੋ ਸਾਧੂ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ
ਕਹਿੰਦੇ ਜਿਹਦਾ ਮਨ ਸਾਧਿਆ ਹੋਇਆ ਹੈ ਆਪਣੇ ਆਪ ਨੂੰ ਸਾਧ ਕੇ ਰੱਖਿਆ ਜਿਹਨੇ ਮਨ ਸਾਧਿਆ ਕਹਿੰਦੇ ਉਹ ਬਿਨਾਂ ਨਹਾਤਿਆਂ ਵੀ ਸਾਧ ਹੈ ਤੇ ਚੋਰ ਕਹਿੰਦੇ ਰੋਜ਼ ਨਹਾ ਕੇ ਵੀ ਚੋਰੀ ਹੈ ਆਖੋ ਸਤਨਾਮ
ਸ੍ਰੀ ਵਾਹ
ਹੁਣ ਕਈ ਫਿਰ ਐ ਨਾ ਲੈ ਜਿਓ ਕਿਤੇ ਮੈਂ ਇੱਥੇ ਕਿਲਾ ਰਾਏਪੁਰ ਵੀ ਕਿਹਾ ਸੀ ਵੀ ਕਈ ਹੁਣ ਕਹਿਣ ਵੀ ਇਹ ਤੇ ਵਧੀਆ ਫਿਰ ਨਹਾਉਣ ਦਾ ਫਾਇਦਾ ਹੀ ਕੋਈ ਨਹੀਂ ਹੁਣ ਤੇ ਠੀਕ ਹੋ ਗਿਆ ਕੰਮ ਫਿਰ ਆਪਾਂ ਤੇ ਇੰਨੀ ਕੁ ਗੱਲ ਫੜ ਲੈਣੀ ਹੁੰਦੀ ਹੈ ਨਾ ਫਿਰ ਤੇ ਨਹਾਉਣ ਦਾ ਫਾਇਦਾ ਹੀ ਨਹੀਂ ਕੋਈ ਹੁਣ ਸਵੇਰੇ ਕਿਤੇ ਬੇਬੇ ਕਵੇ ਪੁੱਤ ਨਹਾ ਕੇ ਜਾਈ ਨਾ ਭਾਈ ਸਾਧ ਤੇ ਐਂ ਚੰਗੇ ਨੇ ਕਿਤੇ ਐਂ ਕਹਿਣ ਲੱਗ ਤੇ ਸਵੇਰੇ ਜਿਹੜਾ ਨਹਾਉਣਾ ਹੈ ਉਹ ਤੇ ਨਹਾਉਣਾ ਹੀ ਹੁੰਦਾ ਹੈ ਸਰੀਰ ਦੀ ਲੋੜ ਹੈ ਇਸ਼ਨਾਨ ਮੈਲ ਲਾਉਣ ਲਈ ਸੁਸਤੀ ਲਾਉਣ ਲਈ ਨਹਾਉਣਾ ਹੀ ਚਾਹੀਦਾ ਹੈ ਸਵੇਰੇ ਨਹਾਉਣਾ ਹੀ ਪਊ ਉਹ ਨਹਾਉਣਾ ਹੀ ਨਹਾਉਣਾ ਹੈ ਪਰ ਮਨ ਦੀ ਮੈਲ ਇਹਦੇ ਇਹ ਤਰੀਕਿਆਂ ਨਾਲ ਨਹੀਂ ਮਨ ਦੀ ਮੈਲ ਨਹਾਵਣ ਕਉ ਤੀਰਥ ਘਣੇ ਮਨ ਬੌਰਾ ਰੇ ਪੂਜਣ ਕਉ ਬਹੁ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ ਸੇਵ ਓਏ ਕਮਲਿਆ ਮਨਾ ਮਨ ਬੌਰਾ ਰੇ ਮੇਰਿਆ ਕਮਲਿਆ ਮਨਾ ਨਹਾਉਣ ਨੂੰ ਤੀਰਥ ਬਾਹਲੇ ਨੇ ਕਿੱਥੇ ਕਿੱਥੇ ਨਹਾਉਂਦਾ ਫਿਰੇਗਾ ਤੇ ਦੇਵਤਾ ਵੀ ਇੱਕ ਅੱਧਾ ਨੀ 33 ਕਰੋੜ ਨੇ ਕਿਹਨੂੰ ਕਿਹਨੂੰ ਮਨਾਉਂਦਾ ਫਿਰੇਗਾ ਕਿੱਥੇ ਕਿੱਥੇ ਨਹਾਉਂਦਾ ਫਿਰੇਗਾ ਕਿਹੜਾ ਕਿਹੜਾ ਦੇਵਤਾ ਮਨਾਉਂਦਾ ਫਿਰੇਗਾ ਕਹੋ ਕਬੀਰ ਛੂਟਣ ਨਹੀਂ ਕਿਵੇਂ ਛੁਟਕਾਰਾ ਹੋਵੇ ਮਨ ਬੌਰਾ ਰੇ ਛੁੱਟਣ ਹਰ ਕੀ ਸੇਵ ਪਰਮਾਤਮਾ ਦੇ ਨਿਯਮ ਫੋਲੋ ਕਰ ਸੇਵਾ ਰੱਬ ਦੀ ਕੀ ਰੱਬ ਦੀ ਸੇਵਾ ਕੀ ਹੈ ਰੱਬ ਦੇ ਕਾਨੂੰਨ ਨੂੰ ਮੰਨ ਲੈ ਤੇਰਾ ਭਲਾ ਹੋ ਜੂ ਐਵੇਂ ਉਹੀ ਗੱਲ ਹੈ ਨਾ ਵੀ ਰੱਬ ਦੇ ਕਾਨੂੰਨ ਨੂੰ ਮੰਨਿਓ ਫਿਰ ਭਾਵੇਂ ਰੱਬ ਨੂੰ ਵੀ ਚੈਲੰਜ ਕਰ ਦਿਓ ਕਾਨੂੰਨ ਤੋੜੀ ਨਾ ਰੱਬ ਕੁਝ ਕਹਿੰਦਾ ਨਹੀਂ ਭਾਵੇਂ ਜੋ ਮਰਜ਼ੀ ਕਰ ਕਾਨੂੰਨ ਨਾ ਤੋੜੀ ਜੇ ਤੋੜੇਗਾ ਕਾਨੂੰਨ ਫਿਰ ਰੱਬ ਨੂੰ ਜਿੰਨਾ ਮਰਜ਼ੀ ਯਾਦ ਕਰੀ ਜਾ ਫਿਰ ਨਹੀਂ ਖੁਸ਼ ਹੁੰਦਾ ਜੇ ਰੱਬ ਦਾ ਕਾਨੂੰਨ ਮੰਨਦਾ ਹੈ ਕਾਨੂੰਨ ਤੋੜੀ ਨਾ ਜੀਵ ਤੋਂ ਭਾਵੇਂ ਰੱਬ ਨੂੰ ਵੀ ਚੈਲੰਜ ਕਰ ਦਿਓ ਤਾਂ ਵੀ ਨਹੀਂ ਨਿਰਾਸ਼ ਹੁੰਦਾ ਵੀ ਮੇਰੇ ਬਣਾਏ ਸਿਸਟਮ ਨੂੰ ਮੰਨਦਾ ਨਾ ਮੈਨੂੰ ਮਨ ਨਾ ਮਨ ਕੋਈ ਫਰਕ ਨਹੀਂ ਪੈਂਦਾ ਮੇਰਾ ਸਿਸਟਮ ਮੰਨ ਡਾਟਾ ਹੈ ਮੰਨਣਾ ਤੇ ਹਰ ਇੱਕ ਨੂੰ ਹੀ ਪੈ ਰਿਹਾ ਅੱਜ ਵੀ ਸਾਨੂੰ ਵੀ ਮੰਨਣਾ ਹੀ ਪੈਂਦਾ ਹੁਣ ਦੰਦ ਟੁੱਟ ਰਹੇ ਨੇ ਕਾਨੂੰਨ ਮੰਨਣਾ ਹੀ ਪਊ ਕੀ ਕਰ ਲੇਗਾ ਆ ਦਾੜੀ ਚਿੱਟੀ ਹੋ ਜੂ ਫਿਰ ਆ ਪੱਤੇ ਪਹਿਲਾਂ ਹਰੇ ਹੁੰਦੇ ਆ ਫਿਰ ਪੀਲੇ ਹੋ ਜਾਂਦੇ ਆ ਫਿਰ ਟੁੱਟ ਜਾਂਦੇ ਆ ਫਿਰ ਟੁੱਟਣ ਤੋਂ ਪਹਿਲਾਂ ਪੀਲੇ ਹੁੰਦੇ ਆ ਦਾੜੀ ਫਿਰ ਝੜਨ ਖਤਮ ਹੋਣ ਤੋਂ ਪਹਿਲਾਂ ਚਿੱਟੀ ਨਹੀਂ ਹੋ ਜਾਂਦੀ ਪਹਿਲਾਂ ਆਉਂਦੀ ਹੈ ਫਿਰ ਕਾਲੀ ਹੁੰਦੀ ਤੇ ਬੁਰਛੀ ਜੀ ਲੈ ਕੇ ਇੱਕ ਹਰੇ ਰੰਗ ਦੀ ਪੀਲੇ ਹੋਏ ਪੱਤੇ ਤੇ ਹਰਾ ਰੰਗ ਕਰ ਦੋ ਟੁੱਟਣੋਂ ਬਚਣ ਨਹੀਂ ਬਚਣ ਇਹ ਕਾਨੂੰਨ ਹੈ ਤੇਰੀ ਦਾੜੀ ਚਿੱਟੀ ਹੈ ਕਰ ਲੈ ਕਾਲੀ ਮਰਨੋ ਤੇ ਨਹੀਂ ਬਚਣ ਲੱਗਿਆ ਇਹ ਨਹੀਂ ਬਚਣ ਕਾਨੂੰਨ ਮੰਨ ਨਿਯਮ ਫੋਲੋ ਕਰ ਕੁਛ ਨਹੀਂ ਕਹਿੰਦਾ ਜੀ ਰੱਬ ਤੇ ਕਹਿੰਦਾ ਹੀ ਨਹੀਂ ਕੁਛ ਉਹ ਤੇ ਇੱਕ ਹੀ ਬਣਾ ਦਿੱਤਾ ਉਹਨੇ ਸਿਸਟਮ ਜੋ ਕਿਛ ਪਾਇਆ ਸੋ ਇੱਕ ਵਾਰ ਤੇਰੀ ਮਰਜ਼ੀ ਹੈ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਰਾਹ ਤੇ ਤੁਰ ਪਏ ਕਹਿੰਦੇ ਨਿਯਮਾਂ ਨਾਲ ਇੱਕਮਿਕ ਹੋ ਕੇ ਭਾਵੇਂ ਮੇਰਾ ਪਿਆਰਾ ਬਣ ਜਾ ਤੇ ਭਾਵੇਂ ਔਰੰਗਜ਼ੇਬ ਬਣ ਜਾ ਭਾਵੇਂ ਵਜੀਦਾ ਬਣ ਜਾ ਤੇ ਭਾਵੇਂ ਸਾਹਿਬਜ਼ਾਦਿਆਂ ਵਾਲੇ ਥਾਂ ਤੇ ਖੜ ਲੈ ਤੇਰੀ ਮਰਜ਼ੀ ਮੈਂ ਤੇ ਸਿਸਟਮ ਬਣਾਇਆ ਹੈ ਮੈਂ ਰੱਬ ਤੇ ਕਹਿੰਦਾ ਮੇਰੇ ਮੈਂ ਤੇ ਚਾਹੁੰਦਾ ਸਾਰੇ ਹੀ ਸਾਹਿਬਜ਼ਾਦੇ ਬਣ ਮੈਂ ਤੇ ਚਾਹੁੰਦਾ ਸਾਰੇ ਹੀ ਭਗਤ ਨਾਮਦੇਵ ਬਣ ਪਰ ਨਾਮਦੇਵ ਦੀ ਹਿੰਮਤ ਹੈ ਕਿ ਭਗਤ ਨਾਮਦੇਵ ਬਣ ਗਿਆ ਬਾਕੀ ਨਹੀਂ ਬਣ ਸਕਦਾ ਇਹ ਭਗਤ ਰਵਿਦਾਸ ਜੀ ਦੀ ਹਿੰਮਤ ਹੈ ਇਹ ਗੁਰੂ ਨਾਨਕ ਦੀ ਹਿੰਮਤ ਹੈ ਇਹ ਉਹਨਾਂ ਦੀ ਹਿੰਮਤ ਹੈ ਉਹਨਾਂ ਨੇ ਸਮਝ ਕੇ ਮੇਰੇ ਚ ਇੱਕਮਿਕ ਹੋ ਗਏ ਬਾਕੀ ਨਹੀਂ ਹੋ ਸਕਦਾ ਤਾਂ ਕਰਕੇ ਵਿੱਚ ਖਿਲਾਰਿਓ ਰੱਬ ਨੂੰ ਛੱਡਿਓ ਨਾ ਕਾਨੂੰਨ ਨਾ ਛੱਡਿਓ ਰੱਬ ਨੂੰ ਵਿੱਚ ਰੱਖੀ ਜੀਵ ਤੋਂ ਕਦੇ ਰੱਬ ਰੱਬ ਨਾ ਕਰੇਗਾ ਕੋਈ ਗੱਲ ਨਹੀਂ ਨਿਯਮ ਆਪਣੇ ਵਿੱਚ ਰੱਖੀ ਜ਼ਿੰਦਗੀ 'ਚ ਰੱਬ ਦੇ ਕਾਨੂੰਨ ਵਿੱਚ ਰੱਬ ਰੱਖਣਾ ਵਿੱਚ ਕਿਉਂਕਿ ਇਹਦਾ ਅਰਥ ਤੇ ਸਿੱਧਾ ਤੇ ਐਂ ਲੱਗੀ ਜਾਂਦਾ ਵੀ ਵਿੱਚ ਕਰਤਾ ਪੁਰਖ ਖਲੋਆ ਬਾਲ ਦਾ ਵਿੰਗਾ ਹੋਆ ਵੀ ਬੰਦੇ ਦਾ ਐਕਸੀਡੈਂਟ ਹੋਣ ਲੱਗਿਆ ਸੀ ਰੱਬ ਵਿੱਚ ਆ ਗਿਆ ਤੇ ਉਹਨੇ ਆ ਕੇ ਐਕਸੀਡੈਂਟ ਤੋਂ ਬਚਾ ਲਿਆ ਐ ਨਹੀਂ ਪਰਮਾਤਮਾ ਦੇ ਨਿਯਮ ਜਿਹੜਾ ਵਿੱਚ ਰੱਖਦਾ ਹੈ ਉਹਦਾ ਵਾਲ ਕਦੇ ਵਿੰਗਾ ਨਹੀਂ ਹੁੰਦਾ ਨਿਯਮ ਤੋੜਦਾ ਨਹੀਂ ਉਹ ਕਦੇ ਦੁਖੀ ਨਹੀਂ ਹੋ ਸਕਦਾ ਨਿਯਮ ਤੋੜਨ ਵਾਲਾ ਹੀ ਪਰੇਸ਼ਾਨ ਰਹਿੰਦਾ ਅਗਲੀਆਂ ਪੰਕਤੀਆਂ ਸੁਣੋ
ਸੰਤ ਸਰੋਵਰ ਨਹਾਵੇ ਸੋ ਜਨ ਪਰਮ ਗਤ ਪਾਵੇ
ਐਦਾਂ ਵਿਚਾਰ ਕਰੀਏ ਸਤਿਗੁਰੂ ਦੇ ਸਰੋਵਰ ਵਿੱਚ ਭਾਵ ਸੱਚਾ ਗਿਆਨ ਲਈਏ ਮਨ ਦਾ ਇਸ਼ਨਾਨ ਕਰਾਈਏ ਪਰਮ ਗਤੀ ਹੋ ਜੂ ਦਿਮਾਗ ਖੁੱਲ੍ਹ ਜੂ ਦਿਮਾਗ ਗਤੀ ਸਪੀਡ ਗਤੀ ਮਤਲਬ ਸਪੀਡ ਬਣੋ ਗਤੀਸ਼ੀਲ ਰਹਿਣਾ ਅੱਗੇ ਨੂੰ ਜਾਣਾ ਅੱਗੇ ਅੱਗੇ ਜਾਏਗਾ ਰੋਜ਼ ਤਰੱਕੀ ਕਰੂ ਦਿਮਾਗ ਨਵੇਂ ਨਵੇਂ ਨੁਕਤੇ ਸਮਝ ਚਾਹੁੰਦੇ ਅੱਗੇ
ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ
ਜਿਹੜਾ ਰੱਬ ਦਾ ਕਾਨੂੰਨ ਫੋਲੋ ਕਰਦਾ ਹੈ ਨਿਯਮ ਮੰਨਦਾ ਹੈ ਸੁਣਿਓ ਮਰੇ ਨਾ ਆਵੇ ਜਾਈ ਮਰਦਾ ਮਤਲਬ ਕਈ ਬੰਦੇ ਮਰਿਆਂ ਵਰਗੇ ਹੈ ਬੋਲਦੇ ਨਹੀਂ ਲਾਸ਼ਾਂ ਵੀ ਨਹੀਂ ਬੋਲਦੀਆਂ ਉਹਨਾਂ ਦੇ ਸਾਹਮਣੇ ਕੋਈ ਕਿਸੇ ਦੀ ਧੀ ਨੂੰ ਚੱਕ ਕੇ ਲੈ ਜਾਂਦਾ ਬੋਲਦੇ ਹੀ ਨਹੀਂ ਉਹਨਾਂ ਦੇ ਸਾਹਮਣੇ ਕੋਈ ਗ੍ਰਾਂਟ ਖਾ ਜਾਂਦਾ ਸਾਰੇ ਪਿੰਡ ਦਾ ਬੇੜਾ ਗਰਕ ਕਰ ਦਿੰਦਾ ਹੈ ਪਰ ਉਹ ਬੋਲੋ ਬੋਲਦੇ ਹੀ ਨਹੀਂ ਉਹਨਾਂ ਦੇ ਸਾਹਮਣੇ ਹੀ ਠੱਗੀ ਮਾਰ ਜਾਂਦਾ ਬੰਦਾ ਪਤਾ ਹੈ ਵੀ ਸਿਰੇ ਦਾ ਠੱਗ ਹੈ ਉਹ ਏਡੀ ਕੋਠੀ ਪਾ ਲਈ ਇਹਦੇ ਕੋਲੇ ਚਿੱਟਾ ਵੇਚਦਾ ਹੈ ਭੁੱਕੀ ਵੇਚਦਾ ਹੈ ਭੈੜੇ ਨਸ਼ੇ ਵੇਚਦਾ ਹੈ ਸਾਰਾ ਪਿੰਡ ਨਸ਼ੇ ਤੇ ਲਾਤਾ ਬੰਦਾ ਕਹਿੰਦਾ ਪਾਈਆ ਮੈਨੂੰ ਵੀ ਮਿਲ ਜਾਂਦੀ ਹੈ ਕੱਲ ਨੂੰ ਰੌਲਾ ਪਾਉਂਦਾ ਬੋਲਦਾ ਹੀ ਨਹੀਂ ਇਹਨੂੰ ਕਹਿੰਦੇ ਆ ਮਰਨਾ ਵੀ ਮਰ ਗਿਆ ਬੋਲਦਾ ਹੀ ਸਾਹਮਣੇ ਵੇਖ ਕੇ ਵੀ ਇਹ ਬੋਲਦਾ ਬੋਲਦੀ ਕੌਣ ਨਹੀਂ ਹੁੰਦੀ ਲਾਸ਼ ਮੁਰਦਾ ਨਹੀਂ ਬੋਲਦਾ ਜੇ ਜਿਉਂਦਾ ਹੁੰਦਾ ਬੋਲਦਾ ਨਾ ਬੋਲ ਸੋ ਧਰਮੜੀਆ ਬੋਲ ਸੋ ਧਰਮੜੀਆ ਮੋਨ ਕਤ ਧਾਰੀ ਰਾਮ ਕਿਉਂ ਮੋਨੀ ਬਣ ਗਿਆ ਇੱਥੇ ਬੋਲਦਾ ਕਿਉਂ ਨਹੀਂ ਫਿਰ ਮਰਿਆ ਹੋਇਆ ਤੂੰ ਐਦਾਂ ਕਹਿੰਦੇ ਆ ਇਸ ਕਰਕੇ ਉਹ ਕਦੇ ਨਹੀਂ ਮਰਦੇ ਕਹਿੰਦੇ ਹਰ ਵੇਲੇ ਕਾਇਮ ਰਹਿਣਗੇ ਬੋਲਣਗੇ ਭਾਵੇਂ 7 ਤੇ 9 ਸਾਲ ਦੇ ਭਗਤ ਹੋਣ 7 ਤੇ 9 ਸਾਲ ਦੇ ਇਨਕਲਾਬੀ ਹੋਣ ਉਹ ਬੋਲਣਗੇ ਮਰੇ ਥੋੜਾ ਆ ਮਰੇ ਚੁੱਪ ਕਰ ਜਾਣਗੇ ਉਹ ਤੇ ਕਚਹਿਰੀ 'ਚ ਜਾ ਕੇ ਵੀ ਜਕਾਰੇ ਬੋਲਣਗੇ ਫਤਿਹ ਬੋਲਣਗੇ ਅੱਖਾਂ ਚੱਖਾਂ ਪਾ ਕੇ ਬੋਲੋ ਅੱਖਾਂ ਚੱਖਾਂ ਪਾ ਕੇ ਬੋਲਣਗੇ ਐ ਤੈਨੂੰ ਅਸੀਂ ਕੀ ਸਮਝਦੇ ਗਲਤ ਇਦਾਂ ਕਹਿਣਗੇ ਅੱਖ ਚੱਖ ਪਾ ਕੇ ਬੋਲਣਗੇ ਇਹਨੂੰ ਕਹਿੰਦੇ ਆ ਮਰਿਆ ਹੋਇਆ ਨਹੀਂ ਹੈ ਇਹ ਕੋਈ ਮੁਰਦਾ ਹੈ ਕੋਈ ਲਾਸ਼ ਹੈ ਬੋਲਦਾ ਇਹ ਹੈ ਜੀ ਅਗਲਾ ਕਹਿੰਦਾ ਸਾਹਿਬ ਜਾਂਦੇ ਦਾੜੀ ਰੱਖ ਲਈ ਜੀ, ਮੈਂ ਪੱਗ ਬੰਨ ਲਈ, ਦਮਾਲਾ ਬੰਨ ਲਿਆ ਤੇ ਖੰਡਾ ਲਾ ਲਿਆ, ਚੱਕਰ ਲਾ ਲਿਆ, ਬਣ ਗਏ ਸਾਹਿਬਜ਼ਾਦਿਆਂ ਵਰਗੇ, ਗੁਰੂ ਦੇ ਧੀਆਂ ਪੁੱਤ ਬਣ ਗਏ। ਐਂ ਕਿਵੇਂ ਬਣ ਗਏ? ਜਿੱਦੇ ਬੋਲੋਗੇ ਉਹਦੇ ਬਣੋਗੇ। ਐਂ ਕਿਵੇਂ ਬਣ ਗਏ? ਕੱਪੜਿਆਂ ਨਾਲ ਬਣ ਜਾਂਦਾ ਕੋਈ, ਜਿੱਦੇ ਕਚਹਿਰੀਆਂ 'ਚ ਬੋਲੋਗੇ ਜਿਵੇਂ ਉਹ ਬੋਲਦੇ ਸੀ ਉਹਦੇ ਬਣਦਾ। ਤੈਨੂੰ ਅੱਜ ਦੇ ਵਜੀਦਿਆਂ ਸਾਹਮਣੇ ਬੋਲ ਕੇ ਵਿਖਾ, ਫਿਰ ਪਤਾ ਲੱਗ ਉਹਦੇ ਸਾਹਿਬਜ਼ਾਦਾ ਬਣੇਗਾ, ਉਹਦੇ ਗੁਰੂ ਦਾ ਪੁੱਤ ਹੈ। ਉਹਨਾਂ ਚਿਰ ਮਰੇ ਨਾ ਆਵੇ ਜਾਈ। ਆਵੇ ਜਾਈ ਦਾ ਮਤਲਬ ਕੀ ਹੁੰਦਾ? ਭਟਕਦਾ ਨਹੀਂ ਬੰਦਾ। ਹੁਣ ਜੇ ਕੋਈ ਬੰਦਾ ਇੱਥੇ ਆ ਜੇ, ਚੱਲ ਜੇ, ਆ ਗਿਆ, ਫਿਰ ਚੱਲ ਗਿਆ, ਫਿਰ ਆਪਾਂ ਕੀ ਕਹਿੰਦੇ ਆ? ਉਹ ਕਿਉਂ ਆਈ ਜਾਈ ਜਾਂਦਾ, ਮਤਲਬ ਕਿਉਂ ਭਟਕੀ ਜਾਂਦਾ, ਟਿੱਕੇ ਬਹਿ ਜਾ, ਕਿਉਂ ਭਟਕਦਾ? ਆਉਣਾ ਜਾਣਾ ਸਾਡੇ, ਆਉਣਾ ਜਾਣਾ ਐਂ ਬਣਾਈ ਫਿਰਦੇ ਆ ਵੀ ਬੰਦਾ ਜੰਮਦਾ ਹੈ, ਮਰਦਾ ਹੈ, ਫਿਰ ਜੰਮਦਾ ਹੈ, ਆਉਂਦਾ ਹੈ, ਜਾਂਦਾ ਹੈ, ਦੁਨੀਆ 'ਚ ਆਉਂਦਾ। ਇਹਨੂੰ ਆਉਣੀ ਜਾਣੀ ਨਹੀਂ, ਆਉਣੀ ਜਾਣੀ ਮਤਲਬ ਭਟਕਣਾ। ਨਾ ਤੇ ਉਹ ਬੰਦਾ ਮਰਦਾ ਹੈ, ਅੰਦਰੋਂ ਮਰਿਆ ਮਰਿਆ ਹੁੰਦਾ ਹੈ, ਤੇ ਨਾ ਉਹ ਬੰਦਾ ਕਦੇ ਭਟਕਦਾ ਹੈ, ਭਟਕਦਾ ਨਹੀਂ ਫਿਰਦਾ। ਫਿਰ ਜਦੋਂ ਜਿਹੜਾ ਸਤਸੰਗ ਸਰੋਵਰ ਵਿੱਚ ਆ ਕੇ ਅਕਲ ਲੈ ਕੇ ਇਸ਼ਨਾਨ ਕਰ ਲਏ, ਜਿਹਦਾ ਮਨ ਨਹਾ ਲਵੇ, ਮਨ ਸੁਣੋ ਫਿਰ ਭਗਤੀ ਦੁਆਰਾ,
ਮਰੇ ਨਾ ਆਵੇ ਜਾਈ, ਹਰ ਹਰ ਨਾਮ ਤੇ ਆਈ, ਇਹ ਬ੍ਰਹਮ ਵਿਚਾਰ ਸੋ ਜਾਣੇ, ਜਿਸ ਦਇਆਲ ਹੋਏ ਭਗਵਾਨੇ।
ਇਹ ਹੈ ਬ੍ਰਹਮ ਵਿਚਾਰ, ਮਨ ਦਾ ਇਸ਼ਨਾਨ ਕਰਾਉਣਾ, ਮਨ ਦਾ ਨਹਾਉਣਾ, ਮਨ ਦਾ ਮੱਜਣ, ਇਹ ਹੈ ਬ੍ਰਹਮ ਵਿਚਾਰ। ਜਿਹਦੇ ਤੇ ਕਿਰਪਾ ਕਰਦਾ ਕਹਿੰਦੇ ਉਹਦੇ ਸਮਝ 'ਚ ਪੈਂਦੀ ਹੈ। ਹੁਣ ਤੁਸੀਂ ਫੇਰ ਕਹਿਣਾ ਵੀ ਸਾਡੇ ਤੇ ਇਹਦਾ ਮਤਲਬ ਕਿਰਪਾ ਕੀਤੀ ਨਹੀਂ। ਨਹੀਂ ਭਾਈ, ਕਿਰਪਾ ਹਰੇਕ ਤੇ ਹੀ ਕਰਦਾ ਹੈ। ਮੈਂ ਤੁਹਾਨੂੰ ਦੱਸਿਆ ਵੀ ਲੰਗਰ ਵਿੱਚ ਆ ਗਿਆ, ਕਹਿੰਦਾ ਸਬਜ਼ੀ ਬਹੁਤ ਸਵਾਦ ਆ ਤੇ ਕਿਰਪਾ ਹੀ ਕਰਤੀ ਬਈ, ਆ ਮੈਨੂੰ ਭੁੱਖੇ ਨੂੰ ਰੋਟੀ ਖਵਾਤੀ, ਕਿਰਪਾ ਹੀ ਕਰਤੀ, ਕਿਰਪਾ ਕਰਤੀ, ਪਰ ਤੂੰ ਲੰਗਰ 'ਚ ਚੱਲ ਕੇ ਪਹੁੰਚਿਆ ਤਾਂ ਕਿਰਪਾ ਉਹਦੇ ਤੇ ਹੁੰਦੀ ਹੈ ਜਿਹੜਾ ਕਰਾਉਣੀ ਚਾਹੁੰਦਾ ਹੈ, ਜਿਹੜਾ ਹਿੰਮਤ ਕਰੂ ਉਹ ਕਿਰਪਾ ਲੈਣ ਦੀ ਰਿਕੁਆਇਰਮੈਂਟ ਪੂਰੀ ਕਰੂ, ਜਿਹੜਾ ਕਿਰਪਾ ਲੈਣ ਦੀਆਂ ਸ਼ਰਤਾਂ ਹੈ ਉਹ ਪੂਰੀਆਂ ਕਰੂ। ਜਿਹੜਾ ਹਰੇਕ ਤੇ ਹੋ ਸਕਦੀ ਹੈ, ਕਿਤੇ ਤੇ ਨਹੀਂ ਹੋ ਸਕਦੀ, ਹਰੇਕ ਤੇ ਹੋ ਸਕਦਾ। ਉਹ ਬਣਨ ਵਾਸਤੇ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ, ਉਹ ਪੂਰੀਆਂ ਕਰੂ ਜਿਹੜਾ ਉਹਦੇ ਤੇ ਹੋ ਜੂ। ਕਿਰਪਾ ਕਰਦਾ ਹਰੇਕ ਤੇ ਹੀ ਹੈ, ਉਹ ਸ਼ਰਤਾਂ ਪੂਰੀਆਂ ਕਰ ਲਿਓ। ਹਾਂਜੀ,
ਬਾਬਾ ਨਾਨਕ ਪ੍ਰਭ ਸ਼ਰਣਾਈ, ਸਭ ਚਿੰਤਾ ਗਣ ਤੂੰ ਮਿਟਾਈ।
ਜਦੋਂ ਤੋਂ ਉਹਦੀ ਸ਼ਰਨ ਵਿੱਚ ਆ ਗਏ ਭਾਈ, ਸਭ ਚਿੰਤਾਵਾਂ ਖਤਮ ਹੋ ਗਈਆਂ। ਸ਼ਰਨ ਵਿੱਚ ਆਉਣਾ, ਕਿਹਦੀ ਸ਼ਰਨ ਵਿੱਚ ਆਉਣਾ ਜੀ? ਦੱਸਿਓ ਇੱਕ ਗੱਲ ਦੱਸਿਓ ਵੀ ਕੈਨੇਡਾ ਦੀ ਸ਼ਰਨ ਵਿੱਚ ਜਾਣਾ, ਕਿਹਦੀ ਸ਼ਰਨ ਵਿੱਚ ਜਾਣਾ ਭਲਾ? ਕੈਨੇਡਾ ਦੇ ਬਣਾਏ ਹੋਏ ਕਾਨੂੰਨ ਦੀ ਸ਼ਰਨ, ਰੱਬ ਦੀ ਸ਼ਰਨ ਜਾਣ ਦਾ ਮਤਲਬ ਕੀ ਹੋਇਆ? ਰੱਬ ਦੇ ਬਣਾਏ ਹੋਏ ਕਾਨੂੰਨ ਦੀ ਸ਼ਰਨ। ਡਾਢਾ ਹੈ ਕਾਨੂੰਨ ਉਹਦਾ, ਹਰੇਕ ਤੇ ਲਾਗੂ ਹੈ, ਮਨ ਭਾਵੇਂ ਨਾ ਮੰਨ ਪਰ ਮੰਨਣਾ ਤੇ ਪੈਂਦਾ ਹੀ ਹੈ, ਖੁਸ਼ ਹੋ ਕੇ ਮੰਨਣਾ ਚਾਹੀਦਾ। ਇਹਨੂੰ ਹੁਕਮ ਕਹਿੰਦੇ ਆ, ਪਰਮਾਤਮਾ ਦੇ ਹੁਕਮ ਨੂੰ ਮੰਨ, ਮਨ ਮਰਜ਼ੀਆਂ ਮਨ ਆਈਆਂ ਛੱਡ ਦੇ। ਹਰੇਕ ਦੀ ਬਖਸ਼ਿਸ਼ ਹੋ ਸਕਦੀ ਹੈ, ਪਰ ਭਾਂਡਾ ਤਿਆਰ ਰੱਖ, ਆਪਣੇ ਆਪ ਨੂੰ ਤਿਆਰ ਰੱਖ, ਆਪਣੀਆਂ ਜ਼ਿੰਮੇਵਾਰੀਆਂ ਤੋਂ ਨਾ ਭੱਜੋ, ਮਿਹਨਤ ਕਰੀਏ, ਪੜ੍ਹਾਈ ਕਰੀਏ। ਪਰਮਾਤਮਾ ਦੇ ਨਿਯਮ ਨੇ ਦਿਮਾਗ ਖੋਲ੍ਹਣਾ ਪੈਣਾ, ਜੇ ਇਹਨੂੰ ਖੋਲ੍ਹਣਾ ਇਹਦੇ ਲਈ ਨਿਯਮ ਕੀ ਹੈ ਸੁਣਿਓ, ਕਾਨੂੰਨ ਕੀ ਹੈ ਭਲਾ? ਵੇਖਿਓ, ਜੇ ਪੇਟ ਅੰਦਰ ਕਰਨਾ ਹੈ ਤੇ ਭੱਜਣਾ ਪੈਣਾ ਹੈ, ਜਿੰਮ ਜਾਣਾ ਪੈਣਾ ਹੈ, ਰੋਟੀ ਘਟਾਉਣੀ ਪੈਣੀ ਹੈ, ਇਹ ਕੀ ਹੈ? ਪੇਟ ਵਿੱਚ ਕਰਨ ਦਾ ਨਿਯਮ ਕਾਨੂੰਨ ਸੁਣਿਓ। ਜੇ ਆਹ ਦਿਮਾਗ ਖੋਲ੍ਹਣਾ ਹੋਵੇ, ਇਹਨੂੰ ਖੋਲ੍ਹਣ ਵਾਸਤੇ ਬਾਹਰੋਂ ਪੜ੍ਹਾਈ ਕਰਨੀ ਪੈਣੀ ਹੈ, ਸਟੱਡੀ ਕਰਨੀ ਪੈਣੀ ਹੈ, ਇਹਦਾ ਕਾਨੂੰਨ ਹੈ, ਫੋਲੋ ਕਰ, ਖੁੱਲ ਜੂ, ਤੇ ਆਹ ਫੋਲੋ ਕਰ ਲੈ, ਤੇਰਾ ਢਿੱਡ ਜੇ ਅੰਦਰ ਜਲ ਜੂ, ਆਖੋ ਸਤਨਾਮ। ਇਹ ਕਾਨੂੰਨ ਮੰਨ, ਆਹ ਦਿਮਾਗ ਖੋਲ, ਇਹਨੂੰ ਬਾਹਰ, ਇਹਦੇ ਚ ਬੜਾ ਕੁਛ ਭਰਿਆ ਪਿਆ, ਇਹਨੂੰ ਖੋਲ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਗਤੀ ਕਰੀਏ ਆ ਦਿਮਾਗ ਖੋਲੀਏ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਬੇਨਤੀ ਹੈ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ ਆਪਾਂ ਫਿਰ ਚਾਲਾ ਪਾਵਾਂਗੇ ਪਹਿਲਾਂ ਨਹੀਂ ਜਾਣਾ ਟਕਾ ਬਣਾ ਕੇ ਰੱਖਿਓ 2 ਘੰਟਿਆਂ ਤੋਂ ਉੱਪਰ ਹੋ ਗਿਆ ਸਮਾਂ ਇੱਕ ਬੇਨਤੀ ਇਹ ਹੈ ਵੀ ਅੱਜ ਸੰਗਤ ਲੇਟ ਆਈ ਹੈ ਬਹੁਤ ਸ਼ਹਿਰ ਵੀ ਹੈ ਕਈਆਂ ਨੇ ਦੁਕਾਨਾਂ ਵਗੈਰਾ ਹੁੰਦੀਆਂ ਕਈਆਂ ਦੀਆਂ ਪਿੰਡਾਂ 'ਚੋਂ ਵੀ ਆਉਂਦੇ ਆ ਦਿਨ ਵੱਡੇ ਹੋ ਗਏ ਆ ਟਾਈਮ ਕੋਸ਼ਿਸ਼ ਕਰਿਆ ਕਰੋ ਵੀ ਕੰਮ ਥੋੜ੍ਹਾ ਜਿਹਾ ਵੇਲੇ ਨਾਲ ਨਿਬੜ ਜਾਣ 7:30 ਵਜੇ ਦੀਵਾਨ ਵਿੱਚ ਪਹੁੰਚਿਆ ਜਾਵੇ ਕੋਸ਼ਿਸ਼ ਕਰਿਆ ਕੱਲ ਨੂੰ ਭਾਈ ਜਸਵਿੰਦਰ ਸਿੰਘ ਜੀ ਮਾਛੀਵਾੜੇ ਸਾਡੇ ਜਥੇ ਨਾਲ ਸੇਵਾ ਕਰਦੇ ਆ 7:30 ਵਜੇ ਉਹ ਹਾਜ਼ਰੀ ਭਰਨਗੇ 8 ਵਜੇ ਤੋਂ ਪਹਿਲਾਂ ਕੋਸ਼ਿਸ਼ ਕਰਾਂਗਾ ਕਿ ਮੈਂ ਵੀ ਆ ਜਾਵਾਂ ਤੇ ਆਪਾਂ ਵੇਲੇ ਨਾਲ ਆ ਕੇ ਬੈਠਿਓ ਵੇਲੇ ਨਾਲ ਜਗ੍ਹਾ ਮੱਲ ਕੇ ਕੋਸ਼ਿਸ਼ ਕਰੀਏ ਥੋੜਾ ਥੋੜਾ ਸਮਝਣ ਦੀ ਸਾਰੀ ਜ਼ਿੰਮੇਵਾਰੀ ਸਾਡੇ ਤੇ ਪੈਣੀ ਮੈਂ ਤੇ ਹਰ ਗੱਲ ਇਦਾਂ ਦੀ ਕਰਦਾ ਵੀ ਸਾਡੀਆਂ ਲੱਤਾਂ ਤੇ ਭਾਰ ਪਵੇ ਬਸ ਅਸੀਂ ਜ਼ਿੰਮੇਵਾਰ ਬਣੀਏ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਨੇ ਉਹ ਰੱਬ ਤੇ ਨਾ ਥੋਪੀਏ ਸਾਡੀਆਂ ਗਲਤੀਆਂ ਸਾਨੂੰ ਸੁਧਾਰਨੀਆਂ ਪੈਣਗੀਆਂ ਸਾਡੀਆਂ ਗਲਤੀਆਂ ਦੀ ਗੱਲ ਹੋਵੇ ਸਾਡੀਆਂ ਗਲਤੀਆਂ ਸਾਨੂੰ ਸੁਧਾਰਨੀਆਂ ਪੈਣਗੀਆਂ ਉਹਦੇ ਵਿੱਚ ਅਸੀਂ ਪਰਮਾਤਮਾ ਨੂੰ ਦੋਸ਼ੀ ਨਾ ਬਣਾਈਏ ਹਰ ਗੱਲ ਮੈਂ ਇਦਾਂ ਦੀ ਕਰਦਾ ਵੀ ਸਾਡੇ ਤੇ ਵਜਨ ਪਵੇ ਸਾਡੀਆਂ ਲੱਤਾਂ ਭਾਰ ਚੱਕਣ ਸਾਨੂੰ ਇਹ ਲੱਗੇ ਕਿ ਸਾਨੂੰ ਕਰਨਾ ਪੈਣਾ ਹੈ ਕਿਰਪਾ ਲੈਣੀ ਪੈਣੀ ਹੈ ਪਹੁੰਚਣਾ ਪੈਣਾ ਉੱਥੇ ਤੱਕ ਆ ਕੁਝ ਕਰਨ ਵਾਸਤੇ ਇੱਥੇ ਤੱਕ ਪਹੁੰਚਣਾ ਪੈਣਾ ਘਰੇ ਬਹਿ ਕੇ ਨਹੀਂ ਹੋ ਜਾਣਾ ਸਾਨੂੰ ਹਿੰਮਤ ਕਰਨੀ ਪੈਣੀ ਹੈ ਸੋ ਪਰਮਾਤਮਾ ਵੀ ਉਹਨਾਂ ਤੇ ਕਿਰਪਾ ਕਰਦਾ ਜਿਹੜੇ ਆਪਣੇ ਆਪ ਤੇ ਕਿਰਪਾ ਕਰਦੇ ਆ ਰੱਬ ਵੀ ਕਹਿੰਦੇ ਨਾ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਤਾਂ ਸੁਣਦੇ ਨਾ ਆਪਾਂ ਵੀ ਰੱਬ ਵੀ ਉਹਨਾਂ ਦੀ ਮਦਦ ਹੀ ਕਰਦਾ ਨਾ ਏਦਾਂ ਸਿੱਧੀ ਗੱਲ ਹੈ ਇਹ ਵੀ ਰੱਬ ਦੀ ਕਿਰਪਾ ਵੀ ਤਾਂ ਹੀ ਹੋਊ ਨਾ ਵੀ ਜੇ ਕਿਰਪਾ ਕਰਾਏ ਸਭ ਕੁਝ ਬੜਾ ਵਧੀਆ ਬਣਿਆ ਪਿਆ ਪਰ ਇੱਥੇ ਪਹੁੰਚਣਾ ਤੇ ਤੈਨੂੰ ਪੈਣਾ ਹੀ ਹੈ ਨਾ ਆਉਣਾ ਤੇ ਪੈਣਾ ਹੀ ਹੈ ਸੋ ਤਾਂ ਕਰਕੇ ਬੇਨਤੀ ਹੈ ਜੀ ਵੇਲੇ ਨਾਲ ਕੋਸ਼ਿਸ਼ ਕਰਿਓ ਵੀ 7:30 ਤੋਂ ਪਹਿਲਾਂ ਆਈਏ ਕੱਲ ਨੂੰ ਸੰਗਤ ਵੀ ਜ਼ਿਆਦਾ ਹੋਊ ਕੱਲ ਨੂੰ ਪੰਡਾਲ ਸਾਰਾ ਖੋਲ ਦੇਵਾਂਗੇ ਵੇਲੇ ਨਾਲ ਸਾਰੇ ਆਇਓ ਅੱਜ ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਹਾਜ਼ਰੀ ਭਰੀ ਸਭ ਦਾ ਧੰਨਵਾਦ ਥੋੜ੍ਹਾ ਜਿਹਾ ਹੋ ਸਕਦਾ ਹੈ ਪ੍ਰਸ਼ਾਸਨ ਵੱਲੋਂ ਇੱਥੇ ਸਖਤੀ ਥੋੜ੍ਹੀ ਬਹੁਤ ਕੀਤੀ ਗਈ ਹੈ ਜਿੱਦਾਂ ਚੈੱਕ ਕਰਦੇ ਹੋਣਗੇ ਆਉਣ ਲੱਗਿਆਂ ਆ ਸਾਡੇ ਜਦੋਂ ਮੈਂ ਇੱਧਰ ਆਇਆ ਇੱਧਰਲੇ ਪਾਸੇ ਵੀ ਚੈੱਕ ਕਰਦੇ ਸੀ ਪਿੱਛੇ ਜੀ ਕਈਆਂ ਨੂੰ ਕਹਿੰਦੇ ਸਾਨੂੰ ਇਦਾਂ ਦੀਆਂ ਰਿਪੋਰਟਾਂ ਮਿਲਦੀਆਂ ਕਈ ਵਾਰੀ ਇੱਕ ਦੋ ਬੰਦੇ ਸੁਣਿਆ ਕਹਿੰਦੇ ਕੋਈ ਰਿਵਾਲਵਰ ਲੈ ਕੇ ਆ ਗਿਆ ਇੱਥੇ ਅੰਦਰ ਪਤਾ ਨਹੀਂ ਲੱਗਿਆ ਇਦਾਂ ਦਾ ਕੁਝ ਵੀ ਹੁੰਦਾ ਉਹਦੇ ਕਰਕੇ ਪ੍ਰਸ਼ਾਸਨ ਵਾਲੇ ਸਖਤੀ ਕਰ ਦਿੰਦੇ ਆ ਥੋੜ੍ਹੀ ਬਹੁਤ ਜੇ ਕੋਈ ਸੰਗਤ ਵਿੱਚ ਆਉਣ ਲੱਗਿਆ ਪਰੇਸ਼ਾਨ ਹੋਇਆ ਹੋਵੇ ਉਹਦੇ ਲਈ ਮੈਂ ਸਟੇਜ ਤੋਂ ਮਾਫੀ ਮੰਗਦਾ ਇਹ ਪ੍ਰਸ਼ਾਸਨ ਵਾਲਿਆਂ ਦੀ ਮਜਬੂਰੀ ਕਈ ਵਾਰੀ ਬਣ ਜਾਂਦੀ ਹੈ ਜੀ ਕਈ ਬੰਦੇ ਧੱਕਾ ਕਰਨੋਂ ਹਟਦੇ ਨੇ ਉਹ ਹਰ ਜਗ੍ਹਾ ਹੀ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਵੈਸੇ ਮੇਰੇ ਵੱਲੋਂ ਕਦੇ ਵੀ ਇਦਾਂ ਨਹੀਂ ਹੁੰਦਾ ਵੀ ਕਿਸੇ ਸੰਗਤ ਨੂੰ ਚੈੱਕ ਕੀਤਾ ਜਾਵੇ ਮੈਂ ਅੱਜ ਵੀ ਬਹੁਤ ਕੋਸ਼ਿਸ਼ ਕੀਤੀ ਸੀ ਵੀ ਕਿਸੇ ਨੂੰ ਨਾ ਚੈੱਕ ਕਰੋ ਅਸੀਂ ਆਉਣ ਦਿਓ ਪਰ ਉਹ ਕਹਿੰਦੇ ਜੀ ਜਦੋਂ ਰਿਵਾਲਵਰ ਲੈ ਕੇ ਬੰਦੇ ਇੱਥੇ ਇੱਕ ਬੰਦਾ ਨਾ ਕੇਸ ਉਹਦੇ ਕੱਟੇ ਹੋਏ ਸੀ ਉਹ ਕਹਿੰਦਾ ਮੈਂ ਨਾਲ ਆਇਆ ਸਾਡੇ ਨਾਲ ਆਇਆ ਕਹਿੰਦਾ ਮੈਨੂੰ ਅੰਦਰ ਜਾਣ ਦਿਓ ਮੈਂ ਅੱਗੇ ਬੈਠਾ ਉਹਨੂੰ ਜਦੋਂ ਪੁੱਛਿਆ ਸਾਡੇ ਸਿੰਘ ਨੂੰ ਕਹਿੰਦੇ ਪਤਾ ਤੇ ਕਰੋ ਵੀ ਜਾਣਦੇ ਹੋ ਇਹਨੂੰ ਕਹਿੰਦੇ ਅਸੀਂ ਤੇ ਜਾਣਦੇ ਵੀ ਨਹੀਂ ਕੌਣ ਬੰਦਾ ਕਹੀ ਜਾਂਦਾ ਵੀ ਮੈਂ ਜਥੇ 'ਚ ਰਹਿੰਦਾ ਨਾਲ ਦਾੜੀ ਕੇਸ ਹੈ ਨਹੀਂ ਤੇ ਜਦੋਂ ਚੈੱਕ ਕੀਤਾ ਵੀ ਕੌਣ ਹੈ ਛੱਕੀ ਜਿਹਾ ਲੱਗਦਾ ਚੈੱਕ ਕੀਤਾ ਰਿਵਾਲਵਰ ਲਾਏ ਫਿਰਦਾ ਨਾਲ ਉਹ ਤਾਂ ਕਰਕੇ ਇਦਾਂ ਕਈ ਵਾਰੀ ਇਹਨਾਂ ਨੂੰ ਹੁੰਦਾ ਵੀ ਕਈ ਵਾਰੀ ਕੋਈ ਐਸੀ ਗੱਲ ਨਾ ਹੋਵੇ ਘਟਨਾ ਨਾ ਕੋਈ ਐਸੀ ਵਾਪਰੇ ਪਰ ਚਲੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਰੱਖਣ ਮਨ ਆਪਾਂ ਕਾਇਮ ਰੱਖੀਏ ਕੱਲ ਤੇ ਪਰਸੋਂ 2 ਦਿਨ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰੀਏ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਰੱਖਣ ਤੇ ਜੇ ਕੋਈ ਪਰੇਸ਼ਾਨ ਹੋਇਆ ਹੋਵੇ ਭਾਈ ਉਹਦੇ ਲਈ ਮੈਂ ਮਾਫੀ ਮੰਗਦਾ ਚੈੱਕ ਕਰਨ ਵਾਲੇ ਤੇ ਸਾਡੇ ਵੀ ਸਾਜ਼ ਚੈੱਕ ਕਰਕੇ ਲੰਘਾਉਂਦੇ ਆ ਕਈ ਵਾਰੀ ਉਹ ਕਹਿੰਦੇ ਤੁਹਾਨੂੰ ਕੋਈ ਖਤਰਾ ਨਹੀਂ ਪਰ ਜੇ ਕੋਈ 19-21 ਹੋ ਗਈ ਫਿਰ ਸਾਡੀਆਂ ਨੌਕਰੀਆਂ ਚਲੀਆਂ ਜਾਂਦੀਆਂ ਅਗਲਾ ਕਹਿੰਦਾ ਤੁਹਾਡੇ ਉੱਥੇ ਖੜਿਆ ਤੇ ਆਹ ਕੁਝ ਕਿਵੇਂ ਹੋ ਗਿਆ ਨੌਕਰੀਆਂ ਸਾਡੀਆਂ ਜਾਂਦੀਆਂ ਪੁਲਿਸ ਮੁਲਾਜ਼ਮ ਵੀ ਇਹ ਕਹਿੰਦੇ ਕਈ ਵਾਰੀ ਵੀ ਜੇ ਕੋਈ ਗੱਲਬਾਤ ਬਣ ਗਈ ਫਿਰ ਸਾਡੀਆਂ ਨੌਕਰੀਆਂ ਖਤਰੇ 'ਚ ਪੈ ਜਾਂਦੀਆਂ ਸੋ ਤਾਂ ਕਰਕੇ ਇਹਦੇ ਲਈ ਜੇ ਕੋਈ ਪਰੇਸ਼ਾਨ ਹੋਇਆ ਹੋਵੇ ਉਹਦੇ ਲਈ ਮੈਂ ਸਟੇਜ ਤੋਂ ਮਾਫੀ ਮੰਗਦਾ ਹੈ ਕੱਲ੍ਹ ਆਪਾਂ ਸਾਰਿਆਂ ਨੇ ਵੇਲੇ ਨਾਲ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ ਤੇ ਬੇਨਤੀ ਹੈ ਜੀ ਸਤਿਗੁਰੂ ਜਾਣਗੇ ਫਿਰ ਆਪਾਂ ਚੱਲਦੇ ਮਗਰ ਮਗਰ ਕਾਲ ਨਹੀਂ ਕਰਨੀ 2-4 ਮਿੰਟ ਬਸ ਲੱਗਣਗੇ ਆਨੰਦ ਸਾਹਿਬ ਆਪਾਂ ਪੜ੍ਹੀਏ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਬੇਨਤੀ ਸੁਣਿਓ ਅੰਮ੍ਰਿਤ ਜਿਨ੍ਹਾਂ ਨੇ ਛਕਣਾ ਪਰਸੋਂ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ ਵੱਧ ਤੋਂ ਵੱਧ ਮੇਰੀਆਂ ਭੈਣਾਂ ਮੇਰੇ ਵੀਰ ਬਜ਼ੁਰਗ ਬੱਚੇ ਤਿਆਰ ਹੋਵੋ ਕੱਲ ਨੂੰ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਕਿੰਨੀ ਜਿਉਣੀ ਹੈ ਕਿੱਦਾਂ ਦੀ ਜਿਉਣੀ ਹੈ ਇਹ ਵੀ ਬੰਦੇ ਦੇ ਹੱਥ ਹੈ ਪਰ ਕਿੰਨੀ ਜਿਉਣੀ ਹੈ ਇਹ ਵੀ ਤੈਨੂੰ ਸੋਚਣਾ ਪੈਣਾ ਇਹ ਵੀ ਤੇਰੇ ਹੱਥ ਹੈ ਇਸ ਟੌਪਿਕ ਨੂੰ ਖੁੱਲ੍ਹ ਕੇ ਵਿਚਾਰ ਕਰਾਂਗੇ ਸੁਣੋਗੇ ਚੰਗੀ ਤਰ੍ਹਾਂ ਫਿਰ ਸਮਝ ਆ ਜੂ ਗੱਲ ਵੀ ਐਵੇਂ ਹੀ ਨਹੀਂ ਸਮਝ ਆਊ ਗੱਲ ਵੀ ਕਿੱਦਾਂ ਕਿੱਦਾਂ ਸੱਚੀ ਅਸੀਂ ਅੱਜ ਆਪਣਾ ਆਪਣੇ ਆਪ ਨੂੰ ਆਪ ਹੀ ਨੁਕਸਾਨ ਪਹੁੰਚਾ ਰਹੇ ਹਾਂ ਸਿਸਟਮ ਸਾਨੂੰ ਬਦਲਣਾ ਪੈਣਾ ਧਿਆਨ ਨਾਲ ਸਾਰੀਆਂ ਗੱਲਾਂ ਸੁਣੋਗੇ ਸਮਝ ਆ ਜਾਣਗੀਆਂ ਪੂਰਾ ਦੀਵਾਨ ਬਹਿ ਕੇ ਸੁਣੀਏ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਜੇ ਵਿੱਚ ਵਿਚਾਲੇ ਕੱਟ ਵੱਟ ਕਰਕੇ ਸੁਣੀਏ ਫਿਰ ਤੁਹਾਨੂੰ ਪਤਾ ਹੀ ਹੈ ਜਿੱਦਾਂ ਅੱਜ ਕੱਲ੍ਹ ਸੁਣਾਉਂਦੇ ਆ ਕਈ ਗੱਲ ਕੁਝ ਹੋਰ ਹੁੰਦੀ ਹੈ ਬਣਾ ਕੁਝ ਹੋਰ ਹੀ ਦਿੰਦੇ ਆ ਕਹਿੰਦੇ ਕੋਈ ਕਿਹਾ ਕੁਝ ਹੋਰ ਹੁੰਦਾ ਕਿੱਡੀ ਕੱਟ ਵੱਟ ਕਰਕੇ ਬਣਾ ਦਿੰਦੇ ਵੀ ਏਦਾਂ ਕਿਹਾ ਜੀ ਏਦਾਂ ਕਿਹਾ ਜੀ ਸਾਰਾ ਸਾਰਾ ਦੀਵਾਨ ਬਹਿ ਕੇ ਸੁਣੋ ਫਿਰ ਮੇਰੀ ਗਲਤੀ ਕੱਢ ਕੇ ਮੇਰੇ ਸਾਹਮਣੇ ਲੈ ਕੇ ਆਓ ਵੀ ਆਹ ਗੱਲ ਹੈ ਜਿਹੜੀ ਇਹ ਬਿਲਕੁਲ ਗਲਤ ਹੈ ਜੇ ਗਲਤ ਹੋਈ ਫਿਰ ਸਟੇਜ ਤੇ ਬੈਠ ਕੇ ਮਾਫੀ ਮੰਗੋ ਅਕਾਲ ਤਖ਼ਤ ਵਾਲੇ ਕਹਿੰਦੇ ਤੇ ਹੈ ਵੀ ਗਲਤ ਬੋਲਦੇ ਆ ਉਹਨਾਂ ਨੂੰ ਕਹੀਏ ਵੀ ਸੀੜੀਆਂ ਤੇ ਲੈ ਕੇ ਜਾਓ ਕਿੱਥੇ ਗਲਤ ਬੋਲਿਆ ਆ ਕਹਿਣਗੇ ਕਹਿੰਦੇ ਨੇ ਵੀ ਸਰੋਵਰ ਪੂਰ ਦਿਓ ਜੀ ਹਰਿਮੰਦਰ ਸਾਹਿਬ ਢਾ ਦਿਓ ਐਡਾ ਸ਼ਬਦ ਮੈਂ ਬੋਲੂ ਸਟੇਜ ਤੇ ਵੀ ਹਰਿਮੰਦਰ ਸਾਹਿਬ ਢਾ ਦਿਓ ਤੇ ਅਗਲੇ ਮੈਨੂੰ ਉਤਰਨ ਦੇਣਗੇ ਸਟੇਜ ਤੇ ਕਹਿੰਦੇ ਇਹ ਆ ਵੀ ਇਹਦੇ ਕਹਿੰਦੇ ਜੀ ਸਰੋਵਰ ਢਾ ਦਿਓ ਇਹ ਕਹਿੰਦੇ ਜੀ ਇਤਿਹਾਸ ਹੀ ਕੋਈ ਨਹੀਂ ਹੈ ਏਦਾਂ ਦੀਆਂ ਗੱਲਾਂ ਕਰਦੇ ਨਹੀਂ ਭਾਈ ਜਿਹੜੇ ਬੰਦੇ ਪੂਰੇ ਪੂਰੇ ਦੀਵਾਨ ਸੁਣਦੇ ਆ ਉਹਨਾਂ ਦੇ ਮਨ 'ਚ ਇਹ ਗੱਲ ਨਹੀਂ ਆਉਂਦੀ ਕਿਉਂਕਿ ਕੱਟ ਵੱਟ ਕਰਕੇ ਬਣਾਉਂਦੇ ਆ ਸਾਰਾ ਕੁਛ ਬਾਕੀ ਗੱਲਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ ਵੇਲੇ ਨਾਲ ਆਇਓ ਜੀ ਲੇਟ ਨਾ ਕਰਿਓ ਜੇ ਵੇਲੇ ਨਾਲ ਬੈਠ ਜਾਓਗੇ ਆ ਕੇ ਤਕਾ ਬਣ ਜੂ ਫਿਰ ਉਹਨਾਂ ਹੀ ਸੌਖਾ ਹੋ ਜਾਂਦਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਅੰਮ੍ਰਿਤ ਛਕਣ ਵਾਸਤੇ ਮਨ ਜ਼ਰੂਰ ਬਣਾਇਓ ਬਈ ਕਾਇਮ ਹੋਇਓ ਦਾਖਲਾ ਲਈਏ ਪੜ੍ਹਾਈ ਬਹੁਤ ਕਮਾਲ ਦੀ ਹੈ ਸੱਚੀ ਸਵਾਦ ਆ ਜਾਂਦਾ ਗੁਰਬਾਣੀ ਦੇ ਲੌਜਿਕ ਵੇਖ ਕੇ ਗੁਰਬਾਣੀ ਦੀਆਂ ਦਲੀਲਾਂ ਕਮਾਲ ਦੀਆਂ ਜੀ ਲੱਗਦਾ ਸਵਾਦ ਆਉਂਦਾ ਇਹ ਪੜ੍ਹਾਈ ਪੜ੍ਹਨ ਨੂੰ ਜੀ ਕਰਦਾ ਦਾਖਲਾ ਲੈਣ ਨੂੰ ਜੀ ਕਰਦਾ ਤੇਰੇ ਸਕੂਲ ਵਿੱਚ ਪੜ੍ਹਨ ਨੂੰ ਜੀ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਕਰਦਾ ਸਕੂਲ ਐਡੀ ਵਧੀਆ ਪੜ੍ਹਾਈ ਹੈ ਹਰ ਗੱਲ ਕਲੀਅਰ ਹੋਈ ਜਾਂਦੀ ਬੋਝ ਜਾ ਲਈ ਜਾਂਦਾ ਭਾਰ ਹੀ ਬਾਹਲਾ ਚੱਕੀ ਫਿਰਦੇ ਅਸੀਂ ਐਵੇਂ ਨਕਲੀ ਧਰਮੀਆਂ ਨੇ ਬੋਝ ਪਾਇਆ ਦਿਮਾਗ ਸਾਰਾ ਹੀ ਭਾਰ ਹੌਲਾ ਹੌਲਾ ਹੋ ਜਾਂਦਾ ਹੌਲਾ ਹੌਲਾ ਹੋ ਜਾਂਦਾ ਜੀ ਬੰਦਾ ਆਓ ਗੱਜ ਕੇ ਇਹਨਾਂ ਦੇ ਸ਼ਬਦ ਬੋਲੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਭੈਣਾਂ ਵੀਰ ਪ੍ਰੇਮ ਭੇਟਾ ਰੱਖ ਲਓ ਜੀ ਆ ਕੇ ਆਪਣੀ ਬਾਕੀ ਸਾਰੀ ਸੰਗਤ ਬੈਠੀ ਰਵੇ ਰਾਮ ਕਲੀ ਮੁਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਮਾਇਆ ਮੇਰ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਨ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਧਾਇਆ ਰਾਗ ਰਤਨ ਸਰਕਾਰ ਪਰੀਆਂ ਸ਼ਬਦ ਗਾਵਣਿਆ ਸਭ ਦੋਸਤਾਂ ਵਾਲੋ ਹਰੀ ਤੇਰਾ ਤਨ ਜੁਨੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਤੇਰਿਆ ਤੂੰ ਸਦਾ ਰਹੋ ਮਰਨਾਰੇ ਅਕਾਲ ਰਹੋ ਤੂੰ ਮਨ ਮੇਰੇ ਤੂੰ ਸਤ ਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਤ ਸਵਾਰਨਾ ਸੋਹਣਾ ਗੱਲਾਂ ਸਮਰਾ ਸੁਣਾਉਂਦੀ ਹੋ ਕਿਉਂ ਸਾਨੂੰ ਨਾਨਕ ਮਨ ਮੇਰੇ ਸਦਾ ਰਹੋ ਮਰਨਾਰੇ ਆਜੇ ਸਾਹਿਬਾ ਕਿਆ ਨਹੀਂ ਕਰਦੇ ਹਰ ਤਾਂ ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਪਾਵੇ ਬੜਾ ਸ਼ਿਵ ਬਸਲਾ ਤੇਰੀ ਨਾਮ ਮਨ ਮਸਾ ਆਪ ਜਿਨ ਕੈ ਮਨੋ ਵਸਿਆ ਵਾਕੇ ਸ਼ਬਦ ਕਨੇਰੇ ਹੈ ਨਾਮ ਸੱਚੇ ਸਾਹਿਬ ਕਿਆ ਨਹੀਂ ਕਰਦੇ ਹੈ ਨਾਨਕ ਤੇ
ਸਾਹਿਬ ਕਹੋਆ ਤਿਤ ਕਰਿ ਅਨਹਦ ਵਾਜੇ
ਅਨੰਤ ਸੁਣੋ ਮਨ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਤਕ ਪਾਇਆ ਉਤਰੇ ਸਗਲ ਦੇ ਸੂਰੇ
ਦੂਖ ਰੋਗ ਸਤਾ ਉਤਰੇ ਸੁਣੀ ਸੱਚੀ
ਸੰਤ ਸਾਜਨ ਭਏ ਸੰਸੇ ਪੂਰੇ ਗੁਰਤੇ ਜਾਣੀ
ਗੁਰਤੇ ਪੁਨੀ ਕਹਤੇ ਸਤਿਗੁਰ ਰਹੇ ਅਮਰ ਪੂਰ
ਬੰਤ ਨਾਥ ਗੁਰ ਚਰਨ ਲਾਗੇ ਵਾਲੇ ਅਨਹਦ ਪੂਰ
ਪਵਣ ਗੁਰ ਬਾਣੀ ਪਿਤਾ ਮਾਤਾ ਸਰਤ ਮਹਾਂ
ਇਸ ਰਾਤ ਜਾਈ ਕਾਇਆ ਤਿਨੈ ਸਗਲ ਜਗ
ਆਈਆਂ ਗੁਰਿਆਈਆਂ ਵਾਜੇ ਧਰਮ ਹਦੂਰ
ਅੜਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ
ਜਿਨੀ ਨਾਮ ਮਨਾਇਆ ਹੈ ਬਸੰਤ
ਨਾਨਕ ਦੇ ਮੁਕੇਜ ਨੇ ਕੀਤੀ ਛੁੱਟੀ
ਜਿਨੀ ਨਾਮ ਮਨਾਇਆ ਹੈ ਬਸੰਤ
ਨਾਨਕ ਦੇ ਮੁਕੇਜ ਨੇ ਕੀਤੀ ਛੁੱਟੀ
ਜਿਨੀ ਨਾਮ ਮਨਾਇਆ ਹੈ ਬਸੰਤ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
दर्शन परसे गुरु के जन्म मरण दुख जाए। वाहिगुरु जी तनासरी महला पंजवा औखी घड़ी ना देखन दे अपना बिरद संभाले हाथ दे रखे अपने को सास सास प्रतपाले औखी घड़ी ना देखन दे अपना बिरद संभाले हाथ दे रखे अपने को सास सास प्रत पाले प्रभ स्यों लाग रहे हो मेरा चीत आदि अंत प्रभ सदा सहाय धन हमारा मीत रहा मन बिलास पय साहेब के अचरज देख बनाई हर सिमर सिमर आनंद कर नानक प्रभ पूरन पैज रखाई मन बिलास पय साहिब के अचरज देख बढ़ाई हर सिमर सिमर आनंद कर नानक प्रभ पूरन पैज रखाई।
वाहिगुरु जी का खालसा वाहिगुरु जी की।